ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰ ਤੋ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੀਤਾ ਗਲੀਏ ਚਿੱਕੜ ਦੂਰ ਕਰ ਦੂਰ ਕਰ ਪ੍ਰੀਤਾ ਗਲੀਏ ਚਿੱਕੜ ਦੂਰ
ਕਰ
ਕਰ ਪ੍ਰੀਤਾ ਗਲੀਏ ਚੱਕੜ ਦੂਰ ਕਰ ਨਾਲ ਪਿਆਰੇ ਨੇ ਹੋ।
ਪੜ੍ਹੋ ਸਾਰੇ ਜੀ। ਪ੍ਰੀਤਾ ਗਲੀਆਂ ਚਿੱਕੜ
ਗਲੀਏ ਚਿੱਕੜ
ਦੂਰ ਕਰ
ਦੂਰ ਕਰ
ਨਾਲ ਪਿਆਰੇ ਨੇ ਹੋ
ਨਾਲ ਪਿਆਰੇ ਨੇ ਹੋ।
ਫਰੀਦ ਸਾਹਿਬ ਦਾ ਇੱਕ ਭਗਤੀ ਭਾਵ ਵਾਲਾ ਕੋਈ ਪੁੱਜਿਆ ਫਕੀਰ ਸੀ, ਉਹਦੀ ਸੰਗਤ 'ਚ ਜਾਂਦੇ ਰਹਿੰਦੇ ਸੀ ਫਰੀਦ ਸਾਹਿਬ ਉਹਨਾਂ ਦੇ ਪਾਸ। ਅਤੇ ਅੱਜ ਕੀ ਹੋਇਆ, ਵਰਖਾ ਦੇ ਕਾਰਨ ਗਲੀਆਂ 'ਚ ਚਿੱਕੜ ਹੋ ਗਿਆ ਅਤੇ ਘਰ ਦੂਰ ਹੈ, ਨੇੜੇ ਨਹੀਂ ਸੀ। ਪਰ ਪਿਆਰੇ ਨਾਲ ਨੇਹੋ ਮੈਨੇ ਪ੍ਰੇਮ ਹੈ, ਪਿਆਰ ਹੈ। ਪਰ ਹਾਂਜੀ ਚੱਲਾਂ ਚੱਲਾਂ ਤਾਂ ਭੇਜਿਆ ਕੰਬਲੀ।
ਹਾਂਜੀ ਚੱਲਾਂ ਤਾਂ ਭਿੱਜੇ ਕੰਬਲੀ
ਦਲਾਵਾਂ ਜੱਜੇ ਨੂੰ ਲਾ ਕੇ।
ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟ ਹੈ ਨੇ ਹੋ।
ਹਾਂ ਜੇ ਜਾਣਾ ਕਰਦਾ ਉਸ ਮਹਾਤਮਾ ਦੇ ਪਾਸ, ਉਸ ਫਕੀਰ ਦੇ ਕੋਲ, ਤਾਂ ਭਿੱਜੈ ਕੰਬਲੀ। ਮੀਂਹ ਉਹਦੇ ਹੋਣ ਕਰਕੇ ਮੀਂਹ ਪੈ ਰਿਹਾ, ਕੰਬਲੀ ਭਿੱਜ ਰਹੀ ਹੈ। ਰਹਾਂ ਜੇ ਰਹਿਣਾ ਵਾ ਤਾਂ ਟੁੱਟ ਹੈ ਨੇ ਹੋ, ਤਾਂ ਉਹਨਾਂ ਦਾ ਪ੍ਰੇਮ ਜਿਹੜਾ ਸੀ ਬਣਿਆ ਹੋਇਆ ਉਹ ਟੁੱਟਦਾ ਹੈ।
ਭਿੱਜੋ ਸਿੱਜੋ ਕੰਬਲੀ।
ਪਰ ਦੋ ਸਵਾਲ ਨੇ ਹੁਣ ਉਹਦੇ ਕੋਲ, ਮੇਰਾ ਕੰਬਲੀ ਬਚਾਉਣੀ ਹੈ ਕਿ ਪ੍ਰੇਮ ਬਚਾਉਣਾ।
ਭਿੱਜੋ ਸਿੱਜੋ ਕੰਬਲੀ।
ਹੁਣ ਨਿਰਣਾ ਲੈ ਲਿਆ, ਕੰਬਲੀ ਭਾਵੇਂ ਭਿੱਜ ਜਾਏ, ਸਿੱਜੋ ਸਿੰਜੀ ਜਾਵੇ ਭਾਵੇਂ ਭਿੱਜ ਕੇ, ਜਾਂ ਸਿੱਜੋ ਨਾਮ ਭਾਰੀ ਹੋ ਜਾਏ। ਸਿੱਜੋ ਭਾਰੀ ਹੋਣ ਦਾ ਵੀ ਅਰਥ ਹੈ
ਅੱਲ੍ਹੇ ਬਰਸੋ ਨਏ ਮੇ ਹੋ।
ਅੱਲ੍ਹੇ ਵੱਲੋਂ ਵਾਹਿਗੁਰੂ ਬੱਲਾ, ਅੱਲ੍ਹਾ ਜੋ ਵਾਹਿਗੁਰੂ ਹੈ, ਉਹ ਭਾਵੇਂ ਮੀਂਹ ਵੀ ਬਣਾਉਂਦਾ ਕਿਉਂ ਨਾ ਹੁਣ ਹੋਵੇ। ਹੁਣ ਤਾਂ ਨਿਰਣਾ ਲੈ ਲਿਆ, ਫੈਸਲਾ ਲੈ ਲਿਆ ਕਿ
ਜਾਏ ਮਿਲਾਂ ਤਿੰਨਾਂ ਸੱਜਣਾ।
ਉਹਨਾਂ ਸੱਜਣਾ ਦੇ ਨਾਲ ਮੈਂ ਜਾ ਕੇ ਮਿਲਣਾ ਹੀ ਮਿਲਣਾ, ਜਿਹੜਾ ਰੋਜ਼ ਦਾ ਨੇ ਬਣਿਆ, ਨਾਂਗਾ ਨਹੀਂ ਪਾਉਣਾ ਉਹਦੇ 'ਚ। ਹਾਂ ਜਿਸ ਕਰਕੇ ਮੇਰਾ
ਟੁੱਟੋ ਨਾ ਹੀ ਨੇ ਹੋ,
ਮੇਰਾ ਨੇ ਹੋ ਉਹਨਾਂ ਦੇ ਨਾਲੋਂ ਪ੍ਰੇਮ ਜਿਹੜਾ ਸੀ ਜੋ ਨਾ ਟੁੱਟਣਾ ਕਰੇ।
ਫਰੀਦਾ ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋਏ ਜਾਏ।
ਭੋਲਾਵਾ ਪੜ੍ਹ ਦਿਓ ਪੱਬਿਨ ਹੋੜਾ ਹੈ ਨਾ,
ਭੋਲਾਵਾ
ਭੋਲਾਵਾ ਭੁਲਾਵਾ ਨਹੀਂ ਪੜ੍ਹਨਾ ਫਿਰ ਹੋੜਾ ਰਹਿ ਜਾਣਾ। ਪੜ੍ਹਾਂਗੇ ਸਾਰੇ। ਫਰੀਦਾ
ਫਰੀਦਾ
ਮੈਂ ਭੋਲਾਵਾ ਪੱਗ ਦਾ
ਮੈਂ ਭੁਲਾਵਾ ਪੱਗ ਦਾ
ਮਤ ਮੈਲੀ ਹੋਏ ਜਾਏ
ਮਤ ਮੈਲੀ ਹੋਏ ਜਾਏ।
ਹਾਂ ਇਹ ਕੋਈ ਅਹੰਕਾਰੀ ਪੁਰਸ਼ ਦੀ ਅਤੇ ਕਵੀ ਫਰੀਦ ਸਾਹਿਬ ਮਿਲੇ ਨੇ, ਚੁੱਕਿਆ ਤਾਂ ਹੈ ਵੇਖ ਕੇ ਪਰ ਮੱਥਾ ਪੂਰਾ ਨਹੀਂ ਲਾਇਆ ਧਰਤੀ ਨੂੰ, ਨਮਸਕਾਰ ਕਰਨ ਲੱਗਿਆਂ। ਉਹਦੀ ਐਸੀ ਦਸ਼ਾ ਦੇਖ ਕੇ ਫਰੀਦ ਸਾਹਿਬ ਉਹਨੂੰ ਫਿਰ ਉਪਦੇਸ਼ ਦਿੰਦੇ ਨੇ, ਮੈਂ ਭੁਲਾਵਾ ਪੱਗਦਾ, ਇੱਥੇ ਮੈਂ ਦਾ ਅਰਥ ਮੈਂ ਨਹੀਂ, ਹੰਕਾਰ ਦੇ ਵਿੱਚ ਮੈਂ ਵਿੱਚ ਆ ਜਿਹੜੇ, ਜਾਂ ਭੁਲਾਵੇ ਦੇ ਵਿੱਚ ਭਰਮ ਕਰਕੇ ਜਿਹੜਾ ਸੀ ਪੱਗਦਾ, ਤੈਨੂੰ ਭੁਲਾਵਾ ਪੈ ਗਿਆ ਨਾ ਵੀ ਜੇ ਧਰਤੀ ਨੂੰ ਲਾਈ ਤਾਂ ਲਿਬੜ ਜੂਗੀ, ਇਸ ਭੁਲਾਵੇ ਵਿੱਚ ਜਿਹੜਾ ਤੂੰ ਹੈ ਕੀ ਭੁਲਾਵਾ ਹੈ, ਮਤ ਮੈਲੀ ਹੋ ਜਾਏ ਵੀ ਮਤਾਂ ਕਿਤੇ ਮੈਲੀ ਨਾ ਹੋ ਜਾਏ। ਇਸ ਭੁਲਾਵੇ ਵਿੱਚ ਝੁਕਣਾ ਨਹੀਂ ਕੀਤਾ, ਆਪਣੇ ਵੀ ਕਈ ਵਾਰ ਮੱਥਾ ਟੇਕਦੇ ਹਨ, ਕਈ ਕਈ ਤਾਂ ਬਸਤਰੇ ਇੱਦਾਂ ਦੇ ਪਾਏ ਹੁੰਦੇ ਝੁਕਣੇ ਨਹੀਂ ਦਿੰਦੇ, ਉਹ ਬੇੜੀ ਜਮੁਗ ਹੁੰਦੇ ਨੇ। ਅਤੇ ਕੁਝ ਜਿਹੜਾ ਹੈਗਾ ਚਲੋ ਜੇ ਅੰਦਰ ਸਰਦਾ ਵੀ ਉਨੀ ਕੁ, ਬਸ ਦੂਰੋਂ ਹੀ ਮਾੜਾ ਜਿਹਾ ਝੁਕਦੇ ਨੇ। ਹਾਂ ਹਾਂ ਮੱਥਾ ਟੇਕਣਾ ਚਾਹੀਦਾ ਹੈ, ਦੋਵੇਂ ਹੱਥ ਸਿੱਧੇ ਧਰਤੀ ਨੂੰ ਲਾ ਕੇ, ਸੱਚੇ ਪਾਤਸ਼ਾਹ ਦੇ ਉੱਪਰ ਨੂੰ, ਕਈ ਉੱਪਰ ਨੂੰ ਹੱਥ ਐਂ ਐਂ ਕਰਕੇ ਮੱਥਾ ਟੇਕਦੇ। ਸੋ ਉਹ ਪ੍ਰਥਾ ਗੁਰੂ ਕਰਦੇ ਨਹੀਂ, ਮੱਥਾ ਜਿਹੜਾ ਟੇਕਣਾ ਦੋਵੇਂ ਹੱਥ ਹੇਠਾਂ ਨੂੰ ਥੱਲੇ ਲਾ ਕੇ, ਭਾਵ ਇਹਨਾਂ ਹੱਥਾਂ ਦੇ ਨਾਲ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰ ਰਿਹਾ, ਮੱਥਾ ਜਿਹੜਾ ਉਹਨਾਂ ਦੇ ਚਰਨਾਂ 'ਤੇ ਰੱਖ ਰਹੇ ਹਾਂ, ਇਉਂ ਭਾਵਨਾ ਨਾਲ ਸ਼ਰਧਾ ਨਾਲ ਪੂਰਾ ਚੁੱਕ ਕੇ ਮੱਥਾ ਟੇਕ ਕੇ। ਹਾਂਜੀ, ਉਹਦੇ ਪ੍ਰਥਾਏ ਹੁਣ ਕਹਿ ਰਹੇ ਨੇ ਕਿ ਪੱਗ ਦੇ ਭਲਾਵੇ ਵਿੱਚ ਕਿਤੇ ਮੇਰੀ ਪੱਗ ਨਾ ਜਿਹੜੀ ਆ ਮਤਾਂ ਕਿਤੇ ਮੈਲੀ ਹੋ ਜਾਏ, ਹੇਠਾਂ ਲੱਗ ਗਈ। ਹਾਂਜੀ,
ਗਹਿਲਾ ਰੋਹੋ ਨਾ ਜਾਣ ਆਈ ਸਿਰ ਪੀ ਮਿੱਟੀ ਖਾਏ।
ਠੀਕ, ਗਹਿਲਾ ਮੈਨੇ ਜਿਹੜਾ ਸੀ ਇਹ ਭੁੱਲਿਆ ਹੋਇਆ ਜੀਵ ਜਾਂ ਕਮਲਾ ਜੀਵ, ਰੂਹ ਦਾ ਅਰਥ ਤਾਂ ਜੀਵ ਹੈ, ਹਾਏ ਨੌਕੜਾ ਨਾ ਦੇਖੋ ਤਾਂ ਰੂਹ।
ਹਾਂਜੀ,
ਜੇ ਸੂਖਸ਼ਮ ਸਰੀਰ ਦਾ ਅਰਥ ਹੁੰਦਾ ਤਾਂ ਇਹ ਫਿਰ ਹੁਣ ਇੱਥੇ ਪੁਰਖਵਾਚਕ ਸ਼ਬਦ ਹੈ, ਔਂਕੜ ਲੱਗ ਗਿਆ ਜਿਹੜਾ ਹਾਏ ਨੂੰ। ਸੋ ਗਹਿਲਾ ਰੂਹ ਨਾ ਜਾਣ ਆਈ,
ਗਹਿਲਾ ਰੂਹ ਨਾ ਜਾਣ ਆਈ,
ਗਹਿਲਾ ਗਾਫਲ ਜਾਂ ਜਿਹੜਾ ਕਮਲਾ ਜਾਂ ਇਹ ਭੁੱਲਾ ਹੋਇਆ ਰੂਹ ਜਿਹੜਾ ਜੀਵ ਹੈ ਜਾਣਦਾ ਹੀ ਨਹੀਂ ਕਿ ਸਿਰ ਪੀ ਮਿੱਟੀ ਖਾਏ,
ਮਿੱਟੀ ਖਾਏ,
ਜੇ ਸਿਰ ਨੂੰ ਧਰਤੀ 'ਤੇ ਚਰਨਾਂ 'ਤੇ ਕਿਸੇ ਦੇ ਭਗਤ 'ਤੇ ਲਾਉਣਾ ਹੀ ਨਹੀਂ ਚਾਹੁੰਦਾ, ਸੋ ਇਹ ਨਹੀਂ ਜਾਣਦਾ ਵੀ ਸਿਰ ਨੂੰ ਇੱਕ ਦਿਨ ਮਿੱਟੀ ਨੇ ਖਾ ਜਾਣਾ, ਜਿਹੜਾ ਜਿਹੜੇ ਸਿਰ 'ਤੇ ਹੰਕਾਰ ਚੜਿਆ ਹੋਇਆ। ਅੱਗੇ ਪੜ੍ਹੋ।
ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ।
ਠੀਕ, ਉਚਾਰਨ ਸਾਰੇ ਠੀਕ ਨੇ ਪਰ ਵਿਸ਼ਰਾਮ ਠੀਕ ਕਰਾਂਗੇ, ਗੁੜ 'ਤੇ ਵਿਸ਼ਰਾਮ ਕਰਨਾ। ਫਰੀਦਾ,
ਫਰੀਦਾ
ਸ਼ਕਰ ਖੰਡ ਨਿਵਾਤ ਗੁੜ,
ਸ਼ਕਰ ਖੰਡ ਨਿਵਾਤ ਗੁੜ,
ਮਾਖਿਓ ਮਾਂਜਾ ਦੁੱਧ,
ਮਾਖਿਓ ਮਾਂਜਾ ਦੁੱਧ।
ਫਰੀਦੀ ਮਾਂ ਜਿਹੜੀ ਸੀ ਜਦੋਂ ਇਹਨੂੰ ਭਗਤੀ 'ਚ ਲਾਇਆ ਨਾ ਫਿਰ ਤਾਂ ਨਿੱਕੇ ਹੁੰਦੇ ਉਹਨੂੰ ਲਾ ਦਿੱਤਾ ਸੀ, ਅਤੇ ਮਾਂ ਜੇ ਭਗਤੀ ਕਰੂੰਗਾ ਉਹਦਾ ਕੀ ਆਪਣਾ ਚਿਹਦੀ ਭਗਤੀ ਕਰਦਿਆਂ ਅੱਲਾ ਕੀ ਦਊਗਾ, ਛੋਟੇ ਹੁੰਦੇ ਸ਼ੱਕਰ ਖਾਣ ਦਾ ਸ਼ੌਕ ਹੁੰਦਾ ਹੀ ਹੈ, ਮਾਂ ਨੇ ਕਹਿਣਾ ਅੱਲਾ ਸ਼ੱਕਰ ਦਊਗਾ ਅਤੇ ਮਸਾਲਾ ਸਫ਼ ਵਸਾ ਦੇਣੀ, ਆਪ ਉਹਦੀ ਪੂੜੀ ਬੰਨ ਕੇ ਸ਼ੱਕਰ ਦੀ ਅੱਖ ਦੇਣੀ ਮਾਂ ਨੇ ਆਪੇ। ਜਦੋਂ ਅੱਲਾ ਅੱਲਾ ਕਹਾਉਣਾ ਲਾਮਾ ਦਿੱਤਾ ਤਾਂ ਹੈ ਨਹੀਂ ਸ਼ੱਕਰ, ਕਹਿਣ ਲੱਗਿਆ ਦੇਖਤਾ ਸਹੀ ਮਸਾਲਾ ਚੱਕ ਕੇ ਵੇਖ ਤਾਂ ਹੇਠੋਂ ਸ਼ੱਕਰ ਹੋਣੀ ਖਾ ਲੈਣੀ, ਉੱਦਾਂ ਉਹਨੂੰ ਪ੍ਰੇਮ ਵਿੱਚ ਲਾਇਆ ਸੀ। ਉਸੇ ਕਰਕੇ ਹੀ ਹੁਣ ਜਦੋਂ 12 ਸਾਲਾਂ ਬਾਅਦ ਭਗਤੀ ਕਰਕੇ ਵਾਪਸ ਮੁੜੇ ਨੇ, ਮਾਂ ਨੇ ਉਸੇ ਰੀਤੀ ਅਨੁਸਾਰ ਹੀ ਜਿਵੇਂ ਇਹਨੂੰ ਮਿੱਠਾ ਖਾਣ ਦਾ ਸ਼ੌਂਕ ਹੈ ਉਹ ਮਿੱਠੀਆਂ ਚੀਜ਼ਾਂ ਦੇ ਪਾਸ ਰੱਖਣਾ ਕੀਤੀਆਂ ਨੇ, ਕੀ ਸ਼ੱਕਰ ਨਾਲ ਹੁਣ ਖੰਡ ਵੀ ਰੱਖ ਦਿੱਤੀ। ਨਿਵਾਤ ਨਾਮ ਹੁੰਦਾ ਮਿਸਰੀ ਦਾ, ਮਿਸਰੀ ਅਤੇ ਗੁੜ, ਹੋਰ ਮਿੱਠਾ ਕੀ ਹੈ ਮਾਖਿਓ ਸ਼ਹਿਦ, ਇਹ ਵੀ ਰੱਖਣਾ ਕੀਤਾ, ਮਾਂਜਾ ਦੁੱਧ, ਮਾਂਜਾ ਮਤਲਬ ਮੱਝ ਦਾ, ਅਤੇ ਜਿਹੜਾ ਸੀ ਉਹ ਵੀ ਦੁੱਧ ਜਿਹੜਾ ਆਦਿਕ ਮਿੱਠੀਆਂ ਵਸਤੂਆਂ ਸਾਰੀਆਂ ਰੱਖੀਆਂ ਨੇ। ਵੇਖ ਕੇ ਹੁਣ ਭਗਤ ਜੀ ਕੀ ਆਖਦੇ ਨੇ ਮਾਂ ਨੂੰ, ਸਭੇ
ਵਸਤੂ ਮਿੱਠੀਆਂ,
ਮਾਂ ਮਿੱਠੀਆਂ ਤਾਂ ਹੈਗੀਆਂ ਸਾਰੀਆਂ ਵਸਤੂਆਂ ਇਹ, ਪਰ
ਰੱਬ ਨਾ ਪੂਜਨ ਤੁਦ,
ਹਾਂ ਇਹ ਜਿਹੜੀਆਂ ਮਿੱਠੀਆਂ ਵਸਤਾਂ ਨੇ ਇਹ ਰੱਬ ਦੀ ਪ੍ਰਾਪਤੀ ਕਰਾਉਣ ਵਾਲਾ ਨਾਮ ਹੈ ਨਾ, ਉਹਦੇ ਬਰਾਬਰ ਨਹੀਂ ਪੁੱਜ ਸਕਦੀਆਂ। ਮਿਸਰੀ ਨੇ ਨਾਮ ਦੀ ਜਿਹੜਾ ਹੈ ਨਾ ਮਿਸਰੀ ਖਾ ਲਈ, ਸ਼ੱਕਰ ਖਾ ਲਈ, ਸ਼ਾਇਦ ਹੋਰ ਮਿੱਠੀਆਂ ਵਸਤੂਆਂ ਰਸ ਲੈ ਲਏ, ਚਸਕੇ ਲੈ ਲਏ, ਪਰ ਇਹ ਰੱਬ ਦੀ ਪ੍ਰਾਪਤੀ ਦੇ ਸਾਧਨ ਨਹੀਂ। ਪਰ ਇਸ ਲਈ ਕਹਿੰਦੇ ਨੇ ਇਹ ਵਸਤੂਆਂ ਦਾ ਜਿਹੜਾ ਸੀ ਰੱਬ ਦੇ ਨਾਮ ਜਿਹੜਾ ਅੰਮ੍ਰਿਤ ਰਸ, ਉਹ ਵੀ ਇੱਕ ਮਿੱਠਾ ਨਾਮ, ਨਾਮ ਕਿੰਨਾ ਕੁ ਮਿੱਠਾ ਹੈ ਅੰਮ੍ਰਿਤ ਰਸ ਹੈ, ਇਹ ਮਿੱਠੀਆਂ ਵਸਤੂਆਂ ਉਹਦੇ ਮੁਕਾਬਲੇ ਨਹੀਂ ਪਹੁੰਚ ਸਕਦੀਆਂ। ਹਾਂਜੀ,
ਪੁੱਜਦੀਆਂ ਨਹੀਂ, ਰੋਟੀ ਮੇਰੀ ਕਾਠ ਕੀ,
ਹਾਂਜੀ
ਲਾਵਣ ਮੇਰੀ ਭੁੱਖ।
ਹਾਂ, ਫਰੀਦ ਸਾਹਿਬ ਕਹਿੰਦੇ ਜਦੋਂ ਉਸੇ ਭਗਤੀ ਵਿੱਚ ਆਏ ਹੋਏ ਨੇ, ਮਾਂ ਨੇ ਪੁੱਛਿਆ ਪੁੱਤਰ ਖਾਂਦਾ ਕੀ ਹੁੰਦਾ ਉੱਥੇ, ਮਾਂ ਉੱਥੇ ਖਾਂਦਾ ਮੈਂ ਜਿਹੜੇ ਨੇ ਦਰੱਖਤਾਂ ਦੇ ਪੱਤੇ ਖਾ ਲੈਂਦੇ ਨੇ, ਕੋਈ ਫੁੱਲ ਹੋਏ ਉਹ ਤੋੜ ਕੇ ਖਾ ਲਏ, ਜੋ ਬਨਸਪਤੀ ਦਾ ਜੰਗਲ ਸਮਾਨ ਹੈ ਸਾਜੋ ਹੈ ਉਹ ਮੈਂ ਖਾ ਲੈਂਦਾ। ਅਤੇ ਉਦੋਂ ਦੇ ਕੇਸ ਵਾਹੁਣ ਲੱਗੀ ਹੋਈ ਸੀ, ਜੁੰਡੇ ਬਣੇ ਸੀ, ਜਦੋਂ ਵਾਹੁੰਦੀ ਹੈ ਤਾਂ ਉਹ ਵਾਲ ਟੁੱਟਦਿਆਂ ਥੋੜ੍ਹੀ ਤਕਲੀਫ ਹੁੰਦੀ ਹੈ, ਕਹਿਣ ਲੱਗੀ ਆ ਜਿਹੜੇ ਦਰੱਖਤਾਂ ਦੇ ਪੱਤੇ ਛੂਤ ਕੇ ਖਾਂਦਾ ਸੀ ਉਹਨਾਂ ਨੂੰ ਪੀਣ ਨਹੀਂ ਸੀ ਲੱਗਦੀ, ਉਹਦਾ ਮਤ ਭਾਵ ਲੈ ਕਰਕੇ ਕਹਿੰਦਾ ਲਾ ਕੇ ਤੋਈ ਵੀ ਨਹੀਂ ਖਾਵਾਂਗਾ, ਕਾਠ ਦੀ ਰੋਟੀ ਬਣਾ ਲਈ, ਬਸ ਉਹਨੂੰ ਵੇਖ ਕਰਕੇ ਜਿਹੜਾ ਸੀ ਸੰਤੋਖ ਸਬਰ ਕਰ ਲੈਣਾ ਉਹਨਾਂ ਚਿਰ। ਸੋ ਇਉਂ ਕਹਿੰਦੇ ਨੇ ਫਰੀਦਾ,
ਫਰੀਦਾ
ਰੋਟੀ ਮੇਰੀ ਕਾਠ ਕੀ,
ਰੋਟੀ ਮੇਰੀ ਕਾਠ ਕੀ,
ਇਹ ਕਾਠ ਦੀ ਉਹ ਬਣਾ ਲੈਣਾ ਕੀਤੀ ਹੈ ਰੋਟੀ, ਅਤੇ ਲਾਵਣ ਮੇਰੀ ਭੁੱਖ,
ਲਾਵਣ ਮੇਰੀ ਭੁੱਖ,
ਸੋ ਇਹਨੂੰ ਲਾਵਣ ਨਹੀਂ ਪੜ੍ਹਨਾ, ਲਾਵਣ ਨਾਮ ਸਲੂਣੇ ਦਾ ਹੁੰਦਾ ਹੈ, ਸਲੂਣਾ ਮੇਰਾ ਕੀ ਹੈ ਜਿਹੜੀ ਮੈਨੂੰ ਭੁੱਖ ਲੱਗਦੀ ਹੈ ਇਹੀ ਮੇਰਾ ਸਲੂਣਾ ਹੈ, ਸਲੂਣਾ ਅਮਰਖਲਾ ਵੀ ਦੁਆਬੀ ਹੈ ਜਿਹੜੇ ਹੁਸ਼ਿਆਰਪੁਰ ਵਾਲੇ ਜ਼ਿਲ੍ਹੇ ਵਾਲੇ, ਸਲੂਣਾ ਸਬਜ਼ੀਆਂ ਭਾਜੀਆਂ ਨੂੰ ਕਹਿੰਦੇ, ਸਬਜ਼ੀ ਭਾਜੀ ਆਦਿ ਕਿਹੜੀ ਹੋਵੇ ਬਣੇ ਵੀ ਉਹਨੂੰ ਸਲੂਣਾ ਕਹਿ ਦਿੰਦੇ, ਅਤੇ ਹੋਰ ਸਲੂਣਾ ਕਾਹਨੂੰ ਕਹਿੰਦੇ, ਦਹੀਂ ਨੂੰ, ਹੈ ਜੀ ਆ ਸਬਜ਼ੀ ਨੂੰ ਕਹਿੰਦੇ ਆ। ਚਲੋ ਅਰਥ 'ਚ ਸਮਝ ਲਓ ਵੀ ਜਿਹਦੇ 'ਚ ਲੂਣ ਪਾਇਆ ਜਿਹੜੀ ਵਸਤੂ 'ਚ, ਸੋ ਲੂਣ ਵਾਲੀ ਜਿਹੜੀ ਹੈ, ਸੋ ਉਹ ਮੇਰੀ ਭੁੱਖ ਹੀ ਹੈ ਜਾਂ ਇਹਦੇ ਅੰਤਲੀ ਵਰਥ ਹੋਰ ਨੇ। ਰੋਟੀ ਮੇਰੀ ਕਾਠ ਕੀ,
ਰੋਟੀ ਮੇਰੀ ਕਾਠ ਕੀ,
ਹਾਂ ਅੰਤਲੀ ਵਰਥ ਕੀ ਨੇ ਮੇਰੀ, ਜਿਨ੍ਹਾਂ ਨੇ ਮੈਂ ਮੇਰੀ ਨੂੰ ਰੋਟੀ ਮੰਗੂ ਛਕ ਲਿਆ ਨਾ, ਮੈਂ ਮੇਰੀ ਰਹਿਣੇ ਨਹੀਂ ਦਿੱਤੀ, ਉਹਨਾਂ ਨੂੰ ਕਾਠ ਕੀ, ਕਾਠ ਕਰੜਾ ਹੁੰਦਾ ਨਾ ਲੱਕੜ, ਸੋ ਉਹਨਾਂ ਦਾ ਸੁਭਾਅ ਕਾਠ ਵਰਗਾ ਨਹੀਂ ਹੈ, ਸੋ ਕਾਠ ਕੀ ਉੱਥੇ ਅਹੰਕਾਰ ਕੀ ਫਿਰ, ਜਿਨ੍ਹਾਂ ਨੇ ਮੈਂ ਮੇਰੀ ਉਹ ਮੁਕਾ ਦਿੱਤੀ ਉੱਥੇ ਲੱਕੜ ਥੋੜ੍ਹਾ ਹੋਊਗਾ ਸੁਭਾਅ, ਕਠੋਰ ਸੁਭਾਅ ਨਹੀਂ ਹੁੰਦਾ। ਲਾਵਣ ਮੇਰੀ ਭੁੱਖ,
ਲਾਵਣ ਮੇਰੀ ਭੁੱਖ,
ਜਿਨ੍ਹਾਂ ਨੇ ਮੇਰੀ ਜਿਹੜੀ ਸੀ ਸੇ ਭੁੱਖ ਮੰਗੂ ਲਾ ਦਿੱਤੀ, ਹਾਂਜੀ ਉੱਥੇ ਫਿਰ ਜਿਹੜੀ ਹੈ ਭਾਈ ਕਾਠ ਕੀ, ਉੱਥੇ ਕਾਠ ਵਰਗਾ ਸੁਭਾਅ ਨਹੀਂ ਹੁੰਦਾ, ਨਿਮਰਤਾ ਵਾਲਾ ਕੋਮਲ ਸੁਭਾਅ ਹੁੰਦਾ।
ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ,
ਹਾਂ ਜਿਨ੍ਹਾਂ ਨੇ ਭਾਈ ਚੋਪੜੀ ਖਾਧੀ ਹੈ ਲੋਕਾਂ ਵੱਲ ਵੇਖ ਕਰਕੇ, ਅਤੇ ਚੋਪੜੀ ਭਾਵ ਲੋਕਾਂ ਦਾ ਖੂਨ ਚੂਸ ਚੂਸ ਕੇ ਲਿਆ ਕਰਕੇ ਚੰਗੇ ਪਦਾਰਥ ਖਾਣੇ ਕੀਤੇ ਨੇ, ਘਣੇ ਸਹਿਣਗੇ ਦੁੱਖ, ਉਹ ਫਿਰ ਬਹੁਤੇ ਦੁੱਖਾਂ ਜਿਹੜੇ ਦੁੱਖਾਂ ਦਾ ਸਹਿਣ ਦਾ ਕਾਰਨ ਬਣਨਗੇ। ਭੋਗੰਗ ਤਾਂ ਰੋਗੰਗ ਆਇਆ ਸੀ ਨਾ ਪਿੱਛੇ, ਜਿਹੋ ਜਿਹੇ ਭੋਗ ਖਾਂਦਾ ਹੈ ਉਹ ਵੀ ਦੁਕਿਰਤ ਵਿੱਚੋਂ ਖਾਂਦਾ ਹੈ, ਸੁਕਿਰਤ ਵਿੱਚੋਂ ਨਹੀਂ ਖਾ ਰਿਹਾ, ਸੋ ਉਹ ਦੁੱਖਾਂ ਦਾ ਕਾਰਨ ਬਣਨਗੇ, ਦੁੱਖ ਸਹਿਣੇ ਪੈਣਗੇ। ਅੰਤਰੀ ਵਰਥੇ ਦਾ ਹੋਰ ਹੈ, ਜਿਨ੍ਹਾਂ ਖਾਧੀ ਚੋਪੜੀ
ਹਾਂ,
ਖਾ ਧੀ ਨੂੰ ਪਦਛੇਦ ਕਰ ਲੈਣਾ, ਖਾ ਧੀ, ਜਿਨ੍ਹਾਂ ਦੀ ਧੀ ਮੈਨੇ ਬੁੱਧੀ, ਖਾ ਮੈਨੇ ਪਰਮੇਸ਼ੁਰ, ਜੋ ਖਾ ਆਕਾਸ਼ ਰੂਪ ਹੈ, ਜੋ ਖਾ ਨਾਮ ਆਕਾਸ਼ ਦਾ ਆਕਾਸ਼ ਜਿਹਨੇ ਵਿਆਪਕ ਜਿਹੜਾ ਪਰਮੇਸ਼ੁਰ ਹੈ, ਉਹਦੇ ਨਾਲ ਜਿਨ੍ਹਾਂ ਦੀ ਪ੍ਰੀਤ ਪਾਈ ਲੱਗ ਗਈ, ਉਹਦੇ ਨਾਲ ਬੁੱਧੀ ਜਿਹੜੀ ਸੀ ਚੋਪੜੀ ਹੋ ਗਈ, ਸਨਿਗਧ ਹੋ ਗਈ, ਅਤੇ ਉਹ ਫਿਰ ਘਣੇ ਅਤੇ ਸਹਿਣ ਅਤੇ ਗੇ ਵੱਖਰਾ ਕਰ ਲੈਣਾ, ਸਹਿਣ ਗੇ ਦੁੱਖ, ਉਹ ਜਿਹੜੇ ਨੇ ਭਾਈ ਘਣੇ ਸਹਿਣ ਮੈਨੇ ਘਣੇ ਸਹਿਣਸ਼ੀਲ ਹੋ ਜਾਂਦੇ ਨੇ, ਜਿਨ੍ਹਾਂ ਦੀ ਬੁੱਧੀ ਜਿਹੜੀ ਹੈ ਪਰਮੇਸ਼ੁਰ ਦੇ ਨਾਲ ਸਨਿਗਧ ਹੋ ਗਈ, ਉਹ ਫਿਰ ਘਣੇ ਘਣੇ ਮੈਨੇ ਬਹੁਤੇ ਸਹਿਣਸ਼ੀਲ ਹੋ ਜਾਂਦੇ ਨੇ, ਫਿਰ ਉਹਨਾਂ ਦੇ ਗੇ ਦੁੱਖ, ਦੁੱਖ ਚਲੇ ਗਏ, ਗਏ ਮੈਨੇ ਚਲੇ ਗਏ, ਇਹ ਅੰਤਰੀ ਵਰਥ ਨੇ। ਹਾਂਜੀ
ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ,
ਹਾਂ ਸੁਖੀ ਪੜ੍ਹਨਾ, ਆ ਕਈ ਵਾਰੀ ਪਾਠੀ ਵੀ ਜਾਂ ਕਈ ਵਾਰੀ ਰਾਗੀ ਵੀ ਉਚਾਰਨ ਗਲਤ ਹੋ ਜਾਂਦਾ, ਸੁੱਕੀ ਪੜ੍ਹਿਆ ਜਾਂਦਾ ਰੁੱਖੀ ਸੁੱਕੀ, ਪਰ ਪਾਠ ਹੈ ਸੁੱਖੀ,
ਸੁੱਖੀ
ਅਰਥ ਸੁੱਕੀ ਦਾ ਹੀ ਹੈ। ਰੁੱਖੀ ਸੁੱਖੀ ਖਾਏ ਕੈ,
ਰੁੱਖੀ ਸੁੱਖੀ ਖਾਏ ਕੈ
ਠੰਡਾ ਪਾਣੀ ਪੀਓ,
ਠੰਡਾ ਪਾਣੀ ਪੀਓ,
ਇਉਂ ਸਾਦਗੀ ਚਾਕ, ਜੇ ਕਹਿੰਦੇ ਫਕੀਰੀ ਕਰਨੀ ਹੈ ਰੁੱਖੀ ਸੁੱਖੀ ਉਹ ਜਿਹੜੀ ਆ ਸਗਲਣੀ ਕਰਜਾ ਜੀ ਮਿਲ ਗਈ, ਅਤੇ ਠੰਡਾ ਪਾਣੀ ਪੀਓ, ਅਤੇ ਠੰਡਾ ਪਾਣੀ ਜਿਹੜੀ ਨਹੀਂ ਆਮ ਰੁੱਖੀ ਸੁੱਖੀ ਦੀ ਬਜਾਏ ਜਿਹੜੀ ਆ ਚੋਪੜੀ ਖਾਂਦੇ ਨੇ, ਨਾਲ ਚੋਪੜੀ ਦੇ ਨਾਲ ਕੁਛ ਪੀਣ ਨੂੰ ਦੂਆ ਕੁਛ ਵੀ ਲੈ ਲੈਂਦੇ ਪੀਣ ਵਾਲੀ, ਹਾਂ ਮਾਸ ਸਾਦਗੀ ਦੀ ਰੋਟੀ ਖਾਂਦੇ ਨੇ, ਮਾਸ ਨਾਲ ਫਿਰ ਕਹਿੰਦੇ ਹਜ਼ਮ ਤਾਂ ਹੋਊਗਾ ਜੇ ਪੀਣ ਨੂੰ ਮਿਲੇ, ਇਉਂ ਕਹਿੰਦੇ ਉਹਦੀ ਬਜਾਏ ਠੰਡਾ ਪਾਣੀ ਉਹ ਪੀ ਲੈ, ਮਾਸ ਦੀ ਬਜਾਏ ਰੁੱਖੀ ਸੁੱਖੀ ਉਹ ਖਾ ਲੈ।
ਫਰੀਦਾ ਦੇਖ ਪਰਾਈ ਚੋਪੜੀ,
ਹਾਂ ਪਰਾਈ ਜਿਹੜੀ ਚੋਪੜੀ ਹੈ, ਹਾਂ ਜੋ ਪਰਾਈ ਜਿਹੜੀ ਸੀ ਪਰਾਇਆ ਧਨ ਇਕੱਠਾ ਕਰ ਕਰਕੇ ਜਿਹੜੀ ਚੋਪੜੀ ਖਾਂਦਾ ਨਾ, ਉਹਨਾਂ ਨੂੰ ਵੇਖ ਕਰਕੇ ਚੋਪੜੀ ਖਾਣ ਵਾਲਿਆਂ ਨੂੰ ਵੇਖ ਕੇ,
ਨਾ ਤਰਸਾਏ ਜੀਓ,
ਆਪਣਾ ਜੀ ਨਾ ਤਰਸਾਣਾ ਕਰ। ਸਾਡੇ ਟਕਸਾਲ 'ਚ ਉੱਥੇ ਇੱਕ ਸਿੰਘ ਹੁੰਦਾ ਸੀ, ਤੁਸੀਂ ਆ ਟੇਪਾਂ ਦੀ ਸੁਣੀਆਂ ਹੋਣਗੀਆਂ, ਜਰਨੈਲ ਸਿੰਘ ਦੀਆਂ, ਉਹਦਾ ਸੁਭਾਅ ਸੀ ਉਹ ਤਿੰਨ ਚਾਰ ਦਿਨ ਦੀ ਜਿਹੜੀ ਸੁੱਕੀ ਪਈ ਖੰਘਰ ਹੋਈ ਰੋਟੀ ਹੋਵੇ ਨਾ, ਸੁੱਕ ਕੇ ਕੁੜਕ ਹੋ ਗਈ ਹੋਵੇ, ਉਹ ਖਾਂਦਾ ਸੀ। ਕਹਿੰਦਾ ਸੰਤ ਕਰਤਾਰ ਸਿੰਘ ਨੇ ਪੁੱਛ ਲਿਆ, ਤੂੰ ਇਹ ਇੰਨੀ ਰੁੱਖੀ ਉੱਖਾ ਇੱਦਾਂ ਦੀ ਜਿਹੜੀਆਂ ਕਿਉਂ ਖਾਂਦਾ? ਉਹ ਕਹਿੰਦਾ ਮਹਾਰਾਜ ਇਹ ਜਿੰਨੀ ਸੁੱਕੀ ਖਾਵਾਂਗੇ ਨਾ, ਕਹਿੰਦਾ ਉਨਾ ਗਲਾ ਵਧੀਆ ਹੁੰਦਾ ਹੈ, ਹਾਂ ਜਿਹੜੀ ਸੁੱਕੀ ਰੋਟੀ ਖਾਣ ਨਾਲ ਅਤੇ ਗਲਾ ਜਿਹੜੀ ਆਵਾਜ਼ ਵਧੀਆ ਬਣਦੀ ਆ, ਤਾਂ ਮੈਂ ਇਹ ਖਾਂਦਾ। ਉਹਨੇ ਤਿੰਨ ਦਿਨ ਦੀ ਪ੍ਰਸ਼ਾਦ ਸੁੱਕਾ ਖਾਣਾ, ਕੁੜਕਿਆ ਹੋਇਆ ਜਿਹੜਾ ਚੰਗੀ ਤਰ੍ਹਾਂ ਜਾ ਟੰਟੋ ਹੈ, ਠੀਕ ਹੈ ਚਲ ਗਿਆ। ਸੋ ਇਹ ਮਾਲਕ ਭਾਈ ਚੰਗੀ ਆ ਰੁੱਖੀ ਸੁੱਕੀ ਸ਼ਕਲ ਹੈ, ਭਾਵ ਤੋਂ ਸਾਦਗੀ ਤੋਂ ਹੀ ਹੈ, ਜਿਹੜੇ ਚਟਕੀਲੇ ਪਟਕੀਲੇ ਪਦਾਰਥ ਹੋਰ ਨੇ ਉਹਨਾਂ ਤੋਂ ਜਿਹੜਾ ਗੁਰੇਜ ਕਰ, ਨਹੀਂ ਤਾਂ ਭੋਗੰਗ ਤਾਂ ਰੋਗੰਗ, ਭੋਗਾਂ ਤੋਂ ਰੋਗ ਪੈਦਾ ਹੋ ਜਾਣਗੇ।
ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ,
ਹਾਂ ਇਹ ਜਿਹੜਾ ਸੀ ਸਾਹ ਸਰਫ ਹੋਇਆ ਇੱਕ, ਉਹ ਵੀ ਪੁੱਜਾ ਫਕੀਰ ਸੀ, ਉਹ ਵੀ ਉਸੇ ਜੰਗਲ 'ਚ ਭਗਤੀ ਕਰਦਾ ਜਿੱਥੇ ਫਰੀਦ ਸਾਹਿਬ ਜੀ ਕਰ ਰਹੇ ਨੇ। ਆਨੁਕਤੀ ਅਲੰਕਾਰ ਵਿੱਚ ਸਾਹ ਸਰਫ ਨੂੰ ਸਮਝਾ ਜਿਹੜੇ ਨੇ ਤਰਕ ਦੇ ਨਾਲ ਕੁਝ ਕਹਿ ਰਹੇ ਨੇ ਫਰੀਦ ਸਾਹਿਬ, ਕਿਉਂਕਿ ਅੱਜ ਫਰੀਦ ਸਾਹਿਬ ਜੀ ਥੋੜ੍ਹਾ ਸਰੀਰ ਢਿੱਲਾ ਹੋਇਆ, ਉਦਮ ਨਾ ਹੋ ਸਕਿਆ, ਸਵੇਰ ਦੀ ਨਵਾਜ਼ ਨਾ ਪੜ੍ਹੀ ਗਈ। ਜਿਹੜਾ ਸਾਹ ਸਰਫ ਸੀ ਉਹਨੂੰ ਦੇਖਦੇ ਸੀ ਵੀ ਰੋਜ਼ ਨਹੀਂ ਨਵਾਜ਼ ਪੜ੍ਹਦਾ, ਅਤੇ ਹੁਣ ਉਹਨੂੰ ਕਹਿ ਰਹੇ ਨੇ ਅੱਜ ਨਾ ਸੁੱਤੀ ਕੰਤ ਸਿਉਂ, ਅੱਜ ਮੈਂ ਨਵਾਜ਼ ਨਹੀਂ ਪੜ੍ਹੀ, ਕੰਤ ਆਪਣੇ ਵਾਹਿਗੁਰੂ ਨਾਲ ਸੌਣਾ ਨਹੀਂ ਕੀਤਾ ਪਹਾਵ, ਨਵਾਜ਼ ਨਹੀਂ ਪੜ੍ਹੀ ਆਪਣੇ ਵਾਹਿਗੁਰੂ ਪਤੀ ਪਰਮੇਸ਼ਰ ਦੇ ਨਾਲ, ਅੱਜ ਮੈਨੂੰ ਸੌਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਜਿਹਦੇ ਕਰਕੇ ਅੰਗ ਮੁੜੇ ਮੁੜ ਜਾਏ,
ਜਿਹੜੇ ਮੁੜ ਜਾਏ
ਅੰਗ ਮੇਲੇ ਜਿਹੜੇ ਮੁੜ ਮੁੜ ਕੇ ਜਿਹੜੇ ਮੁਰਝਾ ਰਹੇ ਨੇ। ਪਰ ਅੱਗੇ ਉਹਨੂੰ ਕੀ ਕਹਿੰਦੇ ਨੇ, ਜਾਏ ਪੁੱਛੋ ਪੜ੍ਹੋ,
ਜਾਏ ਪੁੱਛੋ ਡੋਹਾਗਨੀ ਤੁਮ ਕਿਉਂ ਰਹਿਣ ਵਹਾਏ,
ਵੇ ਹਾਏ ਬਬੇ ਨੂੰ ਸਿਹਾਰੀ ਲਾ ਕੇ ਪੜ੍ਹ ਲਾਂਗੇ ਸਾਰੇ, ਜਾਏ ਪੁੱਛੋ ਪੜ੍ਹਨਾ ਹਾਹਾ ਪੂਰਾ ਲਾ ਕੇ ਨਾ ਔਂਕੜ ਸਹਿਤ ਪੁੱਛੋ ਪੜੋ, ਜਾਏ ਪੁੱਛੋ ਡੋਹਾਗਣੀ,
ਜਾਏ ਪੁੱਛੋ ਡੋਹਾਗਣੀ
ਤੁਮ ਕਿਉਂ ਰਹਿਣ ਵਿਹਾਏ,
ਤੁਮ ਕਿਉਂ ਰਹਿਣ ਵਹਾਏ।
ਹੁਣ ਸਾਹ ਸਰਫ ਨੂੰ ਆਖਿਆ, ਕਹਿੰਦਾ ਜਿਹੜਾ ਰੋਜ਼ ਨਹੀਂ ਨਵਾਜ਼ ਪੜ੍ਹਦਾ, ਐਸੀ ਜਿਹੜੀ ਡੋਹਾਗਣੀ ਆ ਸਾਹ ਸਰਫ, ਤੂੰ ਤਾਂ ਡੋਹਾਗਣੀਆਂ ਵਰਗੀ ਹੈ, ਤੁਮ ਕਿਉਂ ਰਹਿਣ ਵਿਹਾਏ, ਮੈਂ ਤਾਂ ਅੱਜ ਨਹੀਂ ਨਵਾਜ਼ ਪੜ੍ਹੀ, ਅਤੇ ਤੂੰ ਜਿਹੜਾ ਸੀ ਰੋਜ਼ ਨਹੀਂ ਪੜ੍ਹਦਾ, ਤੇਰੀ ਰਹਿਣ ਜਿਹੜੀ ਅਵਸਥਾ ਰੂਪੀ ਰਾਤ ਕਿਵੇਂ ਬੀਤਦੀ ਹੋਵੇਗੀ।
ਸਹੁਰੇ ਟੋਈ ਨਾ ਲੇਹੇ
ਲਹਿ ਹਾਹਮ ਦੁਲਾਮਾ
ਲਹਿ
ਹਾਂ
ਪਈਏ ਨਾਈ ਥਾਓ,
ਸਾਹੁਰਾ ਦੇ ਦਾਦੇ ਤੇ ਵੀ ਦੁਲਾਮਾ ਨੇ,
ਸਾਹੁਰਾ
ਟੋਈ ਨਾ ਲਹਿ,
ਟੋਈ ਨਾ ਲਹਿ
ਪਈਏ
ਪਈਏ
ਨਾਹੀ ਥਾਓ,
ਨਾਈ ਥਾਓ,
ਇੱਦਾਂ ਦੁਲਾਮਾ ਲਾਉਣੀਆਂ ਨੇ। ਸੋ ਕਹਿ ਹੁਣ ਸਾਹ ਸਰਫ ਬੋਲਿਆ ਜਵਾਬ ਵਿੱਚ, ਕਹਿੰਦਾ ਵੱਡੀ ਸੁਹਾਗਣ ਆਈ ਆ ਇਹ, ਫਰੀਦ ਨੂੰ ਕਹਿਣ ਲੱਗੇ ਅਤੇ ਸਹੁਰਾ ਢੋਈ, ਸਹੁਰਾ ਕੀ ਆ ਪੇ ਅੱਜ ਸਹੁਰਾ ਕਰ ਪ੍ਰਲੋਕ, ਨਾ ਤਾਂ ਤੈਨੂੰ ਪ੍ਰਲੋਕ 'ਚ ਕੋਈ ਤੈਨੂੰ ਢੋਈ ਮਿਲੀ ਆ, ਮਿਲਣੀ ਆ ਲਹਿ ਮੈਨੂੰ ਪ੍ਰਾਪਤ ਨਹੀਂ ਹੋਣੀ, ਪਈ ਹੈ ਆਹ ਮਾਤ ਲੋਕ, ਇਹਦੇ ਵਿੱਚ ਵੀ ਤੈਨੂੰ ਕੋਈ ਥਾਂ ਨਹੀਂ, ਕੋਈ ਤੈਨੂੰ ਤੇਰੀ ਕਿੰਨਾ ਕੁਛ ਤੇਰਾ ਕੋਈ ਸਤਿਕਾਰ, ਜੰਗਲ ਤੁਰਿਆ ਫਿਰਦਾ ਹੈ, ਨਾ ਖਾਣ ਨੂੰ ਕੋਈ ਰੋਟੀ ਚੰਗੀ ਤੈਨੂੰ ਮਿਲਦੀ। ਸੋ ਇਉਂ ਉਹਨੇ ਜਵਾਬ ਵਿੱਚ ਇਹਨੇ ਇਹ ਉਚਾਰਨਾ ਕੀਤਾ, ਉਸ ਚਰਚਾ ਵਿੱਚ ਦੱਸ ਰਹੇ ਨੇ। ਫਿਰ
ਫਿਰ ਵਤੜੀ ਨਾ ਪੁੱਛੀ,
ਫਿਰ
ਵਤੜੀ ਨਾ ਪੁੱਛੀ,
ਠੀਕ
ਤਨ ਸੁਹਾਗਣ ਨਾਓ,
ਹਾਂ ਕਹਿੰਦੇ ਫਿਰ ਵਾਹਿਗੁਰੂ ਤੇਰੀ ਉੱਥੇ ਗਿਆ ਦੀ ਬਾਤ ਕੋਈ ਨਹੀਂ ਪੁੱਛਣੀ, ਧਨ ਸੁਹਾਗਣ ਨਾਓ, ਆਪਣਾ ਨਾਂ ਸੁਹਾਗਣ ਰਖਾਇਆ ਅਤੇ ਧਨ ਆ ਬਈ ਤੂੰ ਇੱਦਾਂ ਦੀ ਸੁਹਾਗਣ, ਹਾਂਜੀ ਇਉਂ ਤਰਕ 'ਚ ਉਹਨਾਂ ਨੇ ਉੱਤਰ ਦਿੱਤਾ, ਧਨ ਸੁਹਾਗਣ ਧਨ ਆ ਤੂੰ ਇੱਦਾਂ ਦੀ ਸੁਹਾਗਣ ਜਿਹਨੇ ਨਾਂ ਆਪਣਾ ਸੁਹਾਗਣ ਰਖਾਇਆ, ਫਰੀਦ ਨੂੰ ਕਹਿਣ ਲੱਗੇ। ਹਾਂਜੀ ਪੜ੍ਹੋ, ਮਾਈਕ ਚੱਕ ਕੇ ਨਾ ਨੇੜੇ ਕਰਦੇ ਉਹਨਾਂ ਦੇ ਲਾਗੇ ਕਰਨ ਨੂੰ ਸ਼ਾਬਾਸ਼ ਚਲੋ।
ਹੁਣ
ਹਾਂ ਇੱਕ ਮਿੰਟ ਰੁਕੋ, ਇਸ ਗੱਲ ਨੂੰ ਸੱਚੇ ਪਾਤਸ਼ਾਹ ਜਦੋਂ ਇਹ ਚਰਚਾ ਦਾ ਸਲੋਕ ਚਾਰਿਆ ਹੋਇਆ, ਗੁਰੂ ਗ੍ਰੰਥ ਸਾਹਿਬ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਜਿਹੜੀ ਸਾਹ ਸਰਫ ਦੀ ਅਤੇ ਫਰੀਦ ਦੀ ਆਪੋ ਵਿੱਚ ਚਰਚਾ ਹੋ ਰਹੀ ਹੈ, ਇਹ ਕਿੱਥੋਂ ਤੱਕ ਠੀਕ ਹੈ? ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਸਾਡੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਸ ਸੰਬੰਧ ਵਿੱਚ ਜੋ ਉਪਦੇਸ਼ ਇਸ ਸੰਬੰਧ ਵਿੱਚ ਦਿੱਤਾ ਉਹ ਸੁਣੋ, ਹੁਣ ਉਹਨਾਂ ਦਾ ਉਪਦੇਸ਼ ਹੈ। ਹਾਂਜੀ ਸਹੁਰੇ
ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ,
ਅਥਾਹ ਹਾਹੇ ਨੌਕੜ ਵੀ ਲਾ ਦਾਂਗੇ, ਅਥਾਹ ਅਥਾਹ
ਅਥਾਹ,
ਨਾਲੇ ਪਈਆ ਦਲਾਵਾਂ ਫੇਰ ਲਾਉਣੀਆਂ ਨੇ ਆਪਾਂ ਨੇ।
ਸਹੁਰੇ ਸਹੁਰੇ
ਪਈਆ
ਕੰਤ ਕੀ
ਕੰਤ ਕੀ
ਕੰਤ ਕੀ
ਕੰਤ ਅਗੰਮ ਅਥਾਹ
ਕੰਤ ਅਗੰਮ ਅਥਾ,
ਮਾਰੇ ਕਹਿੰਦੇ ਇਹ ਠੀਕ ਇਹਨਾਂ ਦੀ ਚਰਚਾ ਭਾਵੇਂ ਦੋਹਾਂ ਦੀ ਇਹ ਹੰਕਾਰ ਵਾਲੀ ਹੋ ਜਾਏ, ਦੋਵੇਂ ਹੰਕਾਰ 'ਚ ਬੋਲਣ ਇੱਕ ਦੂਜੇ ਨਾਲ ਚਰਚਾ ਕਰ ਰਹੇ ਨੇ, ਪਰ ਜਿਹੜੇ ਭਾਈ ਕੰਤ ਵਾਹਿਗੁਰੂ ਪਰਮੇਸ਼ਰ ਜਿਹੜਾ ਅਗੰਮ ਰੂਪ ਹੈ ਉਹ ਵਾਹਿਗੁਰੂ, ਜਿਹੜਾ ਅਥਾਹ ਰੂਪ ਹੈ ਉਹਦੀ ਜਿਹੜੀ ਭਾਈ ਕੋਈ ਸਹੁਰਾ ਪਰਲੋਕ ਵਿੱਚ ਪਈ ਆ ਇਹ ਲੋਕ ਵਿੱਚ ਕੰਤ ਕੀ, ਜਿਹੜੀ ਐਸੇ ਵਾਹਿਗੁਰੂ ਕੰਤ ਦੀ ਜਿਹੜੀ ਬਣ ਗਈ ਹੈ, ਜਿਹੜਾ ਕੰਤ ਅਗੰਮ ਹੈ ਵਾਹਿਗੁਰੂ, ਜਿਹੜਾ ਅਗੰਮ ਅਥਾਹ ਵਾਹਿਗੁਰੂ ਹੈ ਉਸ ਕੰਤ ਦੀ ਜਿਹੜੀ ਹੋ ਗਈ ਨਾ, ਅਤੇ ਉਹ ਸਹੁਰੇ ਅਤੇ ਪੇਕੇ ਲੋਕ ਵਿੱਚ, ਹਾਂਜੀ ਭਾਵੇਂ ਸਹੁਰੇ ਲੋਕ ਪ੍ਰਲੋਕ 'ਚ ਗਈ ਹੈ ਭਾਵੇਂ ਪੇਕੇ ਇਹ ਲੋਕ 'ਚ ਹੈ, ਜਿਹੜੀ ਅਗੰਮ ਪਰਮੇਸ਼ਰ ਥਾਂ ਦੀ ਜਿਹੜੀ ਬਣ ਗਈ ਆ ਨਾ ਉਹਦੀ ਹੋ ਗਈ ਜਿਹੜੀ ਕੰਤ ਕੀ, ਵਾਹਿਗੁਰੂ ਦੀ ਹੋ ਗਈ ਜਿਹੜੀ, ਉਹ ਫਿਰ ਨਾਨਕ ਬੋਲੋਗੇ
ਨਾਨਕ ਸੋ ਸੁਹਾਗਣੀ,
ਮਾਰ ਕਹਿੰਦੇ ਅਸਲ ਸੁਹਾਗਣੀ ਉਹ ਹੈ, ਇਹ ਦੋਹਾਂ ਦਾ ਝਗੜਾ ਜਿਹੜਾ ਨਾ ਆਪਣਾ ਹੰਕਾਰ ਵਾਲਾ ਹੀ ਹੈ, ਇੱਕ ਨੂੰ ਡੁਹਾਗਣੀ ਸੁਹਾਗਣੀ ਕਹਿੰਦੇ ਨੇ, ਆਪੋ ਆਪਣਾ ਪ੍ਰਗਟਾਵਾ ਕਰਦੇ ਨੇ, ਪਰ ਗੁਰੂ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਭਾਈ ਅਸਲ ਸੁਹਾਗਣੀ ਉਹ ਹੈ
ਜੋ ਭਾਵੇ ਪਏ ਪਰਵਾਹ,
ਭਾਵ ਜਲਾਵਾਂ ਇੱਥੇ ਵੀ ਲਾਵਾਂਗੇ,
ਭਾਵ ਹੈ
ਠੀਕ, ਜਿਹੜੀ ਬੇਪਰਵਾਹ ਵਾਹਿਗੁਰੂ ਨੂੰ ਭਾ ਗਈ ਹੈ, ਅਸਲ ਸੁਹਾਗਣਾ ਉਹ ਨੇ, ਉਹ ਤੰਤਾ ਯੋਗ ਨੇ।
ਨਾਤੀ ਧੋਤੀ ਸੰਭੀ ਸੁੱਤੀ ਆਏ ਨਚੰਦ
ਨਚਿੰਦ ਇਹ ਕੋਈ ਥੀ ਆਪਣਾ ਇਸਤਰੀ ਉਹਦੇ ਪ੍ਰਥਾਇਕਾਂ ਦੇ ਵੇਖ ਰਹੇ ਦੇਖਿਆ ਵੀ ਬੜੀ ਨਹਾ ਧੋ ਲਈ ਹੈ, ਹਾਂਜੀ ਸੰਭੀ ਆਪਣੇ ਆਪ ਨੂੰ ਬੜਾ ਸੁੰਦਰ ਬਣਾ ਲਿਆ, ਪਰਫਿਊਮ ਵਗੈਰਾ ਛਿੜਕ ਲਿਆ, ਕਸਤੂਰੀ ਨਾਲ ਰੱਖ ਲਈ, ਸੁੱਤੀ ਆਈ ਨਚਿੰਦ ਆ ਕਰਕੇ ਨਚਿੰਦ ਬੇਫਿਕਰ ਕਰ ਕੇ ਸੌਂ ਗਈ ਆ ਪਲੰਘ 'ਤੇ। ਪਰ ਅੱਗੇ
ਫਰੀਦਾ ਰਹੀ ਸਵੇੜੀ
ਹਿੰਗ ਨਹੀਂ ਕਹਿਣਾ ਫਿਰ ਗੱਗਾ ਲੱਗਦਾ ਹੈ, ਅੱਖਰ ਕੀ ਆ ਇਹ ਨਹੀਂ 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 ਇਹਦਾ ਬਾਵੇ ਵਰਗਾ ਹੁਣ ਇਹ ਨੰਗਾ ਕੀ ਅੱਖਰ ਹੈ ਇਹ ਨੰਗਾ
ਹਿੰਗ
ਤੇ ਉਹੀ ਬੋਲਣਾ ਫਿਰ ਜਿਹੜੀ ਦੀ ਆਵਾਜ਼ ਹੈ ਹਿੰਗ
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 ਹੁਣ ਠੀਕ
ਹਿੰਗ
ਹਾਂ
ਦੀ ਗਈ ਕੰਦੂਰੀ ਗੰਧ
ਆ ਦੀ 'ਤੇ ਵਿਸਰਾਮ ਕਰਨਾ ਆਪਾਂ ਨੇ ਦੀ ਗਈ ਨਹੀਂ ਕਹਿਣਾ ਦੀ 'ਤੇ ਰੁਕਣਾ ਹੈ। ਫਰੀਦਾ
ਫਰੀਦਾ
ਰਹੀ ਜੋ ਬੇੜੀ ਹਿੰਗ ਦੀ
ਰਹੀ ਸੁਬੇੜੀ ਹਿੰਗ ਦੀ
ਹਿੰਗ ਦੀ
ਹਿੰਗ ਦੀ
ਰਹੀ ਗਈ ਕਥੂਰੀ ਗੰਧ
ਗਈ ਕਥੂਰੀ ਗੰਧ
ਕਹਿੰਦੇ ਨਾਤੀ ਧੋਤੀ ਵੀ ਸੀ ਅਤੇ ਚਲੋ ਸੁਗੰਧੀਆਂ ਚੀਜ਼ਾਂ ਵੀ ਨਾਲ ਹੋਰ ਰੱਖੀਆਂ ਹੋਈਆਂ ਸੀ ਪਲੰਘ ਦੇ ਉੱਤੇ ਕਸਤੂਰੀ ਆਦਿਕ, ਪਰ ਕਹਿੰਦੇ ਜੇ ਕਿਤੇ ਹਿੰਗ ਦੀ ਬੇੜੀ ਨਾਮ ਗੰਢੀ ਕਿ ਨਾ ਕਿਤੇ ਹਿੰਗ ਦੀ ਗੰਢੀ ਰੱਖੀ ਹੋਵੇ, ਗਈ ਕਥੋਰੀ ਗੰਧ ਕਸਤੂਰੀ ਦੀ ਜਿੰਨੀ ਸਮੈਲ ਜਿਹੜੀ ਸੋਹਣੀ ਸੁਗੰਧੀ ਸੀ ਚਲੀ ਗਈ, ਕਿਉਂਕਿ ਇੰਨੇ ਉਹਦੀ ਤੇਜ਼ ਸੁਗੰਧ ਹੁੰਦੀ ਹੈ ਇਹਦੀ ਹਿੰਗ ਦੀ, ਉਹਨੂੰ ਖਤਮੇ ਕਰ ਦਿੱਤਾ ਕਸਤੂਰੀ ਵਾਲੀ ਨੂੰ। ਇਸੇ ਤਰ੍ਹਾਂ ਹੁਣ ਅੰਤਰੀ ਵਰਥ ਨਾਤੀ ਧੋਤੀ ਸੰਭੇ ਨੇਤੀ ਕਾਲੀ ਧੋਤੀ ਕਾਲੀ ਯੋਗੀਆਂ ਵਾਲੀ, ਨੇਤੀ ਧੋਤੀ ਜਾਣਦੇ ਨਾ ਯੋਗੀ ਕਰਦੇ, ਨੇਤੀ ਕੀ ਹੈ ਇੱਕ ਬਰੀਕ ਸੂਤ ਦਾ ਡੋਰਾ ਵੱਟ ਕੇ, ਜਿਹੜਾ ਪਤਲਾ ਸੂਤ ਹੋਵੇ ਪਤਲਾ ਵੱਟ ਕੇ ਉਹ ਇੱਕ ਨਾਸ ਵਿੱਚ ਦੀ ਡੋਰਾ ਲੰਘਾ ਲੈਣਾ ਧੋ ਕੇ ਕੋਸੇ ਪਾਣੀ ਦੇ ਨਾਲ, ਇੱਕ ਨਾਸ ਵਿੱਚ ਲੰਘਾਉਣਾ ਤਾਂ ਗਲੇ ਵਿੱਚ ਆ ਜਾਂਦਾ ਹੈ, ਕਿਉਂਕਿ ਗਲੇ ਦਾ ਸੁਰਾਖ ਅਤੇ ਨੱਕ ਦਾ ਬਰਾਬਰ ਹੈ। ਉਹ ਫਿਰ ਦੋਵੇਂ ਉਂਗਲਾਂ ਮੂੰਹ 'ਚ ਪਾ ਕੇ ਜਿਹੜਾ ਗਲੇ 'ਚ ਆਇਆ ਸੁਰਾਖ ਹੈ ਉਹਨੂੰ ਤਗ ਹੈ ਉਹਨੂੰ ਫੜ ਲੈਣਾ, ਇੱਕ ਸਿਰਾ ਨੱਕ ਵਾਲਾ ਉਹਨੂੰ ਇਹ ਨੱਕ ਵਿੱਚ ਫੇਰਨਾ, ਇਹਨੂੰ ਨੇਤੀ ਕਹਿੰਦੇ ਨੇ। ਨੱਕ ਦੀ ਸਫਾਈ ਕਰਨੀ, ਨੱਕ ਦੀਆਂ ਤੜੀਆਂ, ਉਹਦਾ ਭਾਵ ਹੁੰਦਾ ਹੈ ਬਈ ਜਿਹੜਾ ਨੱਕ ਦਾ ਸਾਜੋ ਸਮਾਨ ਉਹ ਵੀ ਠੀਕ ਹੋ ਜਾਂਦਾ ਨਿਕਲ ਜਾਂਦਾ ਹੈ, ਅਤੇ ਮੁੜ ਕੇ ਜਿਹੜਾ ਹੈ ਜ਼ੁਕਾਮ ਵਗੈਰਾ ਜਾਂ ਉਹ ਨਹੀਂ ਹੁੰਦੇ, ਸਫਾਈ ਰਹਿੰਦੀ ਹੈ, ਇਹਨੂੰ ਨੇਤੀ ਕਹਿੰਦੇ। ਪਹਿਲੇ ਲਾਉਂਦੀਆਂ ਫਿਰ ਇਉਂ, ਫਿਰ ਦੂਜੀ ਨਹਾਸ ਜਾਂਦਾ ਪਾ ਕੇ ਕਰਨਾ, ਇਹੋ ਕਿ ਨੇਤੀ। ਧੋਤੀ ਕੀ ਹੁੰਦੀ ਹੈ? ਧੋਤੀ ਬੰਨਣ ਦਾ ਭਾਵ ਨਹੀਂ, ਧੋਤੀ ਹੁੰਦਾ ਚਾਰ ਉਂਗਲ ਚੌੜੀ ਮਲਮਲ ਦੀ ਲੀਰ ਲੈ ਕੇ ਕੋਸੇ ਪਾਣੀ 'ਚ ਭਿਉਂ ਕੇ ਆਪਣਾ ਇੱਕ ਹੱਥ ਜਿੰਨਾ ਹੈਗਾ ਇੰਨੀ ਕੁ ਰੋਜ਼ ਅੰਦਰ ਲੰਘਾ ਲੈਣੀ, 15 ਹੱਥ ਲੰਬੀ ਹੋਵੇ ਉਹ, ਅਤੇ ਇੱਕ ਹੱਥ ਰੋਜ਼ ਅੰਦਰ ਨਿਕਲ ਲੈਣੀ ਹੈ, ਅਤੇ ਇਹ 15 ਦਿਨ ਇੱਦਾਂ ਹੀ ਰੋਜ਼ ਇੱਕ ਹੱਥ ਨਿਕਲੀ ਜਾਣੀ ਹੈ। ਜਦੋਂ ਸਾਰੀ ਨਿਕਲ ਗਈ ਮਗਲਾ ਜਿਹੜਾ ਸਿਰਾ ਰਹਿ ਗਿਆ ਪਿੱਛੇ ਉਹਨੂੰ ਫੜ ਕੇ ਉਹ ਸਿਰ ਨੂੰ ਹੌਲੀ ਹੌਲੀ ਬਾਹਰ ਕੱਢੀ ਜਾਣਾ, ਉਹ ਅੰਦਰ ਦੀ ਅੰਤੜੀ ਸਾਫ਼ ਕਰਦੀ। ਇਸ ਤਰ੍ਹਾਂ ਨੇ ਧੋਤੀ ਕਹਿ ਦਿੰਦੇ। ਕਹਿੰਦੇ ਐਸੇ ਜਿਹੜੇ ਅਸੀਂ ਸਾਧਨ ਕਰ ਲਏ ਸੰਭਹੀ, ਮੈਨੇ ਇਹੋ ਜਿਹੇ ਸਾਧਨ ਕਰ ਲਏ, ਨੇਤੀ ਕਰ ਲਈ, ਧੋਤੀ ਕਰ ਲਈ, ਸੰਭਹੀ ਸਮੂਹ ਵੀ ਦਾ ਅਰਥ ਵੀ ਹੈ, ਸਮੂਹ ਇੱਦਾਂ ਦੇ ਸਾਧਨ ਕਰ ਲਏ ਨੇ, ਸੁੱਤੀ ਆਈ ਨਚਿੰਦ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਬੇਫਿਰਖ ਕਰਕੇ ਜਿਹੜਾ ਅਸੀਂ ਸੋਹਣਾ ਕੀਤਾ ਇਹ ਸਾਧਨ ਕਰ ਲਏ, ਪਰ ਫਰੀਦਾ ਰਹੀ ਸੁਬੇੜੀ ਹਿੰਗ ਦੀ ਹਿੰਗ ਹਿੰਗ ਦੀ ਸੋ ਹਿੰਗ ਨਾਮ ਹੁਣ ਇੱਥੇ ਹੰਕਾਰ ਦਾ ਅਰਥ ਲੈਣਾ, ਸੋ ਜਿਹੜਾ ਹੰਕਾਰ ਦਾ ਜਿਹੜੀ ਬੇੜੀ ਸੀ ਭਾਈ ਉਹ ਜਿਹੜੀ ਰਹਿ ਗਈ ਹੈ, ਗਈ ਕਥੂਰੀ ਗੰਧ ਫਿਰ ਜਿਹੜੀ ਭਾਈ ਨਾਮ ਰੂਪੀ ਕਸਤੂਰੀ ਸੀ ਉਹਦੀ ਗੰਧ 'ਤੇ ਰਹਿ ਗਈ ਜੇ ਹੰਕਾਰ ਦੀ ਬੇੜੀ 'ਚ ਹੰਕਾਰ ਦੀ ਬੇੜੀ 'ਤੇ ਬੈਠਾ ਹੋਇਆ, ਬੇੜੀ ਜਾਂ ਬਲੀ ਬਲੀ ਜਿਹੜੀ ਸੀ, ਹਾਂ ਹੰਕਾਰ ਬਲੀ ਆ ਨਾ। ਚਲੋ ਜੀ,
ਯੋਵਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ,
ਫਰੀਦ ਸਾਹਿਬ ਕਹਿੰਦੇ ਬਾਈ ਯੋਵਨ ਜਾਂਦੇ ਨਾ ਡਰਾਂ, ਬੜੇ ਪਾ ਗਿਆ ਕਹਿੰਦੇ ਇਹ ਯੋਵਨ ਦੇ ਜਾਣ ਦਾ ਮੈਨੂੰ ਡਰ ਕੋਈ ਨਹੀਂ, ਪੁੱਛਿਆ ਸੀ ਕਿਸੇ ਰਾਜ ਨੇ ਤੂੰ ਬੜਾ ਹੋ ਗਿਆ ਹੈ, ਇਹਦਾ ਕੋਈ ਡਰ, ਜਵਾਨੀ ਚਲੀ ਗਈ ਆ, ਜਵਾਨੀ ਜਾਣ ਦਾ ਡਰ ਕੋਈ? ਕਹਿੰਦੇ ਨਹੀਂ, ਮੈਨੂੰ ਜੋ ਬੰਦੇ ਜਾਣ ਦਾ, ਜਵਾਨੀ ਦੇ ਜਾਣ ਦਾ ਡਰ ਕੋਈ ਨਹੀਂ, ਪਰ ਇੱਕ ਚੀਜ਼ ਨਾ ਜਾਵੇ, ਉਹ ਕੀ ਹੈ? ਜੇ ਸਹਿ ਪ੍ਰੀਤ ਨਾ ਜਾਏ, ਆਪਣੇ ਸਹਿ ਮਾਲਕ ਦੇ ਨਾਲ ਮੇਰੀ ਪ੍ਰੀਤ ਨਾ ਜਾਵੇ, ਜੋਬਨ ਜਾਂਦਾ ਪਿਆ ਜਾਵੇ।
ਹਾਂਜੀ, ਪ੍ਰੀਤਾ ਕਿੰਤੀ ਜੋਬਨ ਪ੍ਰੀਤ,
ਤੱਤੇ ਦੇ ਬਿੰਦੀ ਲਾ ਦਿਓ ਨਾਲ,
ਕਿੰਤੀ
ਕਿੱਤੀ
ਕਿੱਤੀ,
ਕੱਕੇ ਤੇ ਨਹੀਂ ਲਾਉਣੀ, ਕਿੰਤੀ ਨਹੀਂ ਕਰਨਾ, ਕਿੱਤੀ
ਕਿੱਤੀ,
ਬਿੰਦੀ ਕਿੱਥੇ ਆ? ਉੱਥੇ ਲਾਵਾਂਗੇ ਫਿਰ। ਪ੍ਰੀਤਾ
ਪ੍ਰੀਤਾ
ਕਿੱਤੀ ਜੋਬਨ ਪ੍ਰੀਤ ਬਿਨ,
ਕਿੱਤੀ ਜੋਬਨ ਪ੍ਰੀਤ ਬਿਨ,
ਜਿਹੜੀ ਜਵਾਨੀ ਦੀ ਤੂੰ ਗੱਲ ਕਰਦਾ ਹੈ, ਉਹ ਜਵਾਨੀਆਂ ਤਾਂ ਅਨੇਕਾਂ ਹੀ, ਪ੍ਰੀਤ ਵਾਹਿਗੁਰੂ ਦੀ ਤੋਂ ਬਿਨਾਂ ਕੀ ਹੋ ਗਈਆਂ ਨੇ? ਸੁੱਕ ਗਏ ਕਮਲਾਏ,
ਸੁੱਕ ਗਏ ਕਮਲਾਏ,
ਹਾਂ ਸੁੱਕ ਗਈਆਂ ਨੇ, ਕਮਲਾ ਗਏ ਨੇ, ਜੋਬਨ ਨਸ਼ਟ ਹੋ ਗਏ ਨੇ, ਨਹੀਂ ਰਹੇ।
ਪ੍ਰੀਤਾ ਚਿੰਤ ਕਠੋਲਾ ਬਾਣ ਦੁੱਖ,
ਖਟੋਲਾ ਨਹੀਂ ਕਹਿਣਾ, ਖਟੋਲਾ ਪੋਲਾ ਜਿਹਾ ਥੋੜ੍ਹਾ ਜਿਹਾ,
ਖਟੋਲਾ
ਫਰੀਦਾ,
ਫਰੀਦਾ
ਚਿੰਤ ਖਟੋਲਾ ਵਾਣ ਦੁੱਖ,
ਚਿੰਤ ਖਟੋਲਾ ਵਾਣ ਦੁੱਖ,
ਬਿਰਹਿ ਵਿਛਾਵਣ ਲੇਫ,
ਬਿਰਹਿ ਵਿਛਾਵਣ ਲੇਫ।
ਆਕਾਸ਼ਬਾਣੀ ਹੋਈ ਫਰੀਦ ਜੀ ਨੂੰ, ਕਹਿਣ ਲੱਗੇ ਕਿਉਂਕਿ ਧਰਤੀ 'ਤੇ ਸੌਂਦੇ ਸੀ, ਉੱਥੇ ਕਿਹੜਾ ਮੰਜੇ ਆਉਣੇ ਨੇ, ਇੱਥੇ ਜੰਗਲ 'ਚ ਧੂੜ 'ਚ ਲਟੇ ਨੇ। ਕਹਿੰਦੇ ਕੋਈ ਮੰਜਾ ਕਿਸੇ ਪ੍ਰਕਾਰ ਦੀ, ਕੋਈ ਉੱਤੇ ਮੰਜੇ ਦੇ ਉੱਤੇ ਲੇਫ ਤਲਾਈਆਂ ਕੋਈ ਨਹੀਂ ਪਈਆਂ, ਇੱਦਾਂ ਹੀ ਪਿਆ ਹੋਇਆ ਫਰੀਦਾ, ਇਹ ਆਕਾਸ਼ਬਾਣੀ ਹੋਈ ਹੈ। ਉੱਤਰ ਸੁਣ, ਕਹਿੰਦੇ ਨੇ ਫਰੀਦਾ,
ਫਰੀਦਾ
ਚਿੰਤ ਖਟੋਲਾ,
ਚਿੰਤ ਖਟੋਲਾ,
ਪ੍ਰਭ ਦੀ ਪ੍ਰਾਪਤੀ ਦੀ ਜਿਹੜੀ ਚਿੰਤਾ ਲੱਗੀ ਆ ਨਾ, ਖਟੋਲਾ ਮੈਨੇ ਮੰਜਾ, ਇਹ ਮੇਰਾ ਮੰਜਾ ਹੈ, ਜਿਹੜਾ ਬਾਣ ਜਿਹੜਾ ਹੈਗਾ, ਸੋ ਦੁੱਖ, ਸੋ ਉਹ ਜਿਹੜਾ ਦੁੱਖ ਹੈ ਵਿਛੋੜੇ ਦਾ, ਜੇ ਪ੍ਰਾਪਤੀ ਨਹੀਂ ਹੋਈ, ਚਿੰਤਾ ਦਾ ਜਿਹੜਾ ਦੁੱਖ ਹੈ ਜੇ ਉਹ ਨਾ ਪ੍ਰਾਪਤੀ ਦਾ, ਇਹੀ ਉਹ ਮੰਜਾ ਬਾਣ ਦੇ ਨਾਲ ਬੁਣਿਆ, ਦੁੱਖ ਰੂਪੀ ਬਾਣ ਨਾਲ ਬੁਣਿਆ। ਬਿਰਹਿ ਵਿਛਾਵਣ ਲੇਫ,
ਬਿਰਹਿ ਵਿਛਾਵਣ ਲੇਫ,
ਅਤੇ ਤਲ ਲੇਫ ਤਲਾਈਆਂ ਕਿਹੜੇ ਵਿਛਾਏ ਨੇ? ਜਿਹੜਾ ਉਹਦਾ ਵਿਛੋੜਾ ਵਾ। ਹਾਂਜੀ,
ਇਹੋ ਹਮਾਰਾ ਜੀਵਣਾ,
ਇਹ ਸਾਡਾ ਜੀਵਣਾ, ਇਹ ਮੇਰੇ ਵਾਹਿਗੁਰੂ ਅੱਲਾ,
ਤੂੰ ਸਾਹਿਬ ਸੱਚੇ,
ਇਹ ਸੱਚੇ ਸਾਹਿਬ, ਇਹ ਸਾਡਾ ਇੱਦਾਂ ਦਾ ਜੀਵਣਾ, ਤੂੰ ਵੇਖਣਾ ਕਰ, ਪਰ ਸਾਡੇ 'ਤੇ ਕੋਈ ਕਿਰਪਾ ਦ੍ਰਿਸ਼ਟੀ ਕਰ, ਤੇਰੀ ਪ੍ਰਾਪਤੀ ਹੋ ਜਾਵੇ। ਹਾਂਜੀ,
ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ,
ਹਾਂ ਤੂੰ ਨਹੀਂ ਪੜ੍ਹਨਾ, ਤੱਤੇ ਤੇ ਹੈ ਨਾ ਟਿੱਪੀ, ਤੂੰ ਪੜ੍ਹ ਦਿਓ
ਤੂੰ,
ਹਾਂ ਬਿਰਹਾ ਬਿਰਹਾ ਆਖੀਏ,
ਬਿਰਹਾ ਬਿਰਹਾ ਆਖੀਏ,
ਬਿਰਹਾ ਤੂੰ ਸੁਲਤਾਨ,
ਬਿਰਹਾ ਤੂੰ ਸੁਲਤਾਨ,
ਬਿਰਹਾ ਨਾਮ ਵਿਛੋੜੇ ਦਾ ਵੀ ਹੈ, ਬਿਰਹਾ ਨਾਮ ਪ੍ਰੇਮ ਦਾ ਵੀ ਹੈ, ਦੋਵੇਂ ਅਰਥ ਲੱਗਣਗੇ। ਸੋ ਇਹ ਬਿਰਹਾ, ਤੈਨੂੰ ਲੋਕ ਸਾਰੇ ਜਿਹੜੇ ਨਾ ਬਿਰਹਾ ਕਹਿ ਕੇ ਬੁਰਾ ਕਹਿੰਦੇ ਨੇ, ਵਿਛੋੜਾ ਬੁਰਾ ਸਮਝਦੇ ਨੇ, ਪਰ ਮੈਂ ਬਿਰਹਾ ਤੂੰ ਸੁਲਤਾਨ, ਇਹ ਵਿਛੋੜੇ ਤੂੰ ਸਾਰੇ ਸਾਧਨਾ ਵਿੱਚੋਂ ਸੁਲਤਾਨ ਹੈ, ਤੂੰ ਬਾਦਸ਼ਾਹ ਹੈ, ਤੇਰੇ ਕਰਕੇ ਜੇ ਵਿਛੋੜਾ ਤਾਂ ਕੋਈ ਰੱਬ ਨੂੰ ਯਾਦ ਕਰਦਾ ਹੈ, ਜੇ ਵਿਛੋੜਾ ਹੀ ਨਾ ਹੋਵੇ ਕੌਣ ਕੋਈ ਯਾਦ ਕਰੂਗਾ, ਇਸ ਕਰਕੇ ਤੂੰ ਸਾਰੇ ਸਾਧਨਾ ਵਿੱਚੋਂ ਸੁਲਤਾਨ ਹੈ, ਮੁਖੀ ਹੈ, ਬਾਦਸ਼ਾਹ ਹੈ, ਤੇਰਾ ਹੋਣਾ ਬਹੁਤ ਜ਼ਰੂਰੀ ਹੈ ਰੱਬ ਦੀ ਭਗਤੀ ਲਈ। ਹਾਂਜੀ, ਵਿਛੋੜਾ ਦੂਜੇ ਅਰਥ ਵਿੱਚ ਪ੍ਰੇਮ, ਬਿਰਹਾ ਬਿਰਹਾ ਆਖੀਏ, ਹੇ ਪ੍ਰੇਮ, ਸਾਰੇ ਕੁਝ ਤੈਨੂੰ ਪ੍ਰੇਮ ਪ੍ਰੇਮ ਆਖਦੇ ਨੇ, ਪਰ ਤੂੰ ਬਿਰਹਾ, ਹੇ ਬਿਰਹੇ, ਹੇ ਪ੍ਰੇਮ, ਤੂੰ ਸੁਲਤਾਨ ਹੈ, ਬਾਦਸ਼ਾਹ ਹੈ। ਹਾਂਜੀ,
ਫਰੀਦਾ ਜਿਤਨ ਬਿਰਹੋ ਨਾ ਉਪਜੈ,
ਹਾਂ ਜਿਸ ਤਨ ਦੇ ਵਿੱਚ, ਜੇ ਸਰੀਰ ਵਿੱਚ ਪ੍ਰੇਮ ਹੀ ਨਹੀਂ ਪੈਦਾ ਹੋਇਆ ਜਾਂ ਵਿਛੋੜਾ ਪੈਦਾ ਹੋਇਆ ਹੀ ਨਹੀਂ, ਉਹ ਤਨ ਕਿੱਦਾਂ ਦਾ ਹੈ?
ਸੋ ਤਨ ਜਾਣ ਮਸਾਨ,
ਉਸ ਸਰੀਰ ਨੂੰ ਤਾਂ ਮਸਾਣ ਵਾਲੀ ਨਿਆਈ ਜਿਹੜਾ ਮੁਰਦੇ ਵਾਂਗੂ ਸਮਝਣਾ ਕਰੀਏ, ਜਿਸ ਵਿਛੋੜਾ ਹੀ ਨਹੀਂ ਕਦੇ ਪੈਦਾ ਹੋਇਆ, ਮਿਲਾਪ ਦੀ ਕਦੇ ਤਾਂਘ ਹੀ ਨਹੀਂ ਹੋਈ, ਵਿਛੋੜਾ ਬਣਿਆ ਨਹੀਂ ਅੰਦਰ ਵੀ ਮੈਂ ਰੱਬ ਨੂੰ ਮਿਲਣਾ ਵਿਛੜ ਕੇ ਆਇਆ, ਜਾਂ ਪ੍ਰੇਮ ਹੀ ਨਹੀਂ ਹੈ, ਫਿਰ ਉਹ ਪ੍ਰੇਮ ਜਿੱਤੋਂ ਬਿਨਾਂ ਜਿਹੜਾ ਹੈ, ਸੋ ਉਹ ਸਰੀਰ ਜਿਹੜਾ ਹੈ, ਉਹ ਤਨ ਜਿਹੜਾ ਹੈ, ਮਣੀਆਂ ਦੀ ਨਿਆਈ ਹੈ।
ਫਰੀਦਾ ਇਹ ਵਿਸ ਗੰਦਲਾਂ ਧਰੀਆਂ,
ਗੰਦਲਾਂ 'ਤੇ, ਗੰਦਲਾਂ 'ਤੇ,
ਗੰਦਲਾਂ,
ਫਰੀਦਾ ਇਹ ਵਿਸ ਗੰਦਲਾਂ,
ਇਹ ਵਿਸ ਗੰਦਲਾਂ,
ਗੰਦ ਤਾਂ ਗੰਦਲਾਂ ਤਾਂ ਦੇਣਾ, ਗੰਦਲਾਂ,
ਗੰਦਲਾਂ,
ਸਾਗ ਦੀਆਂ ਗੰਦਲਾਂ ਨਹੀਂ ਹੁੰਦੀਆਂ, ਅੱਜ ਗੰਦਲਾਂ ਵਾਲਾ ਸਾਗ ਬਣਾਇਆ, ਸੋ ਗੰਦਲਾਂ ਮੋਟੀਆਂ ਜਿਹੜੀਆਂ, ਹਾਂ ਇਹ ਵਿਸ ਗੰਦਲਾਂ,
ਇਹ ਵਿਸ ਗੰਦਲਾਂ,
ਧਰੀਆਂ ਖੰਡ ਲਵਾੜ,
ਧਰੀਆਂ ਖੰਡ ਲਵਾੜ,
ਸੋ ਬੇਸਵਾਗਾਮੀ ਪੁਰਸ਼ ਸੀ ਕੋਈ, ਬੇਸਵਾਗਮਨ ਕਰਨ ਜਾਂਦਾ, ਉਹਦੇ ਫਲ ਪ੍ਰਥਾਏ ਉਪਦੇਸ਼ ਦਿੰਦੇ ਨੇ, ਕਹਿਣ ਲੱਗੇ ਇਹ ਜਿਹੜੀਆਂ ਬੇਸਵਾਵਾਂ ਨੇ, ਪਰੀਆਂ ਐਸੀਆਂ ਇਸਤਰੀਆਂ ਨੇ, ਇਹ ਵਿਹੋ ਦੀਆਂ ਗੰਦਲਾਂ ਨੇ, ਬਿਸਵਾ ਨੇ ਵਿਹੋ, ਅਤੇ ਧਰੀਆਂ ਖੰਡ ਲਿਵਾੜ,
ਖੰਡ ਲਿਵਾੜ
ਖੰਡ ਨਾਲ ਲਿਬਣੀਆਂ ਹੋਈਆਂ ਨੇ, ਲਿਵਾੜ ਮਨੇ ਲਿਬਣੀਆਂ ਹੋਈਆਂ। ਖੰਡ ਕੀ ਹੈ? ਜਿਹੜੇ ਉਹਨਾਂ ਬੇਸਵਾਂ ਨੇ ਸ਼ਿੰਗਾਰ ਆਦਿਕ ਕੀਤੇ ਹੋਏ ਨੇ ਮੋਹਣ ਵਾਸਤੇ, ਐਸੇ ਜਿਹੜੇ ਸ਼ਿੰਗਾਰ ਨੇ ਜਾਂ ਐਸੇ ਜਿਹੜੀਆਂ ਪੁਰਾਣੀਆਂ ਇਸਤਰੀਆਂ ਨੇ, ਸੋ ਉਹ ਜਿਹੜੀਆਂ ਨੇ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਖੰਡ ਨਾਲ ਲਿਬੜੀਆਂ ਹੋਈਆਂ ਨੇ, ਸ਼ਿੰਗਾਰਾਂ ਨਾਲ ਲਿਬੜੀਆਂ ਹੋਈਆਂ ਨੇ, ਅਤੇ ਵਿਕਾਰਾਂ ਰੂਪੀ ਗੰਦਲਾਂ ਨੇ ਵਿਹੋ ਦੀਆਂ, ਬਿਸ਼ਮਾਂ ਨੇ ਵਿਹੋ। ਅੱਗੇ
ਇੱਕ ਰਾਹੇਂਦੇ ਰਹਿ ਗਏ,
ਹਾਂ
ਇੱਕ ਰਾਧੀ ਗਏ ਉਜਾੜ,
ਰਾਧੀ 'ਤੇ ਜਮਕ ਲਾ ਲਾਂਗੇ। ਇੱਕ ਰਾਹੇ ਦੇ ਰਹਿ ਗਏ,
ਇੱਕ ਰਾਹੇਂਦੇ ਰਹਿ ਗਏ,
ਇੱਕ ਰਾਧੀ,
ਇੱਕ ਰਾਧੀ
ਗਏ ਉਜਾੜ। ਇੱਕ ਤਾਂ ਜਿਹੜੇ ਸੀ ਰਾਹੇ ਦੇ, ਉਹ ਵੀ ਲੋਕ ਨੇ ਜਿਹੜੇ ਇਹਨਾਂ ਨਾਲ ਮੰਗਣੇ ਵਗੈਰਾ ਕਰਾ ਲਏ, ਰਾਹੇ ਦੇ ਮੰਗਣਾ ਮੰਗਣਾ ਕਰ ਲਿਆ। ਫਿਰ ਜਿਹੜਾ ਸੀ ਰਹਿ ਗਏ, ਉਹ ਭਾਈ ਉਹਦਾ ਤਿਆਗ ਕਰ ਦਿੱਤਾ ਮੁੜ ਕੇ। ਇੱਕ ਰਾਧੀ ਨਾਮ ਇੱਥੇ ਵਿਆਹ ਦਾ ਅਰਥ ਲਾਉਂਦੇ ਨੇ, ਇੱਕ ਇਹਨਾਂ ਨੇ ਵਿਆਹ ਹੀ ਕਰ ਲੈਣਾ ਕੀਤੇ, ਸੋ ਉਹ ਜਿਹੜੇ ਸੀ ਮੁੜ ਕੇ ਉਹਨਾਂ ਨੂੰ ਵੀ ਛੱਡ ਕੇ ਤਿਆਗ ਕਰਕੇ, ਲੱਛਣ ਵੇਖ ਕਰਕੇ ਛੱਡ ਕੇ ਤਿਆਗ ਕਰਕੇ ਉਜਾੜ ਨੂੰ ਚੱਲ ਗਏ ਨੇ। ਇੱਕ ਉਹ ਵੀ ਨੇ, ਪਰ ਦੂਜੇ ਇੱਕ ਦਾ ਅਰਥ ਇਹ ਵੀ ਹੈ, ਇੱਕ ਰਾਹੇ ਦੇ ਰਹਿ ਗਏ। ਹਾਂ, ਇੱਕ ਜਿਹੜੇ ਇਹਨਾਂ ਨੂੰ ਇਹਨਾਂ ਦੇ ਭੋਗਾਂ ਵਿੱਚ ਪਏ ਸੀ ਰਾਹੇ ਦੇ, ਉਹ ਤਾਂ ਰਹਿ ਗਏ, ਹਾਏ ਹਰੀ ਹਰੇ ਹੋ ਗਏ ਭਾਈ, ਖਤਮੇ ਹੋ ਗਏ। ਇੱਕ ਰਾਧੀ ਗਏ, ਜਿਨ੍ਹਾਂ ਨੇ ਬੀਜ ਰਾਧੀ ਨਾਲ ਬੀਜਣ ਦਾ ਹੁੰਦਾ, ਜਿਨ੍ਹਾਂ ਨੇ ਕਿਤੇ ਕੋਈ ਬੀਜ ਬੀਜ ਲਿਆ, ਕੋਈ ਔਲਾਦ ਪੈਦਾ ਕਰ ਲਈ ਇਹਨਾਂ ਤੋਂ, ਫਿਰ ਬੇਸਵਾ ਦੇ ਪੁੱਤ ਨੂੰ ਕੀ ਕੋਈ ਨਾਮ ਨਹੀਂ ਕਹਿੰਦਾ ਵੀ ਕਿਹਦਾ ਵਾ? ਬੇਸਵਾ ਪੁੱਤ ਨੇ ਨਾਂ ਆਉਂਦਾ ਨਾ, ਜੋ ਬੇਸਵਾ ਪੁੱਤ ਨੇ ਨਾਂ ਨਾਂ ਵੀ ਕਿਹਦਾ ਹੋਵੇਗਾ? ਐਸੀ ਉਹ ਜਿਹੜੇ ਸੀ ਉਜੜੇ ਗਏ, ਹਾਂ ਉਜਾੜਾ ਹੋ ਗਿਆ ਉਹਨਾਂ ਦਾ, ਕਿੰਨਾ ਕਿੰਨਾ ਧਨ ਬਰਬਾਦ ਕਰ ਦਿੰਦੇ ਲੋਕ ਇਸ ਗੱਲ ਪਿੱਛੇ। ਹਾਂ,
ਫਰੀਦਾ
ਉਜਾੜ ਵਰਗਾ ਜੀਵਨ ਹੋ ਗਿਆ। ਸ਼ਾਬਾਸ਼,
ਫਰੀਦਾ ਚਾਰ ਗਵਾਇਆ ਹੰਡ,
ਕਹਿ ਤੇ ਵਿਸ਼ਰਾਮ ਕਰ ਲਓ ਬਸ,
ਕਹਿ ਚਾਰ ਗਵਾਏ ਸਮ
ਸਮ
ਸਮ,
ਨਾਲੇ ਗਵਾਇਆ ਪੜਾਂਗੇ ਪੜਾਂਗੇ ਸਾਰੇ। ਫਰੀਦਾ
ਫਰੀਦਾ
ਚਾਰ ਗਵਾਇਆ ਹੰਡ ਕਹਿ,
ਚਾਰ ਗਵਾਇਆ ਹੰਡ ਕਹਿ,
ਹਾਂ ਚਾਰ ਗਵਾਇਆ ਸਮ,
ਚਾਰ ਗਵਾਇਆ ਸਮ,
ਹੰਡ ਉੱਥੇ ਲੈਂਦੇ ਦੀ ਬੋਲੀ ਆ ਮੁਲਤਾਨ ਦੇ ਇਲਾਕੇ ਦੀ, ਫਿਰ ਕੇ ਘੁੰਮ ਫਿਰ ਕੇ ਕੱਲ੍ਹ ਆਇਆ ਸੀ ਨਾ, ਹੰਡਾ ਉਹਨੂੰ ਕਤਾਏਂਦਾ, ਸੋ ਉੱਥੇ ਹੰਡਾ ਮੈਨੂੰ ਫਿਰਦਾ ਸੀ ਉਹਨੂੰ ਕਤਾਉਂਦਾ, ਕੱਲ੍ਹੇ ਪੜਿਆ ਸੀ ਆਪਾਂ ਨੇ ਜੀ, ਸੋ ਹੰਡਾ ਉੱਥੇ ਦੀ ਬੋਲੀ ਆ ਫਿਰਨਾ, ਚਾਰ ਪਹਿਰ ਤਾਂ ਫਿਰ ਘੁੰਮ ਫਿਰ ਕੇ ਹੀ ਗਵਾ ਲਿਆ। ਹਾਂਜੀ, ਉਦੋਂ ਨਾ ਜਪਿਆ ਜਿਹੜਾ ਦਿਨ ਦੇ ਚਾਰ ਪਹਿਰ ਸੀ, ਕਿਤੇ ਸੰਗਤ ਚੱਲ ਗਿਆ, ਕਿਤੇ ਹੋਰ ਮੁਜਰੇ ਹੁੰਦੇ ਨੇ ਉੱਧਰ ਚੱਲ ਗਿਆ, ਅਤੇ ਇਉਂ ਘੁੰਮ ਫਿਰ ਕੇ ਨੰਘਾ ਦਿੱਤੇ ਚਾਰ ਪਹਿਰ ਜਿਹੜੇ ਸੀ, ਅਤੇ ਚਾਰ ਪਹਿਰ ਜਿਹੜੇ ਰਾਤ ਦੇ ਸੀ, ਸਮ ਮੈਨੇ ਸੌਂਕੇ, ਚਾਰ ਪਹਿਰ ਸੌਂਕੇ ਹੀ ਗਵਾ ਦਿੱਤੇ। ਹਾਂ, ਜਪਣ ਵਾਸਤੇ ਕੋਈ ਟਾਈਮ ਰੱਖਿਆ ਹੀ ਨਹੀਂ।
ਲੇਖਾ ਰੱਬ ਮੰਗੇਸੀਆ,
ਤੈਨੂੰ ਨਹੀਂ ਪਤਾ ਇਹ ਜਿਹੜਾ ਸਮਾਂ ਇੱਦਾਂ ਹੀ ਲੰਘ ਗਿਆ ਗਵਾ ਲਿਆ, ਰੱਬ ਨੇ ਲੇਖਾ ਮੰਗਣਾ ਇੱਕ ਕਦਮ ਦਾ। ਹਾਂ,
ਤੂੰ ਆਹੋ ਕਿਹੜੇ ਕੰਮ,
ਕਿਹੜੇ
ਕਿਹੜੇ
ਅੱਧਾ ਹਾਲ ਆ ਗਿਆ ਨਾ, ਕਿਹੜੇ
ਕਿਹੜੇ ਕੰਮ,
ਤੂੰ ਆਇਆ ਕਿਹੜੇ ਕੰਮ ਸੀ, ਤੇਰੇ ਆਉਣ ਦਾ ਪ੍ਰਯੋਜਨ ਕੀ, ਰੱਬ ਨੇ ਪੁੱਛਣਾ ਤੈਨੂੰ ਵੀ ਕੀ ਖੱਟ ਕੇ ਆਇਆ, ਕੀ ਗਵਾ ਕੇ ਆਇਆ। ਅਬ ਪੁੱਛੇ ਕਿਆ ਕਹਾ, ਲੈ ਲਓ ਨਾ ਅੰਮ੍ਰਿਤ ਰਸ ਨੀਕੋ, ਬਾਬਰ ਬਿਕਸਿਓ ਗਹਿ ਰਹਾ। ਪੁੱਛਣਾ ਉੱਥੇ ਤੈਨੂੰ ਕਿਹੜੇ ਕੰਮ ਆਇਆ ਸੀ, ਕਰਕੇ ਕਿਹੜੇ ਗਏ, ਆਇਆ ਤਾਂ ਇਹ ਸੀ ਜਾ ਕੋ ਆਏ ਸੋਈ ਬਿਹਜ ਹੋ, ਨਾਮ ਜਪਣ ਵਾਸਤੇ ਆਇਆ ਸੀ, ਪ੍ਰਭੂ ਪ੍ਰਾਪਤੀ ਵਾਸਤੇ ਆਇਆ ਸੀ, ਇਹ ਬਿਹਜਣ ਲਈ ਆਇਆ ਸੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਵਸੇਰਾ, ਕੰਮ ਤੇ ਕਰਨਾ ਸੀ, ਕਰਿਆ ਕੁਝ ਹੋਰ ਹੀ।
ਫਰੀਦਾ ਦਰ ਦਰਵਾਜ਼ੇ ਜਾਏ ਕਹਿ, ਕਿਉਂ ਡਿੱਠੋ ਘੜੀ ਆਲ।
ਠੀਕ ਹੈ, ਬਹੁਤ ਠੀਕ ਪੜ੍ਹਨ ਲੱਗ ਗਏ ਹੁਣ, ਬੋਲੋ ਜੀ। ਫਰੀਦਾ ਦਰ ਦਰਵਾਜ਼ਾ ਜਾਏ ਕਹਿ, ਸਾਰੀਆਂ ਦਰਾਵਾਂ ਠੀਕ ਲਾਈਆਂ ਨੇ ਉਹਨਾਂ ਨੇ, ਕਿਉਂ ਡਿੱਠੋ ਘੜੀ ਆਲ,
ਕਿਉਂ ਡਿੱਠੋ ਘੜੀ ਆਲ,
ਅੜਾੜੇ ਨੂੰ ਵਿਆਹ ਲਿਆ ਕੇ ਘੜੀ ਆਲ
ਘੜੀ ਆਲ।
ਇੱਕ ਵਾਰੀ ਰਾਜੇ ਦਾ ਕਿਸੇ ਦੇ ਸਾਹਮਣੇ ਦਰਬਾਰ ਦੇ ਮੂਹਰੇ ਦਰਵਾਜ਼ੇ 'ਚ ਲੰਘੇ ਜਾ ਰਹੇ ਸੀ, ਦਰਵਾਜ਼ੇ ਕੋਲ ਦੀ ਦਰਵਾਜ਼ੇ 'ਚ ਜਿਹੜਾ ਭਾਈ ਡਿਊਟੀ 'ਚ ਘੜਿਆਲ ਘੰਟਾ ਘੰਟੀ ਨਹੀਂ ਵੱਡੀ ਸਾਡੀ ਬੰਨੀ ਹੁੰਦੀ ਪਿੱਤਲ ਦੀ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬਜ਼ੁਰਗ ਪਿੰਡਾਂ 'ਚੋਂ ਕੜਤਾਲ ਵਜਾਉਂਦੇ ਜਾਂਦੇ ਹਾਂ,
ਹਾਂਜੀ,
ਸੋ ਘੜਿਆਲ ਨਾਲ ਕੜਤਾਲ ਦਾ ਪਿੱਤਲ ਦੀ ਧਾਤ ਦੀ ਬਣੀ ਹੁੰਦੀ ਹੈ ਜਿਹੜੀ, ਉਹ ਦਰਵਾਜ਼ਿਆਂ 'ਚ ਡਿਊਟੀਆਂ 'ਚ ਰਾਜਿਆਂ ਦੇ ਬੰਨੀਆਂ ਹੁੰਦੀਆਂ ਬੜੀਆਂ ਵੱਡੀਆਂ, ਜਦੋਂ ਇੱਕ ਘੜੀ ਲੰਘਦੀ ਹੈ ਕਹਿੰਦੇ ਉਹ ਫਰੀਦਾ ਦਰ ਦਰਵਾਜ਼ਾ ਜਾਇਕ ਹੈ, ਕਿਉਂ ਡਿੱਠੋ ਘੜਿਆਲ, ਇਹ ਘੜਿਆਲ ਨੂੰ ਕਿਉਂ ਵੇਖਣਾ ਕੀਤਾ, ਜੇ ਕੁਝ ਵੇਖਿਆ ਸੀ ਤਾਂ ਇਹ ਤਾਂ ਫਿਰ ਕੋਈ ਜਿਹੜਾ ਸੀ ਗੁਣ ਜਿਹੜਾ ਸੀ ਲੈਣਾ ਚਾਹੀਦਾ ਸੀ। ਘੜਿਆਲ ਦੀ ਹਾਲਤ ਕੀ ਹੁੰਦੀ ਹੈ ਅਗਲੇ ਸ਼ਲੋਕ 'ਚ ਕਹਿ ਰਹੇ ਨੇ, ਕਿਉਂ ਡਿੱਠੋ, ਕੀ ਹੁੰਦਾ ਉਹਦਾ ਹਾਲ, ਕੀ ਹੁੰਦਾ ਉਹਦਾ?
ਇਹੋ ਨੇ ਦੋਸ਼ਾ ਮਾਰਿਆ ਹੈ।
ਇਹ ਤਾਂ ਘੜਿਆਲ ਨੇ ਕੋਈ ਦੋਸ਼ ਤਾਂ ਨਹੀਂ ਨਾ ਕੀਤਾ, ਇਹ ਘੜਿਆਲ ਨੇ ਕੋਈ ਗੁਨਾਹ ਨਹੀਂ ਨਾ ਕੋਈ ਕੀਤਾ, ਫਿਰ ਵੀ ਵਿਚਾਰੀ ਨੂੰ ਮਾਰ ਪੈਂਦੀ ਹੈ, ਮਾਰ ਵੀ ਕਿੰਨਾ ਚਿਰ ਬਾਅਦ?
ਹਾਂ, ਹਮ ਦੋਸ਼ਾ ਕਾ ਕਿਆ ਹਾਲ,
ਅਸੀਂ ਤਾਂ ਗੁਨਾਹ ਕਰਦੇ ਹਾਂ, ਕਿੰਨਾ ਸਾਡਾ ਕੀ ਹਾਲ ਹੋਊਗਾ? ਉਸ ਕੜਤਾਲ ਨੇ ਵਿਚਾਰੀ ਨੇ ਦੋਸ਼ ਕੋਈ ਨਹੀਂ ਕੀਤਾ, ਉਹਨੂੰ ਮਾਰ ਪੈ ਰਹੀ ਹੈ ਬੇਦੋਸ਼ੀ ਨੂੰ। ਇਹ ਜਿਹੜੇ ਦੋਸ਼ ਕਰਦੇ ਨੇ, ਪਾਪ ਕਰਦੇ ਨੇ, ਗੁਨਾਹ ਕਰਦੇ ਨੇ, ਉਹਨਾਂ ਦਾ ਕੀ ਹਾਲ ਹੋਵੇਗਾ? ਫਿਰ ਮਾਰ ਕਿੰਨੀ ਕੁ ਪੈਂਦੀ ਉਹ ਦੱਸ ਰਹੇ ਨੇ ਅੱਗੇ,
ਘੜੀਏ ਘੜੀਏ ਮਾਰੀਏ।
ਹਾਂ, ਹਰ ਘੜੀ ਬਾਅਦ ਜਦੋਂ ਘੜੀ ਲੰਘ ਜਾਂਦੀ ਆ ਨਾ, ਆ ਕੇ ਉਹ ਮਾਰ ਦਿੰਦੇ ਸੱਟ ਉਹਦੇ 'ਤੇ,
ਪਹਿਰੀ ਲਾਏ ਸਜਾਏ
ਅਤੇ ਪਹਿਰਾਂ ਬਾਅਦ 'ਤੇ ਫਿਰ ਪਤਾ ਨਹੀਂ ਕਿੰਨੀਆਂ ਕੁ ਛੇਤੀ ਛੇਤੀ ਮਾਰਦੇ ਉਹਦੇ, ਜਿਵੇਂ ਸਕੂਲਾਂ 'ਚ ਨਹੀਂ ਹੁੰਦੇ ਆਪਣੇ ਪੀੜ ਲਾਉਂਦਾ ਹੁੰਦਾ ਸੀ, ਘੰਟੀ ਇੱਕ ਮਾਰਨੀ, ਇੱਕ ਪੀੜ ਲੰਘ ਗਿਆ, ਇੱਕ ਟੱਲੀ ਵੱਜ ਗਈ, ਜਦੋਂ ਅੱਧੀ ਛੁੱਟੀ ਹੁੰਦੀ ਫਿਰ ਕਿੰਨੀਆਂ ਇਕੱਠੀਆਂ ਮਾਰ ਦਿੰਦੇ, ਜਾਂ ਸਾਰੀ ਛੁੱਟੀ ਵੇਲੇ ਇਕੱਠੀ ਮਾਰ ਦਿੰਦੇ। ਸੋ ਉਹ ਪਹਿਰ ਬਾਅਦ ਇਵੇਂ ਕਹਿੰਦੇ, ਉਹਦੇ ਦਰ 'ਤੇ ਘੜੀ ਨਾਮ ਹੁੰਦਾ, 24 ਮਿੰਟ ਦੇ ਟਾਈਮ ਨੂੰ ਘੜੀ ਕਹਿੰਦੇ ਨੇ, 24 ਮਿੰਟ ਨੂੰ ਇੱਕ ਘੜੀ ਕਹਿੰਦੇ ਨੇ। ਪੁਰਾਣੇ ਸਮੇਂ ਵਿੱਚ 22 ਮਿੰਟ ਦੀ ਮੰਨੀ ਸੀ, ਹੁਣ ਅਜੋਕੇ ਸਮੇਂ ਵਿੱਚ 24 ਮਿੰਟਾਂ ਦੀ ਟਾਈਮ ਨੂੰ ਇੱਕ ਘੜੀ ਕਿਹਾ ਜਾਂਦਾ। ਸੋ ਘੜੀਏ ਘੜੀਏ ਮਾਰੀਏ, ਹਰ ਘੜੀ ਬਾਅਦ ਸੱਟ ਪੈਂਦੀ ਹੈ, ਬਦੋਸੀ ਹੈ ਵਿਚਾਰੇ ਘੜਾਲ ਜਿਹੜਾ, ਅਤੇ ਪਹਿਰੀ ਲਹਿ ਪਹਿਰ ਬਾਅਦ ਤਾਂ ਫਿਰ ਪਤਾ ਨਹੀਂ ਕਿੰਨੀ ਕੁ ਸਜਾ ਦਿੰਦੇ ਆ, ਫਿਰ ਇਕੱਠੀਆਂ ਸੱਟਾਂ ਮਾਰੀ ਜਾਂਦੇ। ਹਾਂ, ਇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਕੀ ਹਾਲ ਹੋਵੇਗਾ, ਗੁਨਾਹਗਾਰਾਂ ਦਾ ਕੀ ਹਾਲ ਹੋਵੇਗਾ, ਜਿਹੜੇ ਕਹਿੰਦੇ ਨੇ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਉਹਨਾਂ ਦਾ ਕੀ ਹਾਲ ਹੋਊ, ਖਾਓ ਪੀਓ ਮੌਜ ਹੰਡਾਓ ਵਾਲਿਆਂ ਦਾ। ਹਾਂਜੀ,
ਸੋ ਹੇੜਾ ਘੜਿਆਲ
ਜਿਉਂ
ਜਿਉਂ,
ਹੇੜਾ ਮੈਨੇ ਮਾਸ, ਮਾਸ ਤੋਂ ਲੈਣਾ ਸਰੀਰ, ਕਿਉਂਕਿ ਮਾਸ ਦਾ ਹੀ ਬਣਿਆ ਨਾ ਇਹ। ਸੋ ਜਿਹੜਾ ਇਹ ਸਰੀਰ ਹੈ, ਸਰੀਰ ਰੂਪੀ ਘੜਿਆਲ ਹੈ, ਸਰੀਰ ਰੂਪੀ ਜਿਹੜਾ ਕੜਤਾਲ, ਇਹਦਾ ਤਾਂ ਦੋਸ਼ਾਂ ਨਾਲ ਭਰਿਆ ਪਿਆ ਹੈ, ਫਿਰ ਇਹਨੂੰ ਦੁਖੀ
ਦੁਖੀ ਰਹਿਣ ਵਿਹਾਏ,
ਇਹਦੀ ਅਵਸਥਾ ਰੂਪੀ ਰਾਤ ਤਾਂ ਫਿਰ ਦੁੱਖਾਂ ਵਿੱਚ ਬੀਤੇਗੀ। ਦੁਖੀ ਸਿੰਧ ਦੀ ਬੋਲੀ ਹੈ, ਦੱਦੇ ਦੇ ਸਾਹਮਣੇ ਡੱਡਾ ਵਰਤ ਲੈਂਦੇ ਨੇ। ਆਪਾਂ ਕਹਿੰਦੇ ਦੇਖਾਂ, ਉਹ ਕਹਿੰਦੇ ਦੇਖਾਂ, ਆਪਾਂ ਕਹਿੰਦੇ ਹਾਂ ਇੱਕ, ਉਹ ਕਹਿੰਦੇ ਨੇ ਹਿੱਕ, ਹਾਹਾ ਲਾ ਦਿੰਦੇ, ਉੱਥੋਂ ਦੀ ਬੋਲੀ ਹੈ।
ਬੁੱਢਾ ਹੋਇਆ ਸ਼ੇਖ ਫਰੀਦ,
ਹੋਆ ਪਨ ਹੋਇਆ ਨਹੀਂ ਹੋਆ,
ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ।
ਹਾਂ, ਇਹ ਜਿਹੜਾ ਸੀ, ਇੱਕ ਵਾਰੀ ਸਾਲ ਦੇ ਦਿਨ ਨੇ, ਅਤੇ ਠੰਡ ਨੇ ਵੀ ਤੰਗ ਕੀਤਾ, ਨਾਲ ਭੁੱਖ ਨੇ ਵੀ ਤੰਗ ਕੀਤਾ, ਸ਼ਹਿਰ 'ਚੋਂ ਨਿਕਲ ਕੇ ਬਾਹਰ ਆਇਆ ਤਾਂ ਇੱਕ ਭੜਭੂੰਜੇ ਦੇ ਘਰ ਦੇ ਸਾਹਮਣੇ ਆ ਗਿਆ। ਭੜਭੂੰਜਾ ਜਾਣਦੇ? ਹਾਂਜੀ, ਹਾਂ, ਦਾਣੇ ਪੁੰਨ ਵਾਲਾ, ਜਿਹੜੇ ਦਾਣੇ ਪੁੰਨਦੇ ਉਹਨੂੰ ਭੜਭੂੰਜਾ ਕਹਿੰਦੇ। ਹਾਂ, ਉਹਦੇ ਪੱਠੀ 'ਤੇ ਉਹ ਦਾਣੇ ਪੁੰਨ ਰਿਹਾ ਸੀ, ਉੱਥੇ ਦੇਖਿਆ ਵੀ ਹੁਣ ਠੰਡ ਜਿਹੜੀ ਆਈ, ਪੱਠੀ ਕੋਲ ਬੈਠ ਕੇ ਮੈਂ ਸੇਕ ਦੂਰ ਲੈ ਕੇ ਸੇਕ ਠੀਕ ਕਰ ਲਵਾਂ, ਠੰਡ ਠੀਕ ਕਰ ਲਵਾਂ ਸੇਕ ਲੈ ਕੇ। ਉਹਨੂੰ ਕਹਿਣ ਲੱਗਾ, ਬਾਈ ਸਾਈਂ ਲੋਕਾਂ ਮੈਨੂੰ ਤੰਗ ਬਹੁਤ ਕੀਤਾ, ਠੰਡ ਨੇ ਅਤੇ ਭੁੱਖ ਨੇ, ਜੇ ਆ ਤੇਰੀ ਪੱਠੀ 'ਚ ਮੈਂ ਨਾਲ ਤਾਂ ਝੋਕਾ ਪਾਈ ਜਾਵਾਂ, ਤੇਰਾ ਵੀ ਕੰਮ ਹੋ ਜਾਊਗਾ, ਅਤੇ ਮੈਂ ਆਪਣੀ ਠੰਡ ਦੂਰ ਕਰ ਲੂੰ। ਉਹ ਕਹਿੰਦਾ ਵੀ ਠੀਕ ਹੈ, ਕਰੋ ਜੀ, ਪਾਓ। ਝੋਕਾ ਪਾਉਣ ਲਾ ਦਿੱਤਾ, ਝੋਕਾ ਪਾਈ ਜਾਂਦਾ, ਉਹ ਦਾਣੇ ਭੁੰਨੀ ਜਾਂਦਾ, ਦਾਣੇ ਭੁੰਨਦਿਆਂ ਹੋਇਆ ਕੋਈ ਕੋਈ ਦਾਣਾ ਖਿਲ ਤਿੜਕ ਕੇ ਕੋਈ ਬਾਹਰ ਆਉਂਦੀ ਆ, ਉਹ ਚੱਕ ਕੇ ਮੂੰਹ 'ਚ ਪਾ ਲੈਂਦਾ। ਕੰਮ ਜਿਹੜੇ ਸੀ, ਅੱਗ ਨੇ ਵੀ ਜਿਹੜਾ ਸੀ ਸੇਕ ਦੇ ਕੇ ਠੰਡ ਦੂਰ ਕਰਤੀ, ਭੁੱਖ ਜਿਹੜਾ ਬਾਹਰ ਤਿੜਕ ਕੇ ਦਿਆਂ ਜੀ ਮੂੰਹ 'ਚ ਪਾਉਂਦਾ, ਜੀ ਭੁੱਖ ਦੂਰ ਹੋ ਗਈ। ਜਦੋਂ ਦੋਵੇਂ ਕੰਮ ਸੁੱਖ 'ਚ ਆ ਕੇ ਸੌਂ ਗਿਆ, ਉਹਨੇ ਵੇਖਿਆ ਵੀ ਇਹ ਝੋਕਾ ਕਿਹੜਾ ਪਾਉਂਦਾ ਸੁੱਤਾ ਪਿਆ, ਉਹ ਜਿਹੜੀ ਵਸਤੂ ਨਾਲ ਦਾਣੇ ਹਲਿਆਉਂਦਾ ਸੀ ਜ਼ੋਰ ਦੀ ਸਿਰ 'ਚ ਮਾਰੀ, ਅਤੇ ਅੱਖਾਂ ਖੁੱਲੀਆਂ, ਕਹਿਣ ਲੱਗਾ ਤੂੰ ਸੁੱਤਾ ਹੈ, ਝੋਕਾ ਕਿਹੜਾ ਪਾਉਂਦਾ? ਕਹਿੰਦਾ ਆਨੰਦ ਜਿਹਾ ਆ ਗਿਆ ਸੀ, ਉਸ ਗੱਲ ਨੂੰ ਕਹਿ ਰਹੇ ਨੇ। ਬੁੱਢਾ ਹੋਇਆ ਸ਼ੇਖ ਫਰੀਦ,
ਸ਼ੇਖ ਫਰੀਦ
ਕੰਬਣ ਲੱਗੀ ਦੇਹ, ਦੇਹ ਵੀ ਕੰਬ ਗਈ ਆ,
ਜੇ ਸਿਉਂ ਵਾਰਿਆ ਜੀਵਣਾ।
ਪਰ ਸੋਰੀ, ਇਹ ਉਹ ਪ੍ਰਸੰਗ ਇੱਥੇ ਨਹੀਂ, ਅਗਲੇ ਸਲੋਕ ਸੁਣਾਵਾਂਗੇ। ਇਹ ਉਂਝ ਉੱਪਰ ਬੁੱਢਾ ਹੋਇਆ ਫਰੀਦ, ਅਗਲੇ ਸਲੋਕਾਂ 'ਚ ਪ੍ਰਸੰਗ ਆਉਣਾ, ਜਿਹੜਾ ਆਪਾਂ ਹੁਣ ਸਾਂਝਾ ਕੀਤਾ ਤੁਹਾਡੇ ਨਾਲ, ਪਰ ਇੱਥੇ ਬੁੱਢਾ ਹੋ ਗਿਆ। ਹਾਂਜੀ, ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇਹ, ਬੁਢੇਪੇ ਕਰਕੇ ਜਿਹੜੀ ਦੇਹ ਕੰਬਦੀ ਆ ਨਾ, ਉਹ ਇਹ ਨਹੀਂ ਕਿ ਪੋਹ ਮਾਘ ਦੇ ਦਿਨਾਂ 'ਚ ਕੰਬਦੀ ਆ ਠੰਡ ਨਾਲ, ਉਹ ਤਾਂ ਦੂਜੇ ਗਰਮੀ ਵਾਲੇ ਦਿਨਾਂ 'ਚ ਕੰਬੀ ਜਾਂਦੀ ਆ ਬੁੱਢੇ ਹੋਣ ਕਰਕੇ, ਇੱਕ ਤਾਂ ਕਾਂਬਾ ਚੜ੍ਹਦਾ ਨਾ ਠੰਡ ਕਰਕੇ, ਪਰ ਬੁਢੇਪਾ ਦਾ ਤਾਂ ਕਾਂਬਾ ਜਿਹੜਾ ਸਾਡੇ ਚੜ੍ਹਿਆ ਰਹਿੰਦਾ, ਦੇਹ ਠਾੜ ਵਿੱਚ ਵੀ ਵਿਚਾਰਾ ਸਿਰ ਕੰਬੀ ਜਾਂਦਾ, ਡੋਰ ਮੂੰਗ ਸਿਰ ਵੱਜੀ ਜਾਂਦਾ, ਹੱਥ ਕੰਬੀ ਜਾਂਦੇ ਨੇ, ਐਸੀ ਹਾਲਤ ਹੋ ਜਾਂਦੀ ਆ। ਅੱਗੇ ਵੀ ਤੁਹਾਡੇ ਇੱਕ ਵਾਰੀ ਸਾਂਝਾ ਕੀਤਾ ਸੀ ਨਾ ਬਚਨ, ਉਹ ਕਿ ਬੁੜਾ ਸੀ ਇੱਕ ਡਾਕਟਰ ਕੋਲ ਗਿਆ, ਅਤੇ ਕਹਿਣ ਲੱਗੇ ਜੀ ਮੇਰੇ ਹੱਥ ਕੰਬੀ ਜਾਂਦੇ ਨੇ। ਉਹ ਡਾਕਟਰ ਕਹਿੰਦਾ ਤੇਰੇ ਵਡੇਪੇ ਕਰਕੇ ਹੈ। ਨਵੇਂ ਵਿਦਿਆਰਥੀਆਂ ਚਲੋ ਵੀ ਸੁਣ ਲੈਣਗੇ, ਤੇਰੇ ਵਡੇਪੇ ਕਰਕੇ ਹੈ। ਕਹਿੰਦਾ ਜੀ ਮੇਰਾ ਸਿਰ ਕੰਬੀ ਜਾਂਦਾ ਹੈ। ਡਾਕਟਰ ਕਹਿੰਦਾ ਤੇਰੇ ਵਡੇਪੇ ਕਰਕੇ ਹੈ ਜੀ, ਲੱਤਾਂ ਤੁਰਦੀਆਂ ਨੇ ਫਿਸਲਦੀਆਂ ਰਹਿੰਦੀਆਂ ਨੇ। ਕਹਿੰਦਾ ਤੇਰੇ ਵਡੇਪੇ ਕਰਕੇ। ਉਹਨੂੰ ਪੈਸੇ ਨਿਕਲਿਆ, ਕਹਿੰਦਾ ਕਿਹੜੇ ਪਾਗਲ ਨੇ ਤੈਨੂੰ ਡਾਕਟਰ ਬਣਾ ਦਿੱਤਾ। ਡਾਕਟਰ ਕਹਿੰਦਾ ਇਹ ਵੀ ਤੇਰੇ ਵਡੇਪੇ ਕਰਕੇ। ਆ ਜਿਹੜਾ ਮੇਰੇ ਗੱਦੂ ਵਾਲੇ ਹੋਏ ਗੁੱਸਾ, ਜਿਹੜਾ ਵਡੇਪੇ ਗੁੱਸਾ ਵੀ ਵੱਧ ਜਾਂਦਾ, ਇਹ ਵੀ ਤੇਰੇ ਵਡੇਪੇ ਕਰਕੇ। ਇਉਂ ਭਾਈ ਵਡੇਪੇ 'ਚ ਸਰੀਰ ਦੀ ਇਹ ਦਸ਼ਾ ਹੋ ਜਾਂਦੀ ਹੈ, ਸਿਰ ਵੀ ਕੰਬਦਾ, ਹੱਥ ਵੀ ਕੰਬਦੇ ਨੇ, ਲੱਤਾਂ ਕੰਬਦੀਆਂ ਨੇ। ਚਲੋ
ਜੇ ਸਿਉਂ ਵਰਿਆ ਜੀਵਣਾ,
ਹਾਂ
ਭੀ ਤਨ ਹੋਸੀ ਖੇ।
ਹਾਂ, ਇਹ ਸਲੋਕ ਉਦੋਂ ਚਾਰਿਆ ਇੱਕ ਬਿਰਧ ਆਦਮੀ ਆ ਕੇ ਨਾ ਬਾਬੇ ਫਰੀਦ ਨੂੰ ਕਹਿਣ ਲੱਗਾ, ਹਾਲਾਂਕਿ 80-90 ਸਾਲ ਦਾ ਹੋਇਆ ਬਿਰਧ ਹੈ, ਕਹਿੰਦਾ ਜੀ ਸਾਈਂ ਜੀ ਮੈਨੂੰ ਤੁਸੀਂ ਕੋਈ ਵਰਦੇ ਹੋ, ਮੇਰੀ ਉਮਰ ਵੱਧ ਜਾਵੇ, ਇੰਨੀ ਉਮਰ ਭੋਗ ਲਈ ਹੈ ਅਤੇ ਇੱਛਾ ਕਰਦਾ ਹੋਰ ਉਮਰ ਵਧਾਉਣ ਦੀ। ਅਤੇ ਉਹਨੂੰ ਹੁਣ ਕਹਿਣ ਲੱਗਿਆ, ਓਏ ਆ ਜਿਹੜਾ ਅਸੀਂ ਸਾਰਾ ਸਭ ਕੁਝ ਕੰਬ ਰਿਹਾ ਹੈ, ਅਤੇ ਅਜੇ ਵੀ ਜੇ ਚਲੋ ਚੱਲ ਤੇਰੇ ਮੈਂ ਵਧਾ ਵੀ ਦੇਣਾ ਉਮਰ ਤੇਰੀ ਹੋਰ 20 ਸਾਲ ਕਰ ਦਿੰਦੇ ਹਾਂ, ਅਤੇ ਜੇ 100 ਵਰਿਆ ਜੀਵਣਾ, 100 ਮਹੀਨੇ 100 ਸੈਂਕੜੇ ਵਰੇ, ਤਾਂ ਕੀ ਹੋਏ 100 ਕੁ ਵਰੇ ਜੀ ਲਏਗਾ ਭਲਾ। ਅਕਸਰ ਤਾਂ ਦੇਹ ਨੇ ਖੇ ਹੋ ਜਾਣਾ ਹੀ ਹੈ ਨਾ, ਭੀ ਤਨ ਹੋਸੀ ਖੇ, ਇੱਕ ਦਿਨ ਤਾਂ ਇਹ ਖੇ ਹੋਵੇਗੀ, ਫਿਰ ਕੀ ਹੋਰ ਬਹੁਤਾ ਜੀ ਕੀ ਕਰਨਾ। ਦੱਸ, ਉਹਨੂੰ ਉਪਦੇਸ਼ ਦਿੱਤਾ।
ਫਰੀਦਾ ਵਾਰ ਪਰਾਇਆ ਵੈਸਨਾ,
ਆਹ ਹੁਣ ਇਹ ਸਲੋਕ ਨਾਲ ਲੱਗੇਗਾ, ਆਪਾਂ ਪਹਿਲਾਂ ਸਾਂਝਾ ਕੀਤਾ ਜਿਹੜਾ ਭਰਭੂੰਜੇ ਦੀ ਭੱਠੀ 'ਤੇ ਆ ਕੇ ਦਾਣੇ ਭੁੰਨਣੇ ਕੀਤੇ ਨੇ, ਜਦੋਂ ਸਿਰ 'ਚ ਡੰਡਾ ਵੱਜਿਆ ਨਾ, ਫਿਰ ਕਹਿਣ ਲੱਗੇ ਨੇ ਫਰੀਦਾ ਬਾਹਰ ਪਰਾਇਆ ਵੈਸਣਾ, ਸਾਈਂ ਮੁਝੇ ਨਾ ਦੇ,
ਸਾਈਂ ਮੁਝੇ ਨਾ ਦੇ।
ਹਾਂ, ਆਹ ਬਰਾ ਪਰਾਇਆ ਦੇ ਦਰ 'ਤੇ ਬੈਠਣਾ, ਹੈ ਵਾਹਿਗੁਰੂ ਇਹ ਨਾ ਦੇ, ਪਰਾਏ ਦੀ ਨਾ ਬਣਾ, ਪਰਾਏ ਵਸ ਨਾ ਕਰ, ਪਰਾਏ ਜ਼ਿੰਦਗੀ ਜਿਹੜੀ ਹੈ ਉਹ ਤਾਂ ਡੰਡੇ ਹੀ ਪੈਂਦੇ ਨੇ, ਗਾਲਾਂ ਵੀ ਮਿਲਦੀਆਂ ਨੇ ਪਰਾਏ ਵਸ ਹੋਏ।
ਜੇ ਤੂੰ ਇਵੇਂ ਰੱਖ ਸੀ,
ਆਪਾਂ ਪਰਾਏ ਵਸ ਹਾਂ ਨਾ, ਲੋਕ ਠੀਕ ਆ, ਜੋਬਾਂ ਕਰਨੀਆਂ ਪੈ ਰਹੀਆਂ ਨੇ, ਪਰਾਏ ਵਸ ਜ਼ਿੰਦਗੀ ਹੈ। ਉੱਥੇ ਵਾਲੇ ਜਿਹੜੇ ਮੂਹਰਲੇ ਜਿਹੜੇ ਇੰਸਪੈਕਟਰ ਵਗੈਰਾ ਨੇ, ਬੰਦਾ ਹੀ ਬੋਲ ਦਿੰਦੇ ਨੇ, ਗਾਲਾਂ ਵੀ ਕੱਢ ਦਿੰਦੇ ਹੋਣਗੇ, ਹਾਂਜੀ ਧੱਕਾ ਜੋਰੀ ਵੀ ਹੋ ਜਾਂਦੀ ਹੈ, ਜਾਂ ਫਿਰ ਕੱਢਿਆ ਜਾਂਦਾ ਨੌਕਰੀਆਂ। ਪਰਾਇਆ ਬਗਾਨਿਆਂ ਦਰ 'ਤੇ ਜਿਹੜਾ ਬਹਿਣਾ ਨਾ, ਪਰਾਏ ਦੀ ਜਿਹੜੀ ਜ਼ਿੰਦਗੀ ਹੈ, ਸੋ ਉਹ ਤੋਂ ਕਹਿ ਰਹੇ ਨੇ ਵੀ ਹੇ ਮੇਰੇ ਸਾਈਂ, ਹੇ ਮੇਰੇ ਮਾਲਕ, ਮੈਨੂੰ ਪਰਾਏ ਵਾਸ ਨਾ ਕਰ, ਪਰਾਏ ਦੀ ਨਾ ਬਣਾ, ਇੰਡੀਪੈਂਡੈਂਟ ਬਣਾ ਦੇ, ਆਤਮ ਨਿਰਭਰ ਬਣਾ ਦੇ, ਦੂਜਿਆਂ ਦੇ ਦਰ ਜੋਗਾ ਨਾ ਸਾਡਾ। ਜੇ ਇਵੇਂ ਹੀ ਰੱਖਣਾ ਹੈ, ਫਿਰ ਅੱਗੇ ਕਿਹਾ
ਜੇ ਤੂੰ ਇਵੇਂ ਰੱਖ ਸੀ,
ਜੇ ਇਵੇਂ ਪਰਾਏ ਵਾਸੇ ਰੱਖੇਗਾ, ਇਹਦੂ ਤਾਂ ਬਿਹਤਰ ਹੈ
ਜਿਉਂ ਸਰੀਰ
ਜੀਓ ਸਰੀਰ ਹੱਲੇ,
ਜੀਓ ਸਰੀਰ ਹੱਲੇ,
ਫਿਰ ਇਹ ਸਰੀਰ ਲੈ ਜਾ, ਫਿਰ ਪਰਾਏ ਵਾਸ ਨਾ ਰੱਖ। ਸੋ ਐਸੀ ਪਰਾਏ ਦੇਣ ਕੀ ਜਿਹੜੀ ਜ਼ਿੰਦਗੀ ਹੈ।
ਕੰਡ ਕੁਹਾੜਾ ਸਿਰ ਘੜਾ ਵਣ ਕੇ
ਬਣ ਕੇ ਬਣ
ਬਣ ਕੇ ਸਰ ਲੋਹਾਰ,
ਸਾਬਾਸ ਪੜੋ ਸਾਰੇ, ਕੰਧ ਕੁਹਾੜਾ ਸਿਰ ਘੜਾ, ਕੱਲ ਆਇਆ ਸੀ ਨਾ ਜੱਸੇ ਲੋਹਾਰ ਦਾ ਜ਼ਿਕਰ, ਅੱਜ ਵੀ ਉਹਨਾਂ ਵਾਲੇ ਜਿਹੜਾ ਜੋੜ ਹੋਇਆ ਸੁਰ ਜਿਹੜਾ ਹੈ, ਰਾਤਰੀ ਦਾ ਵੇਲਾ ਹੈ, ਇਹਨੇ ਜਿਹੜਾ ਸੀ ਕੁਹਾੜਾ ਚੱਕਿਆ ਹੋਇਆ ਜੱਸੇ ਲੋਹਾਰ ਨੇ, ਕੰਧ ਮੈਨੂੰ ਕੰਧੇ 'ਤੇ ਮੋਢੇ 'ਤੇ, ਕੰਧ ਨਾਮ ਕੰਧ ਦਾ ਨਹੀਂ, ਇੱਥੇ ਇਹਨੂੰ ਕਹਿੰਦੇ ਕੰਧ, ਕੰਧੇ ਦਾ ਅਰਥ ਹੈ ਮੋਢਾ, ਮੋਢੇ 'ਤੇ ਆਇਆ ਜੱਸੇ ਲੋਹਾਰ ਨੇ ਕੁਹਾੜਾ ਚੁੱਕਿਆ ਹੋਇਆ ਹੈ, ਸਿਰ 'ਤੇ ਪਾਣੀ ਦਾ ਘੜਾ ਹੈ, ਘੜਾ ਕਿਉਂ ਚੁੱਕਿਆ, ਕਿਉਂਕਿ ਲੱਕੜਾਂ ਵੱਢ ਕੇ ਅੱਗ ਲਾ ਕੇ ਉਹ ਕੋਲੇ ਬਣਾਉਂਦਾ ਹੈ, ਕੁਛ ਕੋਲੇ ਜਿਹੜੇ ਸੀ ਪਾਣੀ ਨਾਲ ਫਿਰ ਅੱਗ ਵਿੱਚ ਇੱਕਦਮ ਵਧਾਈ ਜਾਂਦੀ ਹੈ, ਫਿਰ ਉਹ ਕੋਲੇ ਬਣਦੇ, ਤਾਂ ਸਿਰ 'ਤੇ ਘੜਾ ਚੁੱਕਿਆ, ਕੋਈ ਜੰਗਲ ਦਾ ਪਾਣੀ ਮਿਲਣਾ ਕੋਈ ਨਹੀਂ ਉੱਥੇ। ਇਹ ਭਾਵ ਹੈ, ਕਹਿੰਦੇ ਮੋਢੇ 'ਤੇ ਕੰਧੇ 'ਤੇ ਕੁਹਾੜਾ ਚੁੱਕਿਆ ਹੈ, ਸਿਰ 'ਤੇ ਘੜਾ ਪਾਣੀ ਦਾ ਹੈ, ਬਣ ਕੇ ਸਰ ਲੋਹਾਰ, ਇਹ ਵਣ ਦੇ ਵਿੱਚ, ਸੋ ਜਿਹੜਾ ਸੀ ਸਰ ਨਾਮ ਸਿਰ ਦਾ, ਐ ਲੋਹਾਰ ਤੂੰ ਮੇਰੇ ਸਿਰ 'ਤੇ ਆ ਖੜੇ ਹੈ। ਕੀ ਹੋਇਆ ਸੀ, ਫਰੀਦ ਸਾਹਿਬ ਜੀ ਰਾਤ ਨੂੰ ਵੇਲੇ ਸਰੀਰ ਤਾਂ ਸੁੱਕ ਗਿਆ, ਪਿੰਜਰ ਹੋ ਗਿਆ, ਇੱਕ ਮਲੇ ਦੇ ਦਰਖਤ ਦੇ ਨਾਲ ਲੱਗੇ ਖੜੇ ਭਗਤੀ ਕਰ ਰਹੇ ਨੇ, ਸਮਾਧੀ 'ਚ ਨੇ ਖੜੇ ਹੋਏ ਨੇ, ਉਹ ਹਨੇਰੇ ਕਰਕੇ ਕੁਛ ਨੂੰ ਦੀਨਾ ਵੀ ਘੱਟ ਸੀ ਲੋਹਾਰ ਨੂੰ, ਉਹਨੇ ਦੇਖਿਆ ਵੀ ਸ਼ਾਇਦ ਕੋਈ ਮੂਲ ਖੜਾ ਹੈ, ਲੱਕੜ ਹੈ, ਕੋਈ ਮੂਲ ਹੈ, ਇਹ ਲੋਹਾਰਾਂ ਦੀ ਜਿਵੇਂ ਘੁਮਿਆਰ ਦੀ ਆਦਤ ਹੁੰਦੀ ਆ, ਭਾਂਡੇ 'ਤੇ ਠੋਲਾ ਮਾਰ ਕੇ ਵੇਖਦੇ ਆ ਕੱਚਾ ਕਿ ਪੱਕਾ ਹੈ, ਅਤੇ ਲੋਹਾਰਾਂ ਦੀ ਆਦਤ ਹੁੰਦੀ ਆ ਵੀ ਕੁਹਾੜਾ ਦਾ ਪੀਣ ਮਾਰ ਕੇ ਵੇਖਦੇ ਆ ਵੀ ਲੱਕੜ ਕਿੱਦਾਂ ਦੀ ਆ। ਉਹ ਫਰੀਦ ਦੇ ਜਦੋਂ ਪੀਣ ਮਾਰਿਆ, ਪੁੱਠਾ ਕੁਹਾੜਾ ਮਾਰਿਆ, ਅਤੇ ਭਗਤੀ ਵਿੱਚੋਂ ਅੱਖ ਖੁੱਲ੍ਹੀ ਤਾਂ ਵੇਖਿਆ ਤੁਹਾਡੇ ਜੱਸਾ ਲੋਹਾਰ ਖੜ੍ਹ ਜੀ ਉਹ ਨਹੀਂ ਖੜ੍ਹੇ ਨੇ, ਤੇ ਉਹਨੂੰ ਫਿਰ ਮੁਖਾਤਬ ਕਰਕੇ ਕਹਿੰਦੇ ਨੇ, ਕੀ ਕਹਿੰਦੇ ਲੱਗੇ,
ਫਰੀਦਾ ਹੋ ਲੋੜੀ ਸੋ ਆਪਣਾ।
ਹਾਂ, ਫਰੀਦ ਜੀ ਕਹਿੰਦੇ ਮੈਂ ਤਾਂ ਆਪਣੇ ਸਹੁ ਨੂੰ ਲੋੜਦਾ, ਆਪਣੇ ਪਤੀ ਦੀ ਪ੍ਰਾਪਤੀ ਵਾਸਤੇ, ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮੈਂ ਉਹਨੂੰ ਲੋੜ ਚਾਹੁੰਦਾ ਵਾਂ, ਅਜੇ ਨਹੀਂ ਹੋਈ, ਅਤੇ ਤੂੰ
ਤੂੰ ਲੋੜ ਹੈ ਅੰਗਿਆਰ,
ਤੂੰ ਮੈਨੂੰ ਅੰਗਿਆਰ ਬਣਾਉਣੇ ਲੋੜਦਾ, ਵੀ ਲੱਕੜ ਹੈ ਚਲੋ ਅੱਗ ਲਾ ਕੇ ਛਾੜ ਕੇ ਉਹ ਕਰਾਂਗੇ। ਹਾਂਜੀ, ਤੂੰ ਇਹ ਚਾਹੁੰਦਾ, ਮੈਂ ਪ੍ਰਭੂ ਮਾਲਕ ਦੀ ਪ੍ਰਾਪਤੀ ਚਾਹੁੰਦਾ, ਆ ਕੇ ਕੁਹਾੜਾ ਸਿੱਧਾ ਹੀ ਮਾਰਿਆ, ਪੁੱਠਾ ਮਾਰਿਆ, ਪੀਣ ਸਿੱਧਾ ਨਾ ਮਾਰਦੀ ਕਿਤੇ।
ਫਰੀਦਾ ਇੱਕ ਨਾ ਆਟਾ
ਅਗਲਾ
ਇੱਕ ਨਾ ਹੀ ਲਾਉਣ।
ਹਾਂ, ਇਹ ਰੱਬ ਦੀ ਨੇਤ ਦੱਸ ਰਹੇ ਨੇ ਕਿੱਦਾਂ ਦੀ ਆ ਭਾਈ, ਇੱਕ ਨਾ ਤਾਂ ਆਟਾ ਅਗਲਾ ਮੈਨੇ ਬਹੁਤਾ ਬਹੁਤਾ ਖੁੱਲ੍ਹਾ ਆਟਾ ਮਿਲਦਾ ਖਾਣ ਪੀਣ ਨੂੰ, ਅਤੇ ਇੱਕ ਨਾ ਹੀ ਲਾਉਣ, ਇੱਕ ਨਾ ਵਿਚਾਰੇ ਨੂੰ ਲੂਣ ਵੀ ਨਹੀਂ ਮਿਲਦਾ ਆਟੇ 'ਚ ਪਾਉਣ ਨੂੰ, ਐਸੀ ਉਹਦੀ ਦਸ਼ਾ ਵਾ। ਹਾਂਜੀ, ਜਾਂ ਆਟਾ ਅਗਲਾ ਬਹੁਤੇ ਪਦਾਰਥ ਮਿਲਦੇ ਨੇ ਕਈਆਂ ਨੂੰ, ਅਤੇ ਕਈਆਂ ਨੂੰ ਵਿਚਾਰਿਆਂ ਨੂੰ ਲੂਣ ਮਾਤਰ ਵੀ ਨਹੀਂ ਮਿਲਦਾ। ਅੱਗੇ ਫਿਰ ਉਹ ਪੁੱਛਿਆ, ਕਹਿੰਦੇ ਜੀ ਗਰੀਬ ਜਾਂ ਅਮੀਰ ਦੀ ਉੱਥੇ ਕਿੰਨੀ ਕੁ ਕਦਰ ਹੁੰਦੀ ਹੈ ਰੱਬ ਦੀ ਦਰਗਾਹ ਵਿੱਚ? ਉਸ ਉੱਤਰ ਵਿੱਚ ਕਹਿ ਰਹੇ ਨੇ ਵੀ ਇੱਕ ਨੂੰ ਤਾਂ ਆਟਾ ਬਹੁਤਾ ਹੀ ਮਿਲ ਗਿਆ, ਇੱਕਾਂ ਨੂੰ ਖਾਣ ਵਾਸਤੇ ਲੂਣ ਵੀ ਨਹੀਂ ਵਿੱਚ ਪਾਉਣ ਨੂੰ ਮਿਲਿਆ, ਪਰ ਜਦੋਂ ਦੋਵੇਂ ਅੱਗੇ ਗਏ ਅਮੀਰ ਅਤੇ ਗਰੀਬ, ਕਦਰ ਕਿਹਦੀ ਹੋਣੀ ਹੈ? ਅੱਗੇ ਗਏ
ਹਾਂ
ਸਿੰਜਾਪਸ਼ਨ, ਇਹ ਅੱਖਰ ਕਿਹੜਾ ਜੀ ਹੁਣ ਸੱਚੇ ਤੋਂ ਬਾਅਦ ਜਿਹੜਾ ਆਇਆ? ਨਹੀਂਆਂ, ਉਹ ਕੀ ਸੀ? ਨੰਗਾ ਸੀ, ਇਹ ਨਹੀਂਆਂ। ਸੋ ਅੱਗੇ ਗਏ ਸਿੰਜਾਪਸ਼ਨ, ਕਹਿੰਦੇ ਜਦੋਂ ਅੱਗੇ ਜਾਣਗੇ ਨਾ ਪਰ ਫਿਰ ਪਛਾਣੇ ਜਾਣੇ ਵੀ ਅਮੀਰ ਸੀ, ਉੱਥੇ ਨਹੀਂ ਵੇਖਣਾ ਵੀ ਮੇਰੇ ਕੋਲ ਇੰਨੇ ਘੋੜੇ ਇੰਨੇ ਮਹਿਲ ਥੇ, ਇਹ ਗੱਲ ਦੀ ਪਹਿਚਾਣ ਹੋਣੀ ਆ ਉੱਥੇ ਕਿ ਮੇਰੇ ਕੋਲ ਇੰਨੇ ਪਦਾਰਥ ਸੀ। ਚੋਟਾਂ ਖਾਸੀ ਕੌਣ, ਦੋਹਾਂ 'ਚੋਂ ਕਿਹੜਾ ਚੋਟਾਂ ਖਾਵੇਗਾ ਜਿਹਨੇ ਨਾਮ ਨਹੀਂ ਜਪਿਆ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚੋਟਾਂ 'ਤੇ ਉਹਦੇ ਪੈਣੀਆਂ ਜਿਹੜਾ ਨਹੀਂ ਯਾਦ ਕਰਦਾ। ਸਿਆਣੇ ਜਾਣਗੇ, ਪਹਿਚਾਣੇ ਜਾਣਗੇ ਅੱਗੇ ਗਏ ਵੀ ਗਰੀਬ ਹੈ ਕਿ ਅਮੀਰ ਹੈ, ਸੰਜਾਬ ਸਨ ਸਿਆਣੇ ਜਾਣ। ਹਾਂਜੀ,
ਪਾਸ ਦਮਾਮੇ ਸੱਤ ਸਹਿਰ,
ਛੱਤ ਵੱਡਾ ਸੱਛਾ ਜਲੇਬੀ ਵਾਲਾ,
ਪਾਸ ਦਮਾਮੇ ਸੱਤ ਸਹਿਰ ਭੇਰੀ ਛੱਡੋ ਰੱਡ,
ਠੀਕ ਆ ਪੜੋ ਸਾਰੇ, ਪਾਸ ਦਮਾਮੇ ਛੱਤ ਸਿਰ,
ਪਾਸ ਦਮਾਮੇ ਸੱਤ ਸਹਿਰ
ਭੇਰੀ ਛੱਡੋ ਰੱਡ,
ਭੇਰੀ ਛੱਡੋ ਰੱਡ,
ਕੋਈ ਫੌਜ ਦਾ ਕੋਈ ਸੂਬੇਦਾਰ ਸੀ ਜਰਨੈਲ ਕਹਿ ਲਓ, ਅਤੇ ਇੱਦਾਂ ਅੰਤਿਮ ਸਮਾਂ ਦਾ ਵੇਖ ਕਰਕੇ ਅਤੇ ਉਹਦੀ ਹਾਲਤ ਨੂੰ ਦੱਸ ਰਹੇ ਨੇ, ਕਹਿੰਦੇ ਜਦੋਂ ਕਿ ਜੀਵਨ ਕਾਲ ਵੇਲੇ ਉਹਦੇ ਪਾਸ ਦਮਾਮੇ ਨਗਾਰੇ ਵੱਜਦੇ ਸੀ ਰਾਜੇ ਦੇ, ਅਤੇ ਛੱਤ ਸਿਰ ਸਿਰ 'ਤੇ ਛੱਤਰ ਵੀ ਝੁੱਲਦੇ ਸੀ, ਐਸੇ ਰਾਜੇ ਦੀ ਹਾਲਤ ਦੇਖ ਕਰਕੇ, ਜਾਂ ਇਹਦਾ ਉਥਾਨਕਾ ਮੋਕਲਾ ਨਾਮੇ ਰਾਜੇ ਦੇ ਅੰਤ ਵੇਲੇ ਵੀ ਕਹਿ ਰਹੇ ਨੇ, ਉਹਦਾ ਅੰਤ ਹੋਇਆ ਉਸ ਹਾਲ ਨੂੰ ਕਹਿ ਰਹੇ ਨੇ, ਉਹ ਜਦੋਂ ਜਿੰਦਾ ਸੀ ਤੇਰੇ ਪਾਸੇ ਲਾਗੇ ਦਮਾਮੇ ਨਗਾਰੇ ਵੱਜਦੇ ਸੀ, ਛੱਤ ਸਿਰ ਸਿਰ 'ਤੇ ਚੌਰ ਝੁੱਲਦੇ ਸੀ ਛੱਤਰ ਝੁੱਲਦੇ ਸੀ, ਭੇਰੀ ਛੱਡੋ ਰੱਡ ਭੇਰੀਆਂ ਵੱਜਦੀਆਂ ਸੀ, ਅਤੇ ਛੱਡੋ ਅਤੇ ਰੱਡ, ਰੱਡ ਨਾਮ ਪੱਟ ਦਾ, ਛੱਡੋ ਨਾਮ ਛੰਦ ਦਾ, ਪੱਟ ਲੋਕ ਜਿਹੜੇ ਰੱਖਦੇ ਆ ਰਾਜਿਆਂ ਦੇ ਉਸਤਤੀ ਕਰਨ ਵਾਲੇ, ਅਤੇ ਉਹ ਜਿਹੜੇ ਸੀ ਉਸਤਤੀ ਦੇ ਛੰਦ ਵੀ ਗਾਉਂਦੇ ਸੀ, ਛੱਡੋ ਰੱਡ, ਛੱਡੋ ਛੰਦ ਹੋ ਗਿਆ, ਰੱਡ ਜਿਹੜੇ ਸੀ ਪੱਟ, ਜਾਂ ਰੱਡ ਇੱਕ ਛੰਦ ਦਾ ਨਾਂ ਵੀ ਹੈ, ਇਹ ਮਾਤਰਕ ਛੰਦ ਹੈ, ਕਾਮ ਮੁਤਾਬਕ 41 ਮਾਤਰਾ ਦਾ ਛੰਦ ਹੁੰਦਾ ਜਿਹੜਾ ਰੱਡ ਛੰਦ ਹੈ, ਜਿਵੇਂ 24-18 ਮਾਤਰਾ ਦੀ ਹੁੰਦੀ ਹੈ, ਦੋਹਰਾ ਜਿਹੜਾ 24 ਮਾਤਰਾ ਦਾ ਹੁੰਦਾ ਹੈ, ਅਤੇ 13-11 ਦੇ ਵਿਸ਼ਰਾਮ ਹੁੰਦਾ ਹੈ, ਇਵੇਂ ਜਿਹੜਾ ਹੈ ਰੱਡ ਵੀ ਇੱਕ ਛੰਦ ਦਾ ਨਾਂ ਹੈ, ਮਾਤਰਕ ਛੰਦ ਹੈ, ਇੱਕ ਉਹਦੇ 'ਚ ਕਿੰਨੀਆਂ ਮਾਤਰਾ ਹੁੰਦੀਆਂ ਨੇ, ਇੱਕ ਲਾਈਨ ਵਿੱਚ 41 ਮਾਤਰਾ ਹੁੰਦੀਆਂ ਨੇ, 15-11-15 'ਤੇ ਵਿਸ਼ਰਾਮ ਹੁੰਦਾ, 3 ਥਾਂ 'ਤੇ ਉਹਦਾ ਵਿਸ਼ਰਾਮ ਬਣਦਾ, 15-11-15 ਕਿੰਨੇ ਹੋ ਗਏ? 41, ਸੋ ਇਹੋ 41 ਮਾਤਰਾ ਛੰਦ ਹੈ, ਉਹਦਾ ਨਾਂ ਹੈ ਰੱਡ, ਅੱਗੇ ਆਪਾਂ ਨੂੰ ਆਊਗਾ ਪੱਟਾਂ ਦੇ ਸਵਈਆਂ ਵਿੱਚ ਆਊਗਾ ਨਾ ਰੱਡ, ਉਹ ਛੰਦ ਉੱਥੇ ਗਾਇਆ, ਸਵਈਆਂ ਦੇ ਵਿੱਚ ਰੱਡ ਵੀ ਆਇਆ, ਪਰ ਇੱਥੇ ਵੀ ਰੱਡ ਨਾਮ ਪੱਟ ਦਾ ਵੀ ਹੈ, ਰੱਡ ਨਾਮ ਛੰਦ ਦਾ ਵੀ ਹੈ, ਉਹ ਹੈ। ਹਾਂਜੀ, ਭੇਰੀਆਂ ਛੋਟੇ ਨਗਾਰੇ, ਹਾਂਜੀ,
ਜਾਏ ਸੁੱਤੇ ਜੀ ਰਾਣ ਮਹਿਲ,
ਤੁਸੀਂ ਹਜ਼ੂਰ ਸਾਹਿਬ ਕਿਤੇ ਗਏ ਹੋ ਅੱਗੇ ਤਾਂ ਹੁੰਦਾ ਸੀ, ਜਿਹੜੀ ਹਜ਼ੂਰ ਸਾਹਿਬ ਦੀ ਮੇਨ ਦਰਸ਼ਨੀ ਡੋਢੀ ਆ ਨਾ ਮਹਾਰਾਜ ਦੀ, ਉੱਥੇ ਅੰਮ੍ਰਿਤ ਵੇਲੇ ਇੱਕ ਬੰਸ ਹੈ ਘਰਾਣਾ ਹੈ, ਉਹਨਾਂ ਦਾ ਰੋਜ਼ ਕੰਮ ਸੀ ਕਿ ਮਹਾਰਾਜ ਦੇ ਦਰ 'ਤੇ ਆ ਕੇ ਇੱਕ ਛੋਟੀ ਜਿਹੀ ਨਗਾਰੇ ਰੱਖੇ ਹੁੰਦੇ ਸੀ, ਹਾਂ ਉਹ ਰੋਜ਼ ਆ ਕੇ ਵਜਾਉਂਦੇ, ਹੁਣ ਵੀ ਵਜਾਉਂਦੇ, ਹਾਂ ਉਹਨਾਂ ਦਾ ਦਿਸਦੀ ਪੁਸ਼ਤੀ ਕੰਮ ਆ ਉਹ, ਉਹਨਾਂ ਨੇ ਮਹਾਰਾਜ ਦੇ ਜਸ ਵਿੱਚ ਉਹ ਛੋਟਾ ਨਗਾਰਾ ਵਜਾਉਣਾ, ਇੱਕ ਨਾਲ ਬੈਠਾ ਤੂਤੀ ਵਜਾਉਂਦਾ ਹੁੰਦਾ, ਬੰਸਰੀ ਤੂਤੀ ਕਹਿੰਦੇ ਉਹਨੂੰ, ਉਹ ਵੱਜਦੀਆਂ ਨੇ ਆਮ ਇਹ ਰਾਜਿਆਂ ਦੇ ਦਰਬਾਰ ਵਿੱਚ ਵੱਜਦੀਆਂ ਹੁੰਦੀਆਂ ਨੇ, ਉਹ ਵੀ ਮਾਰਸ 'ਚ ਪਾਸਾ ਦਰਬਾਰ ਹੈ ਕਲਗੀ ਧਰ ਦਾ, ਅਤੇ ਉੱਥੇ ਵੱਜਦੀਆਂ ਨੇ, ਉਹ ਉਸ ਕਰਕੇ ਭੇਰੀ ਨਾਮ ਛੋਟੇ ਨਗਾਰੇ ਨਿੱਕਾ ਜਿਹਾ ਨਗਾਰਾ ਹੁੰਦਾ। ਚਲੋ ਇਹ ਵੱਜਦੇ ਨੇ ਸਾਰਾ ਕੁਛ, ਇੰਨੀ ਪ੍ਰਭਤਾ ਵਧਾਈ ਹੋਈ ਹੈ, ਪਰ ਅੱਜ ਮਰਨ ਕਾਲ ਵੇਲੇ ਕੀ ਹੈ, ਜਾਏ ਸੁੱਤੇ,
ਜਾਏ ਸੁੱਤੇ ਜੀਰਾਨ ਮਹਿ,
ਜੀਰਾਨ ਨਾਮ ਕਬਰਾਂ ਦਾ, ਮੜੀਆਂ ਦਾ, ਸ਼ਮਸ਼ਾਨ ਭੂਮਿਕਾ ਦਾ। ਅੱਜ ਉਹ ਜਿਹੜਾ ਸੀ ਜੇ ਨਗਾਰੇ ਵੱਜਦੇ ਸੀ ਨਾ, ਜਿਹਦੇ ਸਿਰ 'ਤੇ ਚੌਰ ਝੁਲਦੇ ਸੀ, ਭੇਰੀਆਂ ਵੱਜਦੀਆਂ ਸੀ, ਅੱਜ ਜਿਹੜਾ ਸੀ ਮੜੀਆਂ 'ਚ ਜਾਣਾ ਪੈ ਗਿਆ, ਉੱਥੇ ਸੌ ਗਿਆ ਹੈ। ਹਾਂਜੀ,
ਧੀਏ ਅਤੀਮਾ ਗੱਡ,
ਅਤੇ ਧਰਤੀ 'ਚ ਇੱਦਾਂ ਗੱਡਿਆ ਗਿਆ ਜਿਵੇਂ ਗਰੀਬ ਨੂੰ ਗੱਡਿਆ, ਜਤੀਮਾ, ਅਤੀਮਾ ਦਾ ਅਰਥ ਹੈ ਯਤੀਮ, ਇਹ ਉੱਥੇ ਦੀ ਬੋਲੀ ਵਿੱਚ ਯਤੀਮ ਤੋਂ ਅਤੀਮ ਬਣਿਆ, ਮੁਲਤਾਨ ਦੇ ਇਲਾਕੇ ਵਿੱਚ ਅਤੀਮ ਕਹਿੰਦੇ ਨੇ ਯਤੀਮ ਨੂੰ, ਯਤੀਮ ਤੋਂ ਗਰੀਬ ਜਿਹਦਾ ਕੋਈ ਮਾਲਕ ਹੈ ਨਹੀਂ, ਉਹਨਾਂ ਦੀ ਨਿਆਈਆਂ ਜਿਹੜਾ ਅਸੀਂ ਗੱਡਿਆ ਗਏ ਧਰਤੀ 'ਚ, ਉੱਥੇ ਤਾਂ ਨਹੀਂ ਨਾ ਨਾਲ ਨਗਾਰੇ ਗਏ, ਉੱਥੇ ਤਾਂ ਨਹੀਂ ਨਾ ਜਿਹੜਾ ਸਾਰਾ ਸਾਜੋ ਸਮਾਨ ਗਿਆ, ਜਿਹਾ ਗਰੀਬ ਨੂੰ ਦੱਬਿਆ ਉਹਨੂੰ ਦੱਬ ਦਿੱਤਾ, ਉਹੀ ਮਿੱਟੀ ਉਹਦੇ 'ਤੇ ਪਾਈ ਉਹਦੇ 'ਤੇ ਪਾਈ ਹੈ। ਇਸ ਕਰਕੇ ਥੀਏ ਅਤੀਮਾ ਗੱਡ, ਯਤੀਮ ਵਾਂਗੂ ਗੱਡਿਆ ਗਿਆ ਧਰਤੀ 'ਚ।
ਫਰੀਦਾ ਕੋਠੇ ਮੰਡਪ ਮਾੜੀਆਂ,
ਹਾਂਜੀ
ਉਹ ਸਾਰੇ ਇਹਦੇ ਪੀ ਗਏ,
ਠੀਕ ਹੈ ਪਾਲੋ ਸਾਰੇ ਉਹਨਾਂ ਨੇ। ਫਰੀਦਾ,
ਫਰੀਦਾ
ਕੋਠੇ ਮੰਡਪ ਮਾੜੀਆਂ,
ਕੋਠੇ ਮੰਡਪ ਮਾੜੀਆਂ
ਉਹ ਸਾਰੇ ਇਹਦੇ ਪੀ ਗਏ,
ਉਹ ਸਾਰੇ ਇਹਦੇ ਪੀ ਗਏ।
ਕੋਠੇ ਕੱਲ੍ਹ ਵੀ ਆਇਆ ਸੀ, ਮੰਡਪ ਵੀ ਆਇਆ ਸੀ, ਮਾੜੀਆਂ ਵੀ, ਕੀ ਅਰਥ ਸੀ ਭਲਾ ਕੋਠਿਆਂ ਦਾ, ਕੋਠੇ ਇਕੱਠੇ ਕਰੇ ਵੇ, ਕੱਚੇ ਮਕਾਨ, ਠੀਕ ਠੀਕ ਹੈ, ਮੰਡਪ ਪੱਕੇ ਘਰ, ਮਾੜੀਆਂ ਮਹਿਲ, ਕਿਉਂ ਪੱਕੇ ਨਹੀਂ ਮਹਿਲ ਹੁੰਦੇ, ਮਾੜੀਆਂ ਨੇ ਦੁਹਾਸਵੇਂ ਇਤਿਹਾਸਵੇਂ ਚੁਹਾਸਵੇਂ, ਚਾਰ ਚਾਰ ਮੰਜ਼ਲੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਉਹਨੂੰ ਮਾੜੀਆਂ ਕਹਿੰਦੇ। ਸੋ ਕਹਿੰਦੇ ਕੋਠੇ ਤਾਂ ਕੱਚੇ ਹੋ ਗਏ, ਮੰਡਪ ਪੱਕੇ ਮਕਾਨ, ਖੁੱਲ੍ਹੇ ਮਕਾਨ, ਅਤੇ ਮਾੜੀਆਂ ਦੁਹਾਸਵੀਆਂ ਚੁਹਾਸਵੀਆਂ ਜਿਹੜੀਆਂ ਅਟਾਰੀਆਂ ਬਣਾਈਆਂ ਨੇ, ਉਸਾਰੇ ਦੇ ਪੀ ਗਏ, ਇਹ ਉਸਾਰਨ ਵਾਲੇ ਵੀ ਚਲੇ ਗਏ, ਉਸਾਰੀ ਗਏ ਅਕਸਰ ਚਲੇ ਗਏ, ਕਿੰਨੇ ਕੁ ਬਣਾਈ ਜਾਏਗਾ। ਹਾਂਜੀ,
ਕੂੜਾ ਸੌਦਾ ਕਰ ਗਏ,
ਪਰ
ਗੋਰੀ ਆਏ ਪਏ,
ਕੂੜਾ ਸੌਦਾ ਕਰ ਗਏ, ਇਹ ਸੌਦਾ ਕੂੜਾ ਹੈ, ਅਤੇ ਇਹ ਜਿਹੜੇ ਕੂੜੇ ਸੌਦੇ ਵਾਲੇ ਨੇ, ਗੋਰੀ, ਗੋਰੀ ਨਾਮ ਕਬਰਾਂ ਦਾ, ਗੋਰ, ਗੋਰ ਤੋਂ ਬਣੇ ਗੋਰੀ, ਗੋਰੇ ਰੰਗ ਤੋਂ ਭਾਵ ਨਹੀਂ ਕਬਰ ਦਾ ਅਰਥ, ਗੋਰੀ ਆਏ ਪਏ, ਕਬਰਾਂ 'ਚ ਆ ਕੇ ਪੈ ਗਏ ਨੇ, ਕਿੱਥੇ ਪਏ, ਮਹਿਲਾਂ ਵਿੱਚ, ਮਾੜੀਆਂ ਵਿੱਚ ਵਰਿੰਦੇ ਸੀ ਉੱਥੇ ਪਏ ਸੀ, ਅੱਜ ਕਿੱਥੇ ਪਏ ਨੇ, ਕਬਰਾਂ 'ਚ ਪਏ ਨੇ। ਆਪਾਂ ਵੀ ਚਲੋ ਕਈ ਕਈ ਬਣਾ ਲੈਂਦੇ ਹਾਂ ਮਕਾਨ, ਚਲੋ ਹੋਣੇ ਵੀ ਕੋਈ ਗੱਲ ਨਹੀਂ, ਮਾੜੇ ਨਹੀਂ ਗੱਲ, ਪਰ ਜਿਹਨੇ ਦਿੱਤੇ ਨੇ ਉਹਨੂੰ ਯਾਦ ਤਾਂ ਹੋਵੇ।
ਫਰੀਦਾ ਖਿੰਥਰ ਮੇਖਾਂ ਅਗਲੀਆਂ, ਜਿੰਦ ਨਕਾਈ ਮੇਖ,
ਹਾਂਜੀ ਖਿੰਥੜ ਨਾਮ ਪੜਿਓ ਦੁਬਾਰੇ,
ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਕਾਈ ਮੇਖ,
ਖਿੰਥੜ ਨਾਮ ਗੋਦੜੀ ਦਾ ਹੁੰਦਾ ਹੈ, ਜਿਹੜੇ ਫਕੀਰ ਲੋਕ ਗੋਦੜੀ ਨਹੀਂ ਸੀ ਲੈਂਦੇ, ਟਾਕੀਆਂ ਬਣਾ ਬਣਾ ਕੇ, ਮੇਖਾ ਨਾਮ ਹੈ ਟਾਕੀਆਂ ਦਾ, ਇਹਨੇ ਕੋਲ ਨਾ ਗੋਦੜੀ 'ਚ ਕਦੇ ਮੇਖਾਂ ਲਾਈਆਂ ਹੁੰਦੀਆਂ ਨੇ, ਮੇਖ ਉਸ ਬੋਲੀ ਵਿੱਚ ਲਹਿੰਦੇ ਦੀ ਬੋਲੀ ਜਿਹੜੀ ਪੰਜਾਬ ਦੀ ਹੈ, ਮੇਖਾਂ ਟਾਕੀਆਂ ਨੂੰ ਕਹਿੰਦੇ ਨੇ, ਟਾਕੀਆਂ ਜੋੜ ਜੋੜ ਕੇ ਗੋਦੜੀ ਜਿਹੜੀ ਹੈ, ਅਗਲੀਆਂ ਮੈਨੇ ਬਹੁਤੀਆਂ ਟਾਕੀਆਂ ਲਾ ਕੇ, ਅਗਲੀਆਂ ਦਾ ਅਰਥ ਬਹੁਤੀਆਂ, ਅਗਲਾ ਆਇਆ ਸੀ ਬਹੁਤਾ, ਇੱਥੇ ਅਗਲੀਆਂ ਬਹੁਤੀਆਂ, ਇਉਂ ਇਹ ਗੋਦੜੀ ਬਣਾਈ ਹੈ, ਮੇਖਾਂ ਟਾਕੀਆਂ ਲਾ ਲਾ ਕੇ ਬਹੁਤੀਆਂ, ਸੀ ਸੀ ਕੇ ਕਿੰਨੀਆਂ ਸੋਹਣਾ ਪਾ ਪਾ ਕੇ, ਜਿੰਦ ਨਾ ਕਾਈ ਮੇਖ, ਜਿੰਦ ਜਿਹੜੀ ਹੈ ਇਹਨੂੰ ਤਾਂ ਜਿਹੜਾ ਸੀ ਕੋਈ ਮੇਖ ਟਾਕੀ ਲਾਉਣਾ ਨਹੀਂ ਕੀਤੀ, ਜਿਹੜੀ ਸਥਿਰ ਰਹੇ, ਇਹ ਤਾਂ ਨਿਕਲ ਜਾਣੀ ਹੈ। ਹਾਂ,
ਬਾਰੀ ਆਪੋ ਆਪਣੀ, ਚੱਲੇ ਮਸਾਇਕ ਸੇਖ,
ਹਾਂ ਕਹਿੰਦੇ ਆਪੋ ਆਪਣੀ ਬਾਰੀ, ਭਾਈ ਇਹ ਜਿਹੜੀ ਦੇਹ ਨੂੰ ਸਥਿਤ ਕਰਨਾ ਸੀ, ਟਿਕਾਣੇ ਰੱਖਣਾ ਸੀ, ਉਹ ਤਾਂ ਕੀਤੇ ਨੇ, ਗੋਦੜੀ ਬਥੇਰੀਆਂ ਟਾਕੀਆਂ ਲਾ ਲਈਆਂ, ਆਪਣੀ ਵਾਰੀ ਜਦੋਂ ਆਈ, ਮਸਾਇਕਾਂ ਨੇ ਵੀ ਚਲੇ ਜਾਣਾ ਅਤੇ ਸੇਖ ਨੇ ਵੀ ਚਲੇ ਜਾਣਾ, ਮਸਾਇਕ ਹੁੰਦੇ ਮਿਹਨਤਾਂ ਕਰਨ ਵਾਲੇ, ਬੜੇ ਹਾਰਡ ਵਰਕਰ ਮਸਾਇਕ, ਮਿਹਨਤਾਂ ਕਰਨ ਵਾਲੇ, ਉਹ ਵੀ ਚਲੇ ਜਾਣਗੇ ਇੱਥੋਂ, ਅਤੇ ਸੇਖ ਜਿਹੜੇ ਫਿਰਕੇ ਨੇ ਮੁਸਲਮਾਨਾਂ ਦਾ, ਜਿਹੜਾ ਸਤਿਕਾਰਯੋਗ ਫਿਰਕਾ, ਉਹਨੂੰ ਸੇਖ ਕਹਿੰਦੇ ਨੇ। ਪਿੱਛੇ ਦੱਸਿਆ ਸੀ ਨਾ, ਹਿੰਦੂਆਂ ਵਿੱਚੋਂ ਵੱਡਾ ਫਿਰਕਾ ਬ੍ਰਾਹਮਣ ਦਾ ਮੰਨ ਲੈਂਦੇ ਨੇ, ਖੱਤਰੀਆਂ ਵਿੱਚੋਂ, ਹਿੰਦੂਆਂ ਵਿੱਚੋਂ ਖੱਤਰੀ ਨੂੰ ਮੰਨ ਲੈਂਦੇ ਨੇ, ਇਵੇਂ ਮੁਸਲਮਾਨਾਂ ਵਿੱਚ ਸੇਖ ਨੂੰ ਵੱਡਾ ਮੰਨ ਲੈਂਦੇ ਨੇ, ਜਿਵੇਂ ਹਿੰਦੂਆਂ 'ਚ ਖੱਤਰੀਆਂ ਨੂੰ ਮੰਨਦੇ ਨੇ, ਇਹ ਜਿਹੜੇ ਨੇ ਸੱਯਦ ਨੂੰ ਮੰਨ ਲੈਂਦੇ ਨੇ। ਜਿਵੇਂ ਹਿੰਦੂਆਂ ਵਿੱਚ ਫਿਰ ਵੈਸ਼ਨੂੰ ਜੋ ਰੁਤਵਾ, ਇੱਥੇ ਮੁਗਲ, ਇਵੇਂ ਜਿਹੜਾ ਸੀ ਉਹ ਜਿਹੜੇ ਸ਼ੂਦਰ ਨੇ ਇਹ ਮੰਨਦੇ ਨੇ ਉਹਦੇ ਮੁਕਾਬਲੇ ਪਠਾਨ, ਸ਼ੇਖ, ਸੱਯਦ, ਮੁਗਲ ਅਤੇ ਪਠਾਨ, ਚਾਰ ਉਹਨਾਂ ਨੇ ਵੀ ਇੱਦਾਂ ਮੰਨੇ ਨੇ। ਆਮਣੇ ਖੱਤਰੀ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, ਉਹਨਾਂ ਦੇ ਮੁਕਾਬਲੇ ਤਾਂ ਇਹ ਨੇ ਸ਼ੇਖ, ਸੱਯਦ ਅਤੇ ਮੁਗਲ, ਪਠਾਨ। ਸੋ ਉਹ ਸ਼ੇਖ ਦਾ ਭਾਵ ਇੱਥੇ ਇਹ ਹੈ, ਮਸਾਇਕ, ਮਿਹਨਤਾਂ ਕਰਨ ਵਾਲੇ, ਹਾਂਜੀ, ਮਿਹਨਤੀ ਲੋਕ।
ਫਰੀਦਾ ਦੋਹੋ ਦੀਵੀ ਬੁਲੰਦਿਆ, ਫਰੀਦਾ ਦੋਹੋ ਦੀਵੀ ਬੁਲੰਦਿਆ, ਮਲਕ ਬਹਿਟਾ ਆਏ।
ਹਾਂ, ਇਹ ਦੋ ਦੀਵਿਆਂ ਦੇ ਵਰਦੇ, ਦੋ ਦੀਵੇ ਕਹਿੰਦੇ ਸੂਰਜ ਅਤੇ ਚੰਦ। ਜਦੋਂ ਇਹ ਬੁਲੰਦਿਆਂ ਵਾਲੇ ਵਰਦਿਆਂ 'ਤੇ, ਮਲਕ ਕੌਣ? ਮੌਤ ਦਾ ਫਰਿਸ਼ਤਾ। ਜੇ ਤੁਹਾਨੂੰ ਚਾਰ ਫਰਿਸ਼ਤੇ ਲਿਖਾਏ ਸੀ ਨਾ, ਉਹਨਾਂ ਵਿੱਚ ਮਲਕ ਜਿਹੜਾ ਮਲਕਲ ਹੈ, ਅਜ਼ਰਾਈਲ ਦਾ ਨਾਂ ਹੈ, ਐਸਾ ਜਿਹੜਾ ਅਜ਼ਰਾਈਲ ਫਰਿਸ਼ਤਾ ਮਲਕ। ਇਹ ਦੋਹਾਂ ਦੀਵੇ ਵਰਦਿਆਂ ਵਿੱਚ ਕਦੇ ਤਾਂ ਦਿਨ ਵਿੱਚ ਲੈ ਜਾਂਦਾ ਆ ਕੇ, ਕਦੇ ਰਾਤ ਨੂੰ ਲੈ ਜਾਂਦਾ, ਦੋਹਾਂ ਦੀਵਿਆਂ ਵਿੱਚ ਮਾਰਦਾ ਨਾ, ਬਹਿਠਾ ਪਾਣ ਲੈਣ, ਬਹਿਠਾ ਉਹ ਆ ਕੇ ਬੈਠ ਗਿਆ ਮੌਤ ਕਰਨ ਵਾਸਤੇ। ਜਾਂ ਦੋਵੇਂ ਦੀਵੇ ਕਿਹੜੇ ਨੇ? ਦੋਵੇਂ ਅੱਖਾਂ, ਇਹ ਦੋਵੇਂ ਦੀਵਿਆਂ ਜਿਹੜੀਆਂ ਅੱਖਾਂ ਨੇ ਬਲਦੀਆਂ ਜੋ ਝਾਕ ਰਹੀਆਂ ਨੇ, ਵੇਖ ਰਹੀਆਂ ਨੇ। ਸੋ ਇਹਨਾਂ ਦੇ ਵੇਖਦਿਆਂ ਵੇਖਦਿਆਂ ਹੀ ਮੌਤ ਦਾ ਫਰਿਸ਼ਤਾ ਜਿਹੜਾ ਅਜ਼ਰਾਈਲ ਸੀ ਆ ਕੇ ਬੈਠਾ ਹੋਇਆ ਹੈ, ਉਹਨੇ ਕੀ ਕਰਨਾ ਫਿਰ ਦੀਵਿਆਂ ਨੂੰ?
ਗੜ ਲੀਤਾ, ਘੱਟ ਲੁੱਟਿਆ।
ਜਿਹੜਾ ਸਰੀਰ ਰੂਪੀ ਗੜ ਸੀ, ਇਹ ਅਸੂਲ ਸਰੀਰ, ਇਹ ਲੈ ਲੈਣਾ ਕੀਤਾ, ਦਬਾ ਲਿਆ ਉਹਨੇ ਆ ਕੇ, ਘੱਟ ਲੁੱਟਿਆ, ਘੱਟ ਗਈ ਅੰਤਸਕਰਨ, ਸੂਖਸ਼ਮ ਸਰੀਰ ਜਿਹੜਾ ਸੀ ਇਹਨੂੰ ਲੁੱਟ ਲੈਣਾ ਕੀਤਾ ਉਸ ਮੌਤ ਦੇ ਫਰਿਸ਼ਤੇ ਨੇ। ਹਾਂਜੀ, ਦੀਵੜਿਆਂ ਨੂੰ ਕੀ ਕਰਤਾ?
ਦੀਵੜੇ ਗਿਆ ਬੁਝਾਏ,
ਦੀਵੇ ਬੁਝਾ ਗਿਆ, ਜੋ ਅੱਖਾਂ ਜਿਹੜੀਆਂ ਸੀ ਦੋਵੇਂ ਜਿਹੜੀਆਂ ਝਾਕਦੀਆਂ ਸੀ ਨਾ, ਸੋ ਹੁਣ ਬੁਝ ਗਈਆਂ ਨੇ, ਵੇਖਣ ਯੋਗ ਨਹੀਂ ਰਹਿ ਗਈਆਂ, ਉੱਥੇ ਪ੍ਰਕਾਸ਼ ਹੀ ਨਹੀਂ ਰਹਿ ਗਿਆ, ਖਤਮ ਹੋ ਗਈ ਮੌਤ ਹੋ ਗਈ।
ਫਰੀਦਾ ਵੇਖ ਕਪਾਹੇ ਜੇ,
ਮਾਤਾ ਜੀ ਅੱਜ ਲੱਗੇ ਨੇ ਦਲਾਮਾ, ਅੱਜ ਦੀਵੜੇ ਜਗਦੇ ਨੇ।
ਹਾਂਜੀ,
ਦਲਾਮਾਂ ਨਹੀਂ ਹਾਹੇ ਨੂੰ ਲੱਗੀਆਂ, ਜਦੋਂ ਬੁਝ ਗਏ ਫਿਰ ਤਾਂ ਕੁਝ ਵੀ ਨਹੀਂ ਲੱਗਣਾ, ਪਰ ਹਾਹੇ ਨੂੰ ਦਲਾਮਾਂ ਨੇ ਕਪਾਹ ਹੈ। ਬੋਲੋ ਸਾਰੇ, ਫਰੀਦਾ ਵੇਖ ਕਪਾਹ ਹੈ ਜੇ ਥੀਆ,
ਕਪਾਹੇ ਜੇ ਥੀਆ,
ਹਾਂ, ਜੇ ਸਿਰ ਥੀਆ ਤਿਲਾਹ,
ਜੇ ਸਿਰ ਥੀਆ ਤਲਾਹ,
ਕਹਿੰਦੇ ਆ ਵੇਖਣਾ ਕਰੋ ਕਪਾਹ ਜਿਹੜੀ ਹੈ, ਇਹਨੇ ਕੋਈ ਵਿਚਾਰੀ ਨੇ ਗੁਨਾਹ ਨਹੀਂ ਨਾ ਕੀਤਾ, ਕੋਈ ਦੋਸ਼ ਨਹੀਂ ਕੀਤਾ, ਪਰ ਇਹਨੂੰ ਸਜ਼ਾ ਕਿੱਦਾਂ ਦੀ ਮਿਲਦੀ ਆ ਕਪਾਹ ਨੂੰ? ਪਹਿਲਾਂ ਤਾਂ ਜਦੋਂ ਖਿੜਦੀ ਆ, ਜਦ ਵੀ ਠੰਡ ਜਿਹੜੀ ਹੁੰਦੀ ਆ ਉਦੋਂ ਠੰਡ ਸਹਾਰਦੀ, ਮੁੜ ਕੇ ਚੁਗਣ ਵਾਲੀਆਂ ਨੇ ਚੁਗ ਲੈਣਾ ਕੀਤੀ ਚੋਲੀਆਂ ਪਾ ਕੇ, ਫਿਰ ਉਹਨੂੰ ਲਿਆ ਕੇ ਵੇਲਣੇ ਵਿੱਚ ਦੀ ਲੰਘਾਇਆ, ਵੇਲੀ ਬੀਜ ਵਿਚਾਰੀ ਦੇ ਵੱਖਰੇ ਕਰਤੇ, ਜਿਹੜਾ ਸੀ ਸਰੀਰਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ, ਰੂਹ ਵੱਖਰੀ ਹੋ ਗਈ, ਫਿਰ ਇੱਥੇ ਬਸ ਨਹੀਂ, ਰੂਹ ਨਾਲ ਵੀ ਅੱਗੇ ਜਿਹੜਾ ਸੀ ਜਾ ਕੇ ਮਸ਼ੀਨ 'ਚ ਜਿਹੜਾ ਸੀ ਤੁੰਬਾ ਤੁੰਬਾ ਕਰ ਦਿੱਤੀ ਵਿਚਾਰੀ, ਪਿੰਜ ਦਿੱਤੀ, ਪਿੰਜੇ ਕੋਲ ਲੈ ਗਏ ਜਾਂ ਮਸ਼ੀਨਾਂ ਨੇ, ਹੁਣ ਅੱਜ ਕੱਲ੍ਹ ਤੁੰਬਾ ਤੁੰਬਾ ਹੋ ਗਈ, ਉੱਥੇ ਹੀ ਬਸ ਨਹੀਂ, ਫਿਰ ਲਿਆ ਕਰਕੇ ਚਰਖੇ 'ਤੇ ਚੜ੍ਹਾ ਦਿੱਤੀ, ਕੱਤੀ ਰੱਸੀ ਵੱਟ ਚੜ੍ਹਾ ਦਿੱਤੇ, ਫਿਰ ਉੱਥੇ ਹੀ ਬਸ ਨਹੀਂ, ਇਹਨੂੰ ਜਿਹੜਾ ਸੀ ਪਾ ਕੇ ਮੱਟੀ ਦੇ ਵਿੱਚ ਉਬਾਲਿਆ ਅਤੇ ਰੰਗ ਦਿੱਤਾ, ਉਬਲੀ ਵਿਚਾਰੀ ਰੰਗ ਚੜ੍ਹਿਆ, ਹੋਰ ਸਰੂਪ ਬਦਲ ਗਿਆ, ਉੱਥੇ ਹੀ ਬਸ ਨਹੀਂ, ਮੁੜ ਕੇ ਕੱਪੜਾ ਬਣ ਗਿਆ, ਜਦੋਂ ਕੱਪੜਾ ਬਣ ਕੇ ਫਿਰ ਜਿਹੜਾ ਸੀ ਦਰਜੀ ਨੂੰ ਭੇਜ ਦਿੱਤਾ, ਲੈ ਜੀ ਸਿਉਂਦੇ ਉਹਦੀ ਕਮੀਜ਼ ਵਧੀਆ, ਦਰਜੀ ਨੇ ਕਸਰ ਨਹੀਂ ਰੱਖੀ, ਲੈ ਕੇ ਕੈਂਚੀ ਲੈ ਕੇ ਉਹਨੇ ਵੱਢਣਾ ਸ਼ੁਰੂ ਕਰ ਦਿੱਤਾ, ਮੁੜ ਕੇ ਲੀਰ ਲੀਰ ਹੋ ਗਈ ਬਾਅਦ ਵਿੱਚ, ਕੀ ਕਸੂਰ ਸੀ ਜਿਹੜੀ ਕਪਾਹ ਨੇ ਵਿਚਾਰੀ ਨੇ ਕੀਤਾ? ਅੱਗੇ ਹੋਰ, ਜੇ ਸਿਰ ਥੀਆ ਤਲਾਹ, ਹੁਣ ਤਿਲਾ ਨੇ ਵਿਚਾਰਿਆਂ ਨੇ ਕੀ ਦੋਸ਼ ਕੀਤਾ? ਕੋਲੂ 'ਚ ਪਾ ਕੇ ਪੀੜ ਦਿੱਤੇ, ਹੋਰ ਗਾਹਾਂ ਕੋਲੂ 'ਚ ਜਾਂ ਪੁਰਾਣੇ ਸਮੇਂ ਵਿੱਚ ਬੁੜੀਆਂ ਖੁੱਲੀ 'ਚ ਪਾਉਂਦੀਆਂ ਸੀ, ਅਜੋ ਲੋਹੜੀ ਆਉਂਦੀ ਖੁੱਲੀ 'ਚ ਪਾ ਕੇ ਕੁੱਟਦੀਆਂ ਤਿਲਾਂ ਨੂੰ, ਕੁੱਟ ਕੁੱਟ ਕੇ ਕੁੱਲਰ ਬਣਾਉਂਦੀਆਂ ਵਿੱਚ ਗੁੜ ਲਾ ਕੇ, ਫਿਰ ਅਗਲੇ ਨੇ ਛਕ ਲੈਣਾ ਕੀਤਾ, ਤਿਲਾਂ ਦਾ ਕੀ ਕਸੂਰ ਹੋਇਆ?
ਕਮਾਦੇ ਆਰ ਕਾਗਦੇ,
ਹੋਰ ਕਮਾਦ ਨੇ ਵਿਚਾਰੇ ਨੇ ਕੀ ਗੁਨਾਹ ਕੀਤਾ? ਨਾਲ ਤਾਂ ਮਿੱਠਾ ਹੈ, ਜੱਟ ਜਦੋਂ ਵੱਢਦਾ ਆਪਣਾ ਗੰਡਾਸਾ ਲੈ ਕੇ ਦੁਆਲੇ ਹੁੰਦਾ, ਹੇਠੋਂ ਵੱਢਿਆ ਪਹਿਲਾਂ ਜੜ੍ਹਾਂ 'ਚੋਂ, ਮੁੜ ਕੇ ਦਾਤੀ ਲੈ ਕੇ ਜਿਹੜਾ ਸੀ ਪੱਤੀ ਲਾਹ ਲਾ ਕੇ ਛਿੱਲ ਕੇ ਅੱਖਾਂ ਜਿਹੜੀਆਂ ਵਿਚਾਰੇ ਗੰਢਾਂ ਹੁੰਦੀਆਂ ਉਹ ਵੀ ਵੱਢ ਦਿੱਤੀਆਂ, ਆਗ ਵੱਖਰੀ ਕਰਕੇ ਲਾਹ ਦਿੱਤੇ, ਉੱਥੇ ਬਸ ਨਹੀਂ, ਫਿਰ ਜਿਹੜਾ ਸੀ ਲਿਆ ਕੇ ਵੇਲਣੇ 'ਚ ਪਾ ਦਿੱਤਾ, ਘਲਾੜੀ 'ਚ, ਸਾਡੇ ਘਲਾੜੀ ਕਹਿੰਦੇ ਤੁਹਾਡੇ, ਮੈਂ ਵੇਲਣਾ ਕਹਿੰਦੇ ਹੋਣਗੇ, ਹਾਂ, ਘਲਾੜੀ ਵੇਲਣੇ 'ਚ ਪਾਇਆ, ਉੱਥੇ ਪੀੜਿਆ, ਰਸ ਵੱਖਰਾ ਕਰ ਦਿੱਤਾ, ਖੋਈ ਵੱਖਰੀ ਹੋ ਗਈ ਪੱਚਰੇ, ਫਿਰ ਰਸ ਨਾਲ ਵੀ ਕਸਰ ਨਹੀਂ ਰੱਖੀ, ਲਿਆ ਕੇ ਕੜਾਹੇ 'ਚ ਪਾਇਆ, ਉਬਾਲਿਆ, ਵਾਲ ਕੇ ਜਿਹੜਾ ਸੀ ਖੂਬ ਰਝਾਇਆ, ਮੁੜ ਕੇ ਲਾਲਾ ਜਿਹਾ ਬਣ ਗਿਆ, ਫਿਰ ਰਗੜਿਆ, ਸ਼ੱਕਰ ਗੁੜ ਬਣਾ ਲਈ, ਫਿਰ ਹੀ ਕਸਰ ਰੱਖੀ, ਫਿਰ ਲਿਆ ਕੇ ਚਾਹ ਦੁੱਧ 'ਚ ਬਾਲ ਦਿੱਤਾ ਜਾਂ ਜਾਣਾ ਥੱਲੇ ਲਿਆਂਦਾ। ਕੀ ਇਹਦੇ ਵਿਚਾਰੇ ਨੇ ਕਮਾਦ ਦਾ ਕੀ ਕਸੂਰ ਹੋਇਆ? ਉਹ ਬੇਕਸੂਰੇ ਨਾਲ ਇਹ ਹਾਲਤ ਹੋ ਗਈ। ਅਤੇ ਕਾਗ ਦਾ, ਕਾਗਜ਼ ਨਾਲ ਵੇਖੀ ਹਾਲਤ ਹੁੰਦੀ ਆ, ਪਾਣੀ 'ਚ ਗਾਲ ਦਿੰਦੇ ਨੇ ਜਦੋਂ ਫੈਕਟਰੀਆਂ 'ਚ ਬਣਦਾ, ਜਦ ਕਿਵੇਂ ਮਸ਼ੀਨਾਂ 'ਤੇ ਚੜ੍ਹਾਉਂਦੇ ਨੇ, ਐਸੀ ਹਾਲਤ ਹੋ ਰਹੀ ਹੈ ਕਾਗਜ਼ ਦੀ ਵੀ। ਕੁੰਨੇ ਨਾਮ ਹੈ ਤੌੜੀ ਦਾ, ਮਿੱਟੀ ਜਿਹੜੀ ਤੌੜੀ ਹੈ, ਹੰਡੀ ਹੈ, ਉਹਦੀ ਕੀ ਹਾਲਤ ਹੈ? ਸਾਗ ਰਹਿੰਦੇ ਹਾਂ ਅਤੇ ਖੁੱਲ੍ਹੀਆਂ ਪਾਥੀਆਂ 'ਚ ਬਾਲਣ ਲਾ ਦਿੱਤਾ, ਜਾਂ ਇੱਥੇ ਤਾਂ ਫਿਰ ਹੀਟਰ 'ਤੇ ਰੱਖ ਦਿੰਦੇ ਨੇ, ਗੈਸ ਵਾਲੀ 'ਤੇ ਰੱਖ ਦਿੰਦੇ ਨੇ, ਉਬਲੀ ਜਾਂਦਾ ਵਿਚਾਰੀ, ਕਿੰਨੇ ਤਪਦੀ ਹੈ। ਅੱਜ ਰਿੰਨ ਲਿਆ, ਕੱਲ੍ਹ ਨੂੰ ਫਿਰ ਚੜ੍ਹਾ ਦਿੱਤੀ, ਕੋਈ ਵਾਰੀ ਵੱਸ ਨਹੀਂ। ਸੋ ਪਹਿਲਾਂ ਜਦੋਂ ਮਿੱਟੀ ਦੀ ਬਣਾਈ, ਜਦ ਘੁਮਾਰ ਨੇ ਕਸ ਨਹੀਂ ਰੱਖੀ, ਆਵੇ 'ਚ ਪਾ ਕੇ ਉਹਨੂੰ ਤੌੜੀ ਨੂੰ ਪਹਿਲਾਂ ਉਦੋਂ ਭੁੰਨਿਆ। ਇਸ ਤਰ੍ਹਾਂ ਇਹਦਾ ਕਸੂਰ ਕੀ ਸੀ? ਇਹਦਾ ਵਿਚਾਰੀ ਦੀ ਹਾਲਤ ਹੋਈ ਕੁੰਨੇ ਦੀ। ਕੋਇਲੇ ਆਹ, ਅਤੇ ਕੋਲਿਆਂ ਦੀ ਵੀ ਹਾਲਤ, ਆਪਣਾ ਅੱਗ ਲਾ ਕੇ ਬਾਲ ਕੇ ਉਦੋਂ ਕੋਲੇ ਬਣਾਏ, ਫਿਰ ਦੁਬਾਰੇ ਫਿਰ ਲੁਹਾਰ ਨੇ ਬਾਲ ਲਏ, ਫਿਰ ਕਹਿੰਦਾ ਜੇ ਫਿਰ ਵੀ ਬਲਣ ਦੇ ਯੋਗ ਹੈ, ਤੀਜੇ ਵਾਰ ਵਾਰ ਬਾਲਿਆ ਜਾਂਦੇ ਨੇ, ਇਹਨਾਂ 'ਤੇ ਸਜ਼ਾ ਮਿਲ ਰਹੀ ਹੈ। ਇਸ ਕਰਕੇ ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਦਾ ਹਾਲ ਫਿਰ ਅੱਗੇ,
ਮੰਦੇ ਅਮਲ ਕਰੇਂਦਿਆਂ,
ਉਹਨਾਂ 'ਤੇ ਵਿਚਾਰਿਆਂ ਨੇ ਮੰਦਾ ਕੰਮ ਵੀ ਨਾ ਕੋਈ ਕੀਤਾ, ਪਰ ਜਿਹੜੇ ਮੰਦੇ ਕਰਦੇ ਨੇ ਅਮਲ ਮੈਨੇ, ਹਾਂਜੀ, ਕਰਤੂਤਾਂ ਕੰਮ, ਐਸੇ ਜਿਹੜੇ ਜਿਨ੍ਹਾਂ ਦੇ ਕਰਤੂਤਾਂ ਮਾੜੀਆਂ, ਜਿਨ੍ਹਾਂ ਦੇ ਕੰਮ ਮਾੜੇ, ਉਹਨਾਂ ਨੂੰ
ਇਹ ਦਿਲ
ਸਜਾਏ। ਤੁਸੀਂ ਉੱਪਰ ਨੂੰ ਚੜ ਗਏ
ਮਾਤਾ, ਹਾਂ
ਹੇਠਾਂ ਨੂੰ ਆਓ।
ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਨਾਹ,
ਹਾਂ ਠੀਕ ਹੋ ਗਿਆ। ਉਹਨਾਂ ਨੂੰ ਇੱਦਾਂ ਦੀ ਸਜ਼ਾ ਮਿਲਣੀ ਹੈ, ਕਮਾਦ ਵਾਲੀ ਅਤੇ ਜਾਂ ਜਿਹੜੀ ਸੀ ਕਪਾਹ ਵਾਲੀ, ਕਾਗਜ਼ ਵਾਲੀ, ਕੁੰਨੇ ਵਾਲੀ, ਕੋਲਿਆਂ ਵਾਲੀ ਸਜ਼ਾ ਮਿਲਣੀ ਆ। ਸਰਨਾ ਨਹੀਂ ਗੱਲ ਕਹਿ ਕੇ ਆ ਜਾ ਕੇ ਮਿੱਠਾ ਗਲਾ ਕਿਨੇ ਡਿੱਠਾ, ਖਾਓ ਪੀਓ ਮੌਜ ਹਲੋ ਵਾਲੀ ਗੱਲ ਜਿਹੜੀ ਹੈ ਸਜ਼ਾ 'ਤੇ। ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀਆ ਕਿ ਸੈਥਾ ਏ, ਕਰਮ ਦਾ ਫਲ ਜ਼ਰੂਰ ਹੈ।
ਫਰੀਦਾ ਕੰਨ ਮੁਸਲਾ,
ਹਾਂ ਮੁਸਲਾ ਪੜ੍ਹਤਾ ਦੇਖ ਲਓ, ਆਪਾਂ ਪਹਿਲਾਂ ਪੜ੍ਹਿਆ ਸੀ ਨਾ ਵੀ ਮੁਸਲਾ ਨਹੀਂ ਪੜ੍ਹਨਾ, ਮਸੱਲਾ
ਮਸੱਲਾ ਮਸੱਲਾ
ਮਸੱਲਾ ਮਸੱਲਾ ਤਾਂ ਹੋ ਗਿਆ ਮੁਸਲਮਾਨ।
ਫਰੀਦ ਕੰਨ ਮਸੱਲਾ ਸੂਫ ਗੱਲ,
ਕੰਨ ਵੀ ਨਹੀਂ ਇਹਨੂੰ ਵੀ ਕੰਨ ਪੜ੍ਹਨਾ, ਕੰਨ ਕੰਨ 'ਤੇ ਨਹੀਂ ਮਸੱਲਾ ਰੱਖਿਆ ਹੁੰਦਾ, ਪੜ੍ਹੋ ਸਾਰੇ। ਫਰੀਦਾ
ਫਰੀਦਾ
ਕੰਨ ਮਸੱਲਾ ਸੂਫ ਗੱਲ,
ਕੰਨ ਮਸੱਲਾ ਸੂਫ ਗੱਲ,
ਕੰਨ ਮੈਨੇ ਮੋਢਾ, ਮਸੱਲਾ ਨਾਮ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਨੇ, ਉਹ ਕੱਪੜਾ ਮੋਢੇ 'ਤੇ ਰੱਖਿਆ ਹੁੰਦਾ, ਸੋ ਕੰਨ 'ਤੇ ਤਾਂ ਕੁਝ ਹੋਰ ਟੰਗਿਆ ਹੁੰਦਾ ਨਾ। ਸੋ ਇਹਨੂੰ ਕੀ ਪੜ੍ਹਨਾ, ਮਸੱਲਾ ਕਿ ਕੁਝ ਹੋਰ?
ਮਸੱਲਾ,
ਆਦਿ ਕਿਹੜੇ 'ਤੇ ਲੱਗੇਗੀ, ਲੱਲੇ 'ਤੇ ਕਿ ਕੰਨੇ 'ਤੇ, ਕਿੱਥੇ? ਸੱਸੇ 'ਤੇ ਮਸੱਲਾ। ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਪਾਠ ਆਉਂਦਾ ਹੈ, ਇਹਦਾ ਉਚਾਰਨ ਮਸੱਲਾ ਹੀ ਹੈ, ਨਹੀਂ ਮਸਲਾ। ਅਦਕ ਲਾਉਣੀ ਫਿਰ ਪਕਾ ਲਓ। ਫਰੀਦਾ
ਫਰੀਦਾ
ਕੰਨ ਮਸੱਲਾ ਸੂਫ ਗੱਲ,
ਸੂਫ ਗੱਲ,
ਦਿਲ ਕਾਤੀ ਗੁੜਬਾਤ,
ਦਿਲ ਕਾਤੀ ਗੁੜਬਾਤ,
ਕਹਿੰਦੇ ਕੰਨ 'ਤੇ ਮੋਢੇ 'ਤੇ ਤਾਂ ਜਿਹੜਾ ਅਸੀਂ ਮਸੱਲਾ ਰੱਖਿਆ ਹੋਇਆ ਹੈ, ਨਵਾਜ਼ ਪੜ੍ਹ ਲਈ ਚੱਲੇ ਹਾਂ, ਅਤੇ ਸੂਫ ਗੱਲ, ਗੱਲ ਦੇ ਵਿੱਚ ਖਫਣੀ ਪਾਈ ਹੋਈ ਹੈ, ਸੂਫ ਮੈਨੇ ਖਫਣੀ, ਖਫਣੀ ਜਾਣਦੇ ਨਾ ਕਿ ਬਣਾਵਾ ਹੱਥ ਹੁੰਦੇ ਕੁੜਤੇ ਜੀ ਫਕੀਰਾਂ ਦੇ ਪਾਈ ਹੋਈ, ਮੂਹਰੇ ਬਟਨ ਨਹੀਂ ਹੁੰਦੇ, ਪਿੱਛੇ ਦੋ ਤਣੀਆਂ ਜਿਹੀਆਂ ਲਾਈਆਂ ਪਿੱਛੇ ਬੰਨ ਦਿੰਦੇ ਨੇ, ਉਹਨੂੰ ਖਫਨੀ ਕਹਿੰਦੇ। ਹਾਂਜੀ ਹਾਂਜੀ ਆਵਣੀ ਆਉਂਦੇ, ਉਹ ਵੀ ਇੱਦਾਂ ਨਹੀਂ ਪਾਉਂਦੇ, ਚਲੋ ਉਹ ਵੀ ਪਾਉਂਦੇ ਹੋਣਗੇ, ਚਲੋ ਖਫਨੀ ਕਹਿੰਦੇ। ਮੂਹਰੇ ਨੂੰ ਉਹਦਾ ਥਾਂ ਜਿਹੜਾ ਜਿਵੇਂ ਆਪਣੇ ਦਾ ਪਿੱਠਾਂ ਵਾਲੇ ਪਾਸੇ ਨੂੰ ਇੱਕੋ ਜਿਹੀ ਹੁੰਦੀ ਹੈ ਨਾ, ਮੂਹਰੇ ਬਟਨ ਹੁੰਦੇ ਨੇ, ਇਹਦੇ ਮੂਹਰੋਂ ਜਿਵੇਂ ਪਿੱਛੇ ਹੁੰਦਾ ਕੁੜਤਾ ਇੱਕੋ ਜਿਹਾ, ਅਤੇ ਪਿੱਛੇ ਤਣੀਆਂ ਬੰਨੀਆਂ ਹੁੰਦੀਆਂ, ਬਾਹਾਂ 'ਤੇ ਇੰਨੀਆਂ ਕੁ ਛੋਟੀ ਜਾਂਦੀ, ਉਹਨੂੰ ਖਫਨੀ ਕਹਿੰਦੇ। ਹਾਂਜੀ ਹਾਸਪਿਟਲਾਂ ਸਮਝ ਲਓ, ਬਸ ਉਹ ਜਿਹੜਾ ਐਕਸਰੇ ਵੇਲੇ ਪਾਉਂਦੇ ਹੁੰਦੇ ਆਪਾਂ, ਸਹੀ ਕਿਹਾ ਉਹਨਾਂ ਨੇ, ਉਹ ਉਦਾਂ ਦੀ ਖਫਨੀ ਜੀ ਹੁੰਦੀ ਆ, ਉਹ ਪਾਈ ਆ ਕਦੇ ਗਲ ਵਿੱਚ, ਕਹਿੰਦੇ ਜਿਹੜੀ ਜਿਹੜੀ ਖਫਨੀ ਪਾਈ ਆ, ਦਿਲ ਕਾਤੀ, ਪਰ ਦਿਲ ਵਿੱਚ ਕੀ ਪਾਇਆ? ਛੁਰੀ, ਈਰਖਾ ਦੀ ਛੁਰੀ ਪਹਿਨੀ ਹੋਈ ਆ ਦਿਲ ਵਿੱਚ, ਦਿਖਾਵੇ ਵਾਸਤੇ ਮਸਾਲਾ ਵੀ ਚੱਕਿਆ, ਮੈਂ ਨਵਾਜ਼ ਪੜ੍ਹਨ ਚੱਲਿਆ, ਗਲ ਵਿੱਚ ਖਫਨੀ ਪਾਈ ਹੋਈ ਆ, ਇੱਦਾਂ ਦਾ ਪਹਿਰਾਵਾ ਹੈ, ਪਰ ਦਿਲ ਵਿੱਚ ਜਿਹੜੀ ਆ ਈਰਖਾ ਦੀ ਛੁਰੀ ਫੜੀ ਹੋਈ ਆ, ਜੀਆਂ ਨੂੰ ਮਾਰਨ ਵਾਲੀ ਫੜੀ ਹੋਈ ਆ ਪ੍ਰਤੱਖ। ਗੁੜਬਾਤ, ਠੱਗਣ ਵਾਸਤੇ ਲੋਕਾਂ ਨੂੰ ਮਿੱਠੀਆਂ ਗੱਲਾਂ, ਮਿੱਠੀ ਛੁਰੀ ਜਿਹਨੂੰ ਕਹਿ ਦਿੰਦੇ, ਗੁੜਬਾਤ ਬਾਤ ਮੈਨੇ ਗੱਲਾਂ, ਮਿੱਠੀਆਂ ਗੱਲਾਂ ਕਰਦਾ ਹੈ, ਤਾਂ ਹੀ ਕੋਈ ਠੱਗਿਆ ਜਾਊ ਨਾ। ਚਲੋ
ਵਾਹ, ਬਾਹਰ ਦਿਸੇ ਚਾਨਣਾ,
ਬਾਹਰ ਦਿਸੇ ਚਾਨਣਾ,
ਚਾਨਣਾ
ਬਾਹਰ ਤਾਂ ਬੜਾ ਚਾਨਣਾ ਦੀ ਦਾ ਵੀ ਬੜਾ ਗਿਆਨਵਾਨ ਹੈ ਬਈ ਕੋਈ। ਹਾਂਜੀ
ਦਿਲ ਅੰਧਿਆਰੀ ਰਾਤ,
ਠੀਕ ਹੈ ਦਿਲ ਚ ਹਨੇਰੀ ਰਾਤ ਹੈ ਜਿਹ 'ਚ ਕੋਈ ਚਾਨਣਾ ਨਹੀਂ ਹੈਗਾ। ਦਿਲ ਤਾਂ ਅੰਧੇਰੀ ਓ ਹੈ, ਰੱਬ ਨੂੰ ਮੰਨਣ ਤੋਂ ਵੀ ਮੁਨਕਰ ਹੈ ਨਹੀਂ ਰੱਬ। ਹਾਂਜੀ ਅੰਧੇਰਾ ਹੈ, ਰੱਬ ਨੂੰ ਮੰਨਣ ਤੋਂ ਵੀ ਕੌਣ ਕਹਿੰਦਾ ਰੱਬ ਹੈਗਾ ਇਹ ਹਨੇਰਾ ਅੰਦਰ ਨਾਸਤਿਕਤਾ ਜੀ ਦਾ ਸਤਸੰਗ ਇਹ ਨਾਸਤਿਕ ਦੇ ਨਾਲ ਤਿੰਨ ਚੀਜ਼ਾਂ ਨੂੰ ਤੁਲਨਾ ਦਿੱਤੀ ਹੈ, ਇੱਕ ਉੱਲੂ, ਇੱਕ ਚਾਮਚੜਿਕ, ਇੱਕ ਜਿਹੜਾ ਸੀ ਜਿਹੜਾ ਚਮਗਿੱਦੜ। ਇਹ ਤਿੰਨ ਚੀਜ਼ਾਂ ਨੇ, ਜਾਣਦੇ ਚਮਗਿੱਦੜ ਕੀ? ਇੱਕ ਤਾਂ ਦੂਜਾ ਗਿੱਦੜ ਹੁੰਦਾ ਕੁੱਤੇ ਵਰਗਾ ਹੁੰਦਾ, ਇੱਕ ਚਮਗਿੱਦੜ ਹੁੰਦਾ ਉਹ ਚਾਮਚੜਿਕ ਵਰਗਾ ਪੁੱਠਾ ਲੜਕਦਾ ਦਰਖਤਾਂ ਦੇ ਨਾਲ। ਹਾਂਜੀ ਆਮ ਤੁਸੀਂ ਪਿੰਡਾਂ ਤਾਂ ਆਪਣੇ ਕਈ ਪਿੰਡਾਂ 'ਚ ਬਹੁਤ ਹੁੰਦੇ ਨੇ ਚਮਗਿੱਦੜ, ਅਤੇ ਉੱਦਾਂ ਦੀ ਚਾਮਚੜਿਕ ਚਿੜੀ ਵਾਂਗੂ ਹੁੰਦੀ ਹੈ, ਸ਼ਕਲ 'ਚ ਚਮਗਿੱਦੜ ਵਰਗੀ ਹੁੰਦੀ ਹੈ। ਇੱਕ ਉੱਲੂ, ਇਹ ਤਿੰਨੇ ਜਾਣੇ ਸੂਰਜ ਦੀ ਹੋਂਦ ਨੂੰ ਨਹੀਂ ਮੰਨਦੇ ਮੁਣ ਕਰਨੇ, ਕਹਿੰਦੇ ਸੂਰਜ ਚੜਿਆ ਹੀ ਨਹੀਂ, ਪੁੱਛੋ ਇਹਨਾਂ ਨੂੰ ਕਦੇ, ਕਿਉਂਕਿ ਇਹਨਾਂ ਨੂੰ ਦਿਨ ਨੂੰ ਦੀਂਦਾ ਨਹੀਂ, ਨਾ ਚਮਗਿੱਦੜ ਨੂੰ ਦੀਂਦਾ, ਨਾ ਚਾਮਚੜਿਕ ਨੂੰ ਦਿਨ ਨੂੰ ਦੀਂਦਾ, ਨਾ ਉੱਲੂ ਨੂੰ। ਇਹ ਤਿੰਨਾਂ ਨੂੰ ਦਿਨ ਸੂਰਜ ਨਹੀਂ ਇਹ ਦੀਂਦਾ ਨਹੀਂ, ਇਸ ਕਰਕੇ ਸੂਰਜ ਦੀ ਹੋਂਦ ਨਹੀਂ ਮੰਨਦੇ। ਇਹਨਾਂ ਨੂੰ ਕੋਈ ਪੁੱਛੇ ਸੂਰਜ ਹੈਗਾ ਵਿਚਾਰਾ ਕੀ ਦੱਸੂ, ਇਸ ਕਰਕੇ ਸੂਰਜ ਦੀ ਹੋਂਦ ਤੋਂ ਮੁਣ ਕਰਨੇ। ਉੱਥੇ ਸੋਹਣਾ ਲਿਖਿਆ ਕਿਸੇ ਨੇ, ਉੱਲੂ ਦੇਣ ਅਗਾਈਆਂ ਸਾਹ ਦੀ ਚਾਮਚੜਿਕ, ਅਤੇ ਉੱਲੂ ਦੇਣ ਗਵਾਈਆਂ ਸਾਹ ਦੀ ਚਾਮਚੜਿਕ, ਸੂਰਜ ਚੜ੍ਹੇ ਨਾ ਕੁੱਲ ਵਿਖੇ ਬਾਤ ਕਹਿਣ ਸਭ ਇੱਕ। ਇਹ ਕਹਿੰਦੇ ਸਾਡੀ ਕੁਲ 'ਚ ਨਹੀਂ ਸੂਰਜ ਚੜ੍ਹਿਆ, ਸਾਰੇ ਇੱਕੋ ਹੀ ਬਾਤ ਕਹਿੰਦੇ ਨੇ। ਚਮਗਿੱਦੜ ਨੂੰ ਪੁੱਛ ਲਓ, ਚਾਮਚੜਿਕ ਨੂੰ ਪੁੱਛ ਲਓ, ਅਤੇ ਉੱਲੂ ਨੂੰ ਪੁੱਛ ਲਓ। ਇਸ ਕਰਕੇ ਜਿਹੜੇ ਨਾਸਤਿਕ ਲੋਕ ਨੇ ਇਹਨਾਂ ਦੀ ਨਾ ਹੀ, ਉਹ ਵੀ ਰੱਬ ਦੀ ਮੋਹਣ ਤੋਂ ਮੁਨਕਰੇ ਨੇ। ਹਨੇਰਾ ਹੀ ਆ, ਹਨੇਰਾ ਹੀ ਰਹਿੰਦਾ ਉਹਨਾਂ ਦਾ, ਨਹੀਂ ਮੰਨਦੇ ਰੱਬ ਨੂੰ। ਚਲੋ
ਚਾਹੀਦਾ ਰੱਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਏ।
ਰਾਵਾਂ ਵੱਡਾ ਮੋਰਚਾ ਫਤਿਹ ਹੋ ਗਿਆ, ਬਹੁਤ ਠੀਕ ਲੱਗੀਆਂ ਨੇ, ਕਿਸੇ ਵੇਲੇ ਨਹੀਂ ਸੀ ਲੱਗਦੀਆਂ, ਮਾਲੀ ਕਿਰਪਾ ਹੋ ਗਈ। ਕਹਿੰਦੇ ਜੀ ਭਗਤੀ ਇੰਨੀ ਕਰੇ ਫਰੀਦ ਸਾਹਿਬ, ਕਹਿੰਦੇ ਕਿੰਨੀ ਕੁ, ਕਹਿੰਦੇ ਰੱਤੀ ਮਾਤਰ ਵੀ ਖੂਨ ਰੱਤ ਨਾ ਦਰੋਂ ਨਿਕਲੇ, ਸੁੱਕ ਜਾਏ ਖੂਨ ਤਪ ਕਰਦਿਆਂ ਦਾ, ਇੰਨੀ ਤਪੱਸਿਆ ਕਰੀਏ। ਰੱਤੀ ਮਾਤਰ ਵੀ ਰੱਤ ਨਾ ਨਿਕਲੇ, ਹੁਣ ਤਾਂ ਭਰਿਆ ਪੈਣਾ ਖੂਨ ਨੱਚ ਬੱਚਾ ਜਿਹਾ ਡਰੰਮ ਜਿਹਾ ਬਣਾਇਆ ਪਿਆ। ਅੱਛਾ ਹੋਰ, ਜੇ ਤਨ ਚੀਰਿਆ ਕੋਈ, ਜੇ ਤਨ ਨੂੰ ਕੋਈ ਚੀਰ ਕੇ ਵੀ ਵੇਖ ਲਵੇ ਰੱਤ ਨਹੀਂ ਭੋਲਾ ਨਿਕਲੂਗਾ, ਇੰਨਾ ਤਪੱਸਿਆ ਕੀਤੀ ਹੈ ਇੰਨਾ ਤਪ।
ਜੋ ਤਨ ਰੱਤੇ ਰੱਬ ਸਿਓ,
ਜਿਹੜੇ ਤਨ ਜਿਹੜੇ ਸ੍ਰੀ ਰੱਬ ਨਾਲ ਰੰਗੇ ਗਏ, ਰਤ ਮਿਲ ਗਏ ਨੇ, ਰੱਤੇ ਗਏ ਨੇ, ਉਹਨਾਂ 'ਚ
ਤਿੰਨ ਤਨ ਰੱਤ ਨਾ ਹੋਏ,
ਫਿਰ ਥੋੜ੍ਹੇ ਮਾਤਰ ਵੀ ਰੱਤ ਨਹੀਂ ਹੁੰਦਾ, ਤਪ ਇੰਨਾ ਕੀਤਾ ਹੈ। ਅੱਗੇ
ਮਹੱਲਾ ਤੀਜਾ,
ਇਸ ਗੱਲ ਨੂੰ ਹੁਣ ਜਦੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਇਹ ਬਾਣੀ ਉਚਾਰ ਰਹੇ ਨੇ, ਲਿਖ ਰਹੇ ਨੇ, ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਇਹ ਜਿਹੜੀ ਗੱਲ ਹੈ ਫਰੀਦ ਜੀ ਦੀ ਆਖੀ ਹੋਈ, ਕਿੱਥੋਂ ਤੱਕ ਇਹ ਠੀਕ ਹੈ ਜਾਂ ਕੁਛ ਇਹ 'ਚ ਫਰਕ ਹੈ? ਉੱਤਰ ਵਿੱਚ ਮਾਰ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਇਹਦੇ ਬਾਰੇ ਉਪਦੇਸ਼ ਦਿੱਤਾ ਉਹ ਸੁਣੋ। ਇਸ ਕਰਕੇ ਮਹੱਲਾ ਤੀਜਾ ਫਰੀਦ ਦੇ ਸਲੋਕਾਂ ਵਿੱਚ, ਮਹੱਲਾ ਤੀਜਾ ਦਾ ਤੀਜੇ ਪਾਤਸ਼ਾਹ ਕੌਣ ਸੀ? ਅਮਰਦਾਸ ਜੀ। ਉਹਨਾਂ ਦਾ ਜੋ ਸਿਧਾਂਤ ਹੈ, ਉਹਨਾਂ ਦਾ ਜੋ ਦ੍ਰਿਸ਼ਟੀਕੋਣ ਹੈ ਸੰਬੰਧ ਵਿੱਚ, ਉਹ ਕਹਿ ਰਹੇ ਨੇ ਵੀ ਤੀਜੇ ਪਾਤਸ਼ਾਹ ਕੀ ਕਹਿੰਦੇ ਨੇ ਇਹਦੇ ਬਾਰੇ। ਹਾਂਜੀ,
ਇਹੋ ਤਨ ਸਭੋ ਰੱਤ ਹੈ,
ਹਾਂ
ਰੱਤ ਬਿਨ ਤਨ ਨਾ ਹੋਏ।
ਠੀਕ ਹੈ, ਗੁਰੂ ਅਮਰਦਾਸ ਕਹਿੰਦੇ ਭਾਈ ਇਹ ਤਨ ਦੇ ਵਿੱਚ ਤਾਂ ਰੱਤ ਹੈ, ਰੱਤ ਬਿਨਾਂ ਤਾਂ ਸਰੀਰ ਰਹਿ ਨਹੀਂ ਸਕਦਾ, ਕਿਵੇਂ ਰਹੂਗੇ ਜੇ ਰੱਤੇ ਸੁਕਾ ਦਿੱਤਾ? ਅਤੇ ਹਾਂਜੀ, ਰੱਤ ਬਿਨ ਤਨ ਨਾ ਹੋਏ, ਤਨ ਸਰੀਰ ਜਿਹੜਾ ਹੈ ਰੱਤ ਖੂਨ ਤੋਂ ਬਿਨਾਂ ਤਾਂ ਹੁੰਦਾ ਹੀ ਨਹੀਂ। ਸਾਰਿਆਂ ਵਿੱਚ ਰੱਤ ਹੈ, ਖੂਨ ਹੈ, ਕਰਨਾ ਕੀ ਹੈ ਫਿਰ?
ਜੋ ਸਹਿ ਰੱਤੇ ਆਪਣੇ,
ਜਿਹੜੇ ਆਪਣੇ ਰੱਬ ਨਾਲ ਰੱਤੇ ਹੋਏ ਨੇ ਉਹਨਾਂ ਦਾ ਕਿਹੜਾ ਖੂਨ ਖਤਮ ਕਰਨਾ ਹੈ? ਗੁਰੂ ਅਮਰਦਾਸ ਕਹਿੰਦੇ
ਤਿਤ ਤਨ ਭੋ ਲੋਭ,
ਲੋਭ
ਤਿਤ ਤਨ ਲੋਭ ਰੱਤ ਨਾ ਹੋਏ।
ਆਹ ਰੱਤ ਨਹੀਂ ਹੋਣਾ ਚਾਹੀਦਾ, ਦੂਜੇ ਰੱਤ ਨੂੰ ਨਾ ਸਿਕਾ, ਜਿਹੜਾ ਰੱਤ ਕਿਹੜਾ ਲੋਭ ਵਾਲਾ, ਲੋਭ ਰੂਪੀ ਰੱਤ ਦਾ ਜਿਹੜਾ ਖਾਤਮਾ ਕਰ ਅੰਦਰੋਂ, ਜਿਹੜਾ ਪਾਪਾਂ ਲੋਕਾਂ ਲੋਭ ਕਰਕੇ ਲੋਕਾਂ ਦਾ ਖੂਨ ਪੀਤਾ ਹੋਇਆ ਇਕੱਠਾ ਕਰਿਆ ਨਾ ਅੰਦਰ, ਉਹ ਲੋਭ ਰੂਪੀ ਰੱਤ ਨੂੰ ਛਕਾ, ਇਹ ਰੱਤ ਨਹੀਂ ਹੋਣਾ ਚਾਹੀਦਾ। ਆ ਜਿਹੜੇ ਰੱਬ ਨਾਲ ਰੱਤੇ ਹੋਏ ਨੇ ਉਹਨਾਂ 'ਚ ਹੈ ਵੀ ਨਹੀਂ ਇਹ ਰੱਤ, ਭੋਰਾ ਵੀ ਨਹੀਂ, ਕਿਰਤ ਕਮਾਈ ਕਰਕੇ ਛਕਦੇ ਨੇ, ਲੋਕਾਂ ਦਾ ਖੂਨ ਪੀ ਕੇ ਨਹੀਂ ਖਾਂਦੇ, ਉਹ ਲੋਭ ਦਾ ਰੱਤ ਉਹਨਾਂ ਵਿੱਚ ਨਹੀਂ। ਹਾਂਜੀ ਚਲੋ,
ਪੈ ਪਾਈਏ
ਪੈ ਇਹੜੀ ਸਿਹਾਰੀ ਹੈ, ਇੱਥੇ ਖੱਬੇ ਪਾਸੇ ਲੱਗੀ ਹੈ ਨਾ।
ਹਾਂਜੀ,
ਸੱਜੇ ਪਾਸੇ ਕੀ ਲੱਗੀ ਹੁੰਦੀ ਹੈ? ਅੱਖਰ ਦੇ ਉਹ ਤਾਂ ਬਿਹਾਰੀ ਹੁੰਦੀ ਹੈ। ਖੱਬੇ ਪਾਸੇ ਸਿਹਾਰੀ ਅੱਖਰ ਦੇ ਸੱਜੇ ਪਾਸੇ ਥੋੜ੍ਹੇ ਅੰਗ ਰਹਿ ਗਏ ਆਪਣੇ ਸੰਥਿਆ ਮੁੱਕਣ ਵਾਲੀ ਆ ਅਜੇ ਸਿਹਾਰੀ ਵਿਹਾਰੀ ਦਾ ਨਿਰਣਾ ਖੱਬੇ ਸੱਜੇ ਵਾਲੇ ਦਾ ਨਹੀਂ ਹੋਇਆ ਖੱਬੇ ਸੱਜੇ ਹੱਥ ਦਾ ਪਤਾ ਵੀ ਖੱਬਾ ਕਿਹੜਾ ਸੱਜਾ ਕਿਹੜਾ ਇਹਦਾ ਪਤਾ ਨਾ ਅੱਖਰ ਦਾ ਖੱਬਾ ਪਾਸਾ ਦੇਖ ਲਓ ਸਿਹਾਰੀ ਹਮੇਸ਼ਾ ਅੱਖਰ ਦੇ ਖੱਬੇ ਪਾਸੇ ਹੁੰਦੀ ਹੈ ਬਿਹਾਰੀ ਅੱਖਰ ਦੇ ਸੱਜੇ ਪਾਸੇ ਹੁਣ ਈੜੀ ਦਾ ਦੇਖੋ ਪਾਸਾ ਕਿਹੜਾ ਖੱਬਾ ਕਿ ਸੱਜਾ ਖੱਬੇ ਪਾਸੇ ਆਪਣੇ ਅੱਖਰ ਸਾਹਮਣਾ ਹੋਵੇ ਸਿਹਾਰੀ ਹੈ ਅਤੇ ਜੇ ਸੱਜਾ ਹੋਵੇ ਫਿਰ ਬਿਹਾਰੀ ਇਸ ਕਰਕੇ ਸਿਹਾਰੀਓ ਬੋਲੋਂਗੇ ਪਏ ਹੈ ਜੇ ਬਿਹਾਰੀ ਹੁੰਦੇ ਪਈ ਹੈ ਬੋਲੋ ਪੈ ਪਏ ਹੈ ਤਨ ਖੀਣ ਹੋਏ ਰੱਬ ਦਾ ਪੈ ਹੋਵੇ ਉਹਦੇ ਵਿੱਚ ਸਰੀਰ ਭਾਵੇਂ ਕਿਰਸ ਹੋਇਆ ਹੋਵੇ ਫਿਰ ਉਹਦੇ ਵਿੱਚ ਲੋਭ ਰੱਤ ਵਿੱਚ ਹੋ ਜਾਏ
ਲੋਭ ਰੱਤ ਵਿੱਚ
ਜਿਹੜਾ ਲੋਭ ਵਾਲਾ ਖੂਨ ਹੈ ਨਾ ਉਹ ਨਹੀਂ ਰਹਿੰਦਾ ਫਿਰ ਸੱਚਾ ਕਿਰਤੀ ਖੂਨ ਬਣ ਜਾਂਦਾ ਜਿਵੇਂ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲੋਭ ਵਾਲਾ ਰੱਤ ਕੱਢ ਕੇ ਦਿਖਾਇਆ ਸੀ ਨਾ ਅਤੇ ਦੂਜੇ ਤੋਂ ਕੀ ਦਿਖਾਇਆ ਸੀ ਦੁੱਧ ਉਹ ਕੌਣ ਸੀ ਦੂਜਾ ਹਾਂਜੀ ਹਾਂ ਲਾਲੋ ਜੀ ਉਹ ਲੋਭ ਦਾ ਰੱਤ ਨਹੀਂ ਸੀ ਉੱਥੇ ਰਿਜਕ ਜਿਹੜਾ ਸੀ ਕਿਰਤੀ ਖੂਨ ਦੁੱਧ ਨਿਕਲਿਆ ਇਵੇਂ ਜਿਹੜਾ ਸੀ ਖੂਨ ਵਾਲਾ ਉਹ ਰੱਤ ਖਤਮ ਕਰ ਜਿਹੜਾ ਲੋਭ ਵਾਲਾ ਹੈ ਚਲੋ ਭੈ ਚ ਰਹਿ ਕੇ ਚਲੋ
ਜਿਉਂ ਬਸੰਤਰ
ਬੈ ਸੰਤਰ
ਜਿਉਂ ਬੈ ਸੰਤਰ ਧਾਤ ਸੁੱਧ ਹੋਏ
ਜਿਵੇਂ ਬੈ ਸੰਤ ਨਾਮ ਵਗਦਾ ਜਿਵੇਂ ਅੱਗ ਦੇ ਵਿੱਚ ਕਿਸੇ ਧਾਤ ਨੂੰ ਪਾ ਦਈਏ ਉਹਦੀ ਮੈਲ ਖਤਮ ਹੋ ਜਾਂਦੀ ਹੈ ਸ਼ੁੱਧ ਹੋ ਜਾਂਦੀ ਹੈ ਇਉਂ ਹੀ
ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾ
ਇਉਂ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜੇ ਭਉ ਰੱਖਦੇ ਨੇ ਡਰ ਰੱਖਦੇ ਨੇ ਉਹਨਾਂ ਦੀ ਦੁਰਮਤ ਖੋਟੀ ਮਤ ਰੂਪੀ ਮੈਲ ਜਿਹੜੀ ਹੈ ਖਤਮ ਹੋ ਜਾਂਦੀ ਹੈ ਜੀ ਨਾਨਕ
ਨਾਨਕ ਤੇ ਜਨ ਸੋਹਣੇ
ਉਹ ਜਨ ਸੋਹਣੇ ਨੇ
ਜੀ ਰੱਤੇ ਹਰ ਰੰਗ ਲਾਏ
ਜੀ ਨਹੀਂ ਪਾਣੇ ਵੀ ਹੁਣ ਖੱਬੇ ਪਾਸੇ ਲੱਗਿਆ ਕੁਛ ਜੱਜੇ ਨੂੰ
ਜੇ ਜੈ ਰੱਤੇ
ਜੱਜੇ ਨੂੰ ਸਿਆਰੀ ਜੇ
ਜੈ
ਜੇ
ਜੈ
ਜੇ ਜੈ ਤਾਂ ਦਲਾਮਾ ਹੋ ਗਏ ਨਾ ਜੇ ਪੜ੍ਹੋ ਸਾਰੇ ਨਾਨਕ
ਨਾਨਕ
ਤੇ ਜਨ ਸੋਹਣੇ ਜੇ ਰੱਤੇ ਰੰਗ ਲਾਏ ਜਿਹੜੇ ਰੱਬ ਦੇ ਪ੍ਰੇਮ ਵਿੱਚ ਭਾਈ ਹਰੀ ਦੇ ਰਾਮ ਵਿੱਚ ਲੱਗੇ ਨੇ ਉਹ ਜਨ ਸੋਹਣੇ ਨੇ ਬਸ ਇੱਥੋਂ ਤੱਕ ਸੀ ਸਵੇਰ ਦਾ ਜੀ ਪੜ੍ਹ ਲਓ ਸਾਰੇ ਹੁਣ ਇਹਨੂੰ ਇਸੇ ਦੋ ਸ਼ਲੋਕਾਂ ਨੂੰ ਪਿਛਲਿਆਂ ਨੂੰ ਪੜ੍ਹ ਲਓ ਜੋ ਮੈਂ ਸੰਤਰ ਪੈ ਪਿਆ ਤਨ ਖੀਣ ਉੱਥੋਂ ਪੜ੍ਹ ਲਓ ਪੈ ਪਏ ਤਨ ਖੀਣ ਹੋਏ ਲੋਭ ਰੱਤ ਵਿੱਚ ਹੋ ਜਾਏ ਅੱਗੇ ਬੋਲੋ ਆ ਕਈ ਵਿਸ਼ਰਾਮ ਤੋਂ ਟਪਲਾ ਖਾ ਗਏ ਸੀ ਹੋਏ ਤੇ ਵਿਸ਼ਰਾਮ ਕਰਨਾ ਉੱਥੇ ਰੁਕੋ ਭਾਉ ਤੇ ਵੀ ਥੋੜ੍ਹਾ ਜਿਹਾ ਰੁਕਣਾ ਤਿਉਂ ਹਰ ਕਾ ਭਾਉ ਕੀ ਕਰਦਾ ਹਰਦਾ ਭਾਉ ਠੀਕ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।